जाएं।
You are listening to WTOR 770 AM, Youngstown, Toronto.
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਵਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
फैशन पाकिस्तान लाउंज लेकर आ रहे हैं मिसी सागा में एक रोजा मल्टी डिजाइनर ईद एग्जीबिशन 24। 12 पाकिस्तानी डिजाइनर्स के लेटेस्ट एंड यूनिक आर्टिकल्स जो ईद पर बनाएंगे आपको सबसे मुनफरिद। इस बार 17 मार्च दोपहर 12 बजे से रात 10 बजे तक। प्लीज डू कम ओवर हिल्टन गार्डन इन 1870 मेडिसन बुलेवार्ड मिसी सागा। डोंट मिस इट।
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ। ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ। ਇਹ ਦੇਖਭਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ। ontario.ca/yourhealth ਤੇ ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ। ਇਸ ਦੀ ਅਦਾਇਗੀ ਓਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਕੀ ਤੁਸੀਂ ਵੀ ਲੱਭ ਰਹੇ ਹੋ ਬੈਸਟ ਲੀਗਲ ਐਡਵਾਈਸ ਜੋ ਕਿ ਤੁਹਾਡੇ ਰਾਈਟਸ ਲਈ ਲੜ ਸਕਣ? ਪੰਨੂ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਸਭ ਤੋਂ ਜ਼ਿਆਦਾ ਰਿਕਮੈਂਡਡ ਅਤੇ ਐਕਸਪੀਰੀਅੰਸ ਲਾਇਰਸ ਦੀ ਫਰਮ ਹਨ। ਪ੍ਰਾਪਰਟੀ ਡਿਸਪਿਊਟ, ਕੰਟਰੈਕਟ ਡਿਸਪਿਊਟ, ਮਾਰਗੇਜ ਪ੍ਰੋਸੀਡਿੰਗ, ਕਿਸੇ ਵੀ ਤਰ੍ਹਾਂ ਦਾ ਸਿਵਲ ਲਿਟੀਗੇਸ਼ਨ ਮੈਟਰ, ਕ੍ਰਿਮੀਨਲ ਲਾਅ ਜਿਵੇਂ ਕਿ ਡਰੱਗ ਰਿਲੇਟਡ ਚਾਰਜਸ ਔਰ ਐਨੀ ਬਾਰਡਰ ਇਸ਼ੂ, ਡੋਮੈਸਟਿਕ ਵਾਇਲੈਂਸ, ਬੇਲ ਹੇਅਰਿੰਗ, ਅਸੋਲਟ ਚਾਰਜਸ, ਡਰੰਕ ਡਰਾਈਵਿੰਗ ਜਾਂ ਫਿਰ ਫੈਮਿਲੀ ਲਾਅ। ਪੰਨੂ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਤੁਹਾਡੇ ਲਈ ਲੈ ਕੇ ਆਉਂਦੇ ਨੇ ਟੇਲਰ ਮੇਡ ਸੋਲਿਊਸ਼ਨ ਅਤੇ ਪ੍ਰੋਫੈਸ਼ਨਲ ਐਡਵਾਈਸ। ਕੰਟੈਕਟ ਕੁਲਦੀਪ ਪੰਨੂ, ਬੈਰਿਸਟਰ ਸੋਲਿਸਟਰ ਫਰੋਮ ਪੰਨੂ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਐਟ 9054050909, 9054050909, ਜਾਂ ਫਿਰ ਵਿਜ਼ਿਟ ਕਰ ਸਕਦੇ ਹੋ pannulawpc.com, pannulawpc.com।
इंसुलिन शुरू करने का विचार है? ट्रेसिवा प्रतिदिन एक बार वाली इंसुलिन है जो खुराक के लिए लचीला समय प्रदान करती है जब तक कि खुराकों के बीच में कम से कम 8 घंटों का अंतराल हो। और ट्रेसिवा कनाडा के एंडोक्रिनोलॉजिस्ट द्वारा अनुशासित लंबे समय तक कार्य करने वाली इंसुलिन है। अपने डॉक्टर से पूछे कि क्या ट्रेसिवा आपके लिए सही है और nowready.ca पर जाए।
I'm Holly, a proud breast cancer survivor and a mother on a mission. Through my diagnosis, my husband and sons rallied around me. I am grateful to walk by their sides this Mother's Day. Thanks to research, we now understand there are over 50 different types of breast cancer. Research can't stop until every Canadian facing breast cancer has a personalized plan. This Mother's Day, join Breast Cancer Canada in Mississauga or participate virtually by walking in your own neighborhood. Take your first step and get started today at mothersdaywalk.ca to know more.
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ। ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ। ਇਹ ਦੇਖਭਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ। ontario.ca/yourhealth ਤੇ ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ। ਇਸ ਦੀ ਅਦਾਇਗੀ ਓਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਡਿਸਕਵਰ ਕਰੋ ਆਪਣੀ ਪਰਫੈਕਟ ਮਿਤਸੂਬਿਸ਼ੀ ਐਰਨ ਮਿਲਸ ਮਿਤਸੂਬਿਸ਼ੀ ਨਾਲ। ਚਾਹੇ ਤੁਸੀਂ ਨਵੀਂ ਗੱਡੀ ਲੈਣੀ ਹੋਵੇ, ਆਪਣੀ ਗੱਡੀ ਸਰਵਿਸ ਕਰਾਣੀ ਹੋਵੇ, ਤੇ ਜ਼ਰੂਰ ਪਹੁੰਚੋ ਐਰਨ ਮਿਲਸ ਮਿਤਸੂਬਿਸ਼ੀ ਤੇ ਬ੍ਰਾਊਜ਼ ਕਰੋ ਦੇਅਰ ਯੂਜ਼ਡ ਕਾਰ ਲੋਟ ਵੀ। ਐਰਨ ਮਿਲਸ ਮਿਤਸੂਬਿਸ਼ੀ ਹੈਜ਼ ਇਟ ਆਲ। ਤੇ ਇਹ ਕੋਈ ਐਡੀਸ਼ਨਲ ਮਾਰਕਅਪ ਜਾਂ ਫਿਰ ਇਨ ਸਟਾਕ ਫੀਸ ਨਹੀਂ ਚਾਰਜ ਕਰਦੇ ਆਪਣੀ ਕਿਸੇ ਵੀ ਨਿਊ ਮਿਤਸੂਬਿਸ਼ੀ ਵਹੀਕਲ ਤੇ। ਹੋਰ ਤੇ ਹੋਰ ਪ੍ਰੋਵਾਈਡ ਕਰਦੇ ਨੇ 10% ਡਿਸਕਾਊਂਟ ਆਪਣੇ ਸਰਵਿਸ ਕਸਟਮਰਸ ਨੂੰ ਉਹਨਾਂ ਦੀ ਫਸਟ ਸਰਵਿਸ ਤੇ। ਹੁਣੇ ਹੀ ਜਾਓ ਐਰਨ ਮਿਲਸ ਮਿਤਸੂਬਿਸ਼ੀ ਤੇ। ਲੋਕੇਟਡ ਹੈ ਐਰਨ ਮਿਲਸ ਆਟੋ ਮਾਲ ਵਿਚ ਐਟ 2477 ਮੋਟਰਵੇ ਬੁਲਵਾਰਡ, ਮੇਜਰ ਇੰਟਰਸੈਕਸ਼ਨ ਵਿੰਸਟਨ ਚਰਚਿਲ ਐਂਡ ਦੰਦਾਸ। ਜਾਂ ਫਿਰ ਕਾਲ ਕਰੋ 9058288488 ਤੇ 9058288488 ਤੇ।
ਗੱਡੀਆਂ ਉੱਚੀਆਂ ਰੱਖੀਆਂ
ਅਜੇ ਸੁਣਦੇ ਹੋ? ਗੱਡੀਆਂ ਤਾਂ ਇੰਨੀਆਂ ਉੱਚੀਆਂ ਲਿੱਤੀਆਂ ਨੇ,
ਹੁਣ ਡਰਾਈਵੇ ਵੀ ਗੱਡੀਆਂ ਦੇ ਲੈਵਲ ਦਾ ਚਾਹੀਦਾ।
ਉਹ ਤੂੰ ਫਿਕਰ ਨਾ ਕਰ, ਮੈਂ ਅੱਜ ਹੀ ਮਿਲ ਕੇ ਆਇਆ ਗ੍ਰੈਂਡ ਪੇਵਿੰਗ ਵਾਲਿਆਂ ਨੂੰ। ਹੁਣ ਡਰਾਈਵੇ ਦੀ ਚਮਕ ਵੀ ਗੱਡੀਆਂ ਤੋਂ ਵੱਧ ਹੋਊਗੀ। ਗ੍ਰੈਂਡ ਪੇਵਿੰਗ ਐਕਸਪਰਟ ਨੇ ਰੈਜ਼ੀਡੈਂਸ਼ੀਅਲ ਡਰਾਈਵੇ, ਕੰਸਟਰਕਸ਼ਨ, ਅਸਫਾਲਟ, ਕੰਕਰੀਟ ਚ ਕਮਰਸ਼ੀਅਲ ਪੇਵਿੰਗ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ, ਰੋਡਵੇ ਕੰਸਟਰਕਸ਼ਨ ਵੀ ਕਰ ਦਿੰਦੇ ਨੇ। ਅੱਜ ਹੀ ਕਾਲ ਕਰੋ ਗ੍ਰੈਂਡ ਪੇਵਿੰਗ ਨੂੰ 416-509-4480 416-509-4880.
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com.
ਮੀਡੀਆ ਗਰੁੱਪ ਨੂੰ ਤੁਹਾਡੇ ਸਾਰਿਆਂ ਦਾ ਇੱਕ ਵਾਰ ਫੇਰ ਬਹੁਤ ਬਹੁਤ ਸਵਾਗਤ ਹੈ। ਅਸੀਂ ਵਧਾਂਗੇ ਅਗਲੀ ਕਾਲ ਵੱਲ। ਹਾਂਜੀ ਕਮਲਜੀਤ ਮਿਨਾਰ ਸਾਹਿਬ, ਤੁਸੀਂ ਆਉਂਦੇ ਰਹੋ। ਗੋਇਲ
ਹਰਿਆਣੇ ਦੇ ਵਿੱਚ, ਉਹਦੇ ਤੇ ਮੈਂ ਮਤਲਬ ਥੋੜੀ ਟਿੱਪਣੀ ਕਰਨੀ ਚਾਹੁੰਦਾ, ਬਾਕੀ ਤੁਸੀਂ ਜਵਾਬ ਬਾਅਦ ਵਿੱਚ ਦੇ ਦਿਓ। ਤੇ ਸਰ ਇਹ ਦੇਖੋ ਨਾ, ਹੁਣ ਮਤਲਬ ਅਸੀਂ ਕੀ ਸਮਝੀਏ ਹਰਿਆਣੇ ਦੇ ਵਿੱਚ ਪਿਛਲੇ 10 ਸਾਲਾਂ ਤੋਂ ਜੋ ਆਪਣੇ ਮਨੋਹਰ ਲਾਲ ਖੱਟਰ ਦੀ ਸਰਕਾਰ ਸੀ, ਤੇ ਸਾਰਾ ਉਹ ਕੁਛ ਹੋਇਆ ਨੀ ਉਹਨਾਂ ਦੇ ਕੋਲ, ਇੰਨੀਆਂ ਗੋਲੀਆਂ ਚਲਾ ਕੇ ਇੰਨਾ ਕੁਛ ਕਰਕੇ
ਹਰਿਆਣੇ ਵੋਟਾਂ ਪਾਣਗੇ, ਕਿਉਂਕਿ ਸਾਰੇ ਇੰਡੀਆ ਦੇ ਵਿੱਚ ਜਿਹੜਾ ਕਿਸਾਨ ਹੈ, ਜਿਹੜਾ ਫਾਰਮਰ ਹੈ, ਉਹ ਦੁਖੀ ਹੈ। ਕਿਉਂਕਿ ਉਹਨਾਂ ਨੂੰ ਜਿਹੜੀਆਂ ਉਹਨਾਂ ਦੀਆਂ ਚਾਰ ਚਾਰ ਡਬਲ ਡਬਲ ਆਮਦਨ ਕਰਨੀ ਸੀ, ਤੁਹਾਡੇ ਫਲਾਨੇ ਅਕਾਊਂਟ ਹੋ ਜਾਣਗੇ। ਅੱਜ ਇੱਕ ਪ੍ਰਧਾਨ ਮੰਤਰੀ ਯੋਜਨਾ ਵੀ ਚੱਲ ਰਹੀ ਹੈ ਉੱਥੇ, ਉਹਦੇ ਬਾਰੇ ਪਤਾ ਲੱਗ ਗਿਆ, ਉਹ 6000 ਰੁਪਏ ਦਿੰਦੇ ਨੇ ਇੱਕ ਸਾਲ ਦਾ। 6000 ਰੁਪਏ ਨਾਲ ਸਰ ਇੱਕ ਬੰਦਾ ਮਹੀਨੇ ਚ ਗੁਜ਼ਾਰਾ ਨਹੀਂ ਕਰ ਸਕਦਾ, ਤੇ ਕੀ ਕਰੀਏ ਅਸੀਂ ਉਹਨੂੰ? ਸਾਡੀ ਫਸਲ ਜਿਹੜਾ ਕਿਸਾਨ ਬੀਜਦਾ, ਉਹਦਾ ਉਹਨੂੰ ਪੂਰਾ ਮੁੱਲ ਮਿਲਣਾ ਚਾਹੀਦਾ, ਇਹ ਚੀਜ਼ ਤਾਂ ਮੰਗਦੇ ਆ। ਜਾਂ ਉਹ ਗਾਰੰਟੀ ਦੇਣ, ਕਾਨੂੰਨ ਬਣਾਉਣ ਤੇ ਆਰਾਮ ਨਾਲ ਕਰ ਦੇਣ। ਹੁਣ ਤੇ ਬੀਜੇਪੀ ਫੀਜੇ ਕੋਲ ਸਰ ਕਿੱਡਾ ਵੱਡਾ ਚਾਂਸ ਹੈਗਾ, 100 ਸਾਲ ਤੱਕ ਬੀਜੇਪੀ ਰਾਜ ਕਰ ਸਕਦੀ ਸੀ, ਪੂਰੀ ਮੈਜੋਰਟੀ ਸੀ ਇਹਨਾਂ ਦੇ ਕੋਲ, ਫੁੱਲ ਫਲੈਟ। ਪਰ ਅੱਜ ਉਹਨਾਂ ਨੂੰ ਘਟਨਾਕ੍ਰਮ ਕੀ ਹੋ ਰਹੇ ਨੇ, ਕੋਈ ਇਧਰੋਂ ਬੰਦੇ ਫੜੇ ਜਾ ਰਹੇ ਨੇ। ਅਗਰ ਕੰਮ ਸਹੀ ਕੀਤੇ ਹੁੰਦੇ, ਇਹ 100 ਸਾਲ ਤੱਕ ਪਾਰਟੀ ਰਾਜ ਕਰ ਸਕਦੀ ਸੀ, ਪਰ ਨਹੀਂ, 10 ਸਾਲਾਂ ਦੇ ਵਿੱਚੋਂ ਜੋ ਕੁਛ ਨਹੀਂ ਹੋਇਆ, ਤੇ ਇਸ ਚੀਜ਼ ਦੀ ਕੀ ਗਰੰਟੀ ਆ ਕਿ ਆਉਣੇ 5 ਸਾਲਾਂ ਦੇ ਵਿੱਚ ਇਹ ਕੰਮ ਹੋ ਜਾਏਗਾ? ਇਹਦੇ ਉੱਤੇ ਮੈਂ ਤੁਹਾਡੇ ਵਿਚਾਰ ਲੈਣੇ ਚਾਹਾਂਗਾ। ਆਹ ਸਰ ਇੱਕ ਲਾਸ਼ ਮੇਰਾ ਹੋਰ ਹੈ, ਆਪਣੇ ਵਾਧਾ ਪੁਰਾਣਾ ਦੇ ਵਿੱਚ ਮੁਸਾਫੀਪੁਰਾ ਦੇ ਵਿੱਚ ਸਰ, ਉੱਥੇ ਇੱਕ ਅਕਾਲੀਆਂ ਦੀ ਰੈਲੀ ਸੀਗੀ, ਤੇ ਉੱਥੇ ਕੋਈ ਬੰਦੇ ਆਏ ਨੀ, ਤੇ ਮੈਂ ਕਿਹਾ 100-150 ਬੰਦਾ ਵੀ ਨੀ ਇਕੱਠਾ ਉੱਥੇ ਹੋਇਆ। ਤੇ ਜੇ ਤੁਹਾਡੇ ਹਲਕਾ ਵਾਘਾ ਪੁਰਾਣਾ ਦੀ ਮੈਂ ਗੱਲ ਕਰ ਰਿਹਾ, ਸ਼੍ਰੋਮਣੀ ਅਕਾਲੀ ਦਲ ਦੀ ਬਾਦਲ ਸਾਹਿਬ ਹੁਣ ਉੱਥੇ ਕਰ ਰਹੇ ਸੀ, ਤੇ ਉਹ ਕੁਛ ਅੰਜ ਤੁਹਾਡੇ ਕੋਲ ਅਪਡੇਟ, ਉਹਦੇ ਬਾਰੇ ਜ਼ਰੂਰ ਦੱਸਿਓ। ਥੈਂਕ ਯੂ ਸਰ, ਮੈਂ ਆਫ ਦੀ ਏਅਰ ਸੁਣ ਲੈਣਾ।
ਥੈਂਕ ਯੂ ਕਵਜੀਤ ਮਿਲਾਸ ਸਾਹਿਬ। ਜਿਹੜੇ ਮਨੋਹਰ ਲਾਲ ਖੱਟਰ ਸਾਹਿਬ ਨੇ, ਮੈਂ ਪਹਿਲਾਂ ਕੁਛ ਦਿਨ ਪਹਿਲਾਂ ਵੀ ਇਹਦੇ ਮਨਾਂ ਦੇ ਬਾਰੇ ਕਿਹਾ ਸੀਗਾ ਕਿ ਮਨੋਹਰ ਲਾਲ ਖੱਟਰ ਸਾਹਿਬ ਨੂੰ ਮੋਦੀ ਸਾਹਿਬ ਨੂੰ ਬਾਹਰ ਕੱਢ ਦੇਣਾ ਚਾਹੀਦਾ। ਜੇ ਮੈਂ ਕਿਸੇ ਚੀਫ਼ ਮਿਨਿਸਟਰ ਦੇ ਬਾਰੇ ਇੰਨੇ ਸਖ਼ਤ ਬਿਆਨ ਦਿੱਤੇ ਨੇ ਰੀਸੈਂਟਲੀ, ਤਾਂ ਮਨੋਹਰ ਲਾਲ ਖੱਟਰ ਸਾਹਿਬ ਬਾਰੇ ਦਿੱਤੇ ਆ। ਔਰ ਬਲਕਿ ਕਈ ਲੋਕ ਕਹਿ ਰਹੇ ਸੀ ਕਿ ਕਾਫੀ ਤੁਹਾਡੇ ਬਿਆਨ ਸਖ਼ਤ ਨੇ, ਔਰ ਹੁਣ ਦੁਬਾਰਾ ਤੋਂ ਮੈਂ ਬਿਆਨ ਇਹੀ ਬੇਨਤੀ ਕੀਤੀ ਸੀ, ਬਿਆਨ ਕੀ ਦੇਣਾ ਬੇਨਤੀ ਕੀਤੀ ਸੀ ਕਿ ਮਨੋਹਰ ਲਾਲ ਖੱਟਰ ਸਾਹਿਬ ਦੀ ਕਾਰਗੁਜ਼ਾਰੀ ਬਿਲਕੁਲ ਠੀਕ ਨਹੀਂ ਹੈ। ਚਾਹੇ ਉਹ ਬਾਬੇ ਦਾ ਮਾਮਲਾ ਲੈ ਲਓ, ਜਿਹੜਾ ਗੁਰਮੀਤ ਰਾਹ ਨਹੀਂ ਉਹਨੂੰ ਪਰੋਲ ਦਾ ਮਾਮਲਾ ਲੈ ਲਓ, ਚਾਹੇ ਜਿਹੜੀਆਂ ਮਹਿਲਾ ਪਹਿਲਵਾਨਾਂ ਨੇ ਸੈਕਸੁਅਲ ਮਿਸਕੰਡਕਟ ਦੇ ਐਲੀਗੇਸ਼ਨ ਲਗਾਏ ਸੀਗੇ। ਸੋ ਇਹ ਦੋ ਬੜੇ ਸੰਗੀਨ ਐਲੀਗੇਸ਼ਨ ਨੇ ਇਹਨਾਂ ਦੇ ਉੱਤੇ ਮਨੋਹਰ ਲਾਲ ਖੱਟਰ ਸਾਹਿਬ, ਔਰ ਖਾਸ ਕਰ ਜਿਹੜੇ ਇਹਨਾਂ ਦੇ ਮੰਤਰੀ ਨੇ ਅਨਿਲ ਵਿਜ, ਇਹ ਸਾਰੇ ਬਹੁਤ ਜ਼ਿਆਦਾ ਐਰੋਗੈਂਟਲੀ ਬਿਹੇਵ ਕਰਦੇ ਨੇ, ਇਹਨਾਂ ਦਾ ਬਿਹੇਵੀਅਰ ਠੀਕ ਨਹੀਂ ਹੈ। ਸੋ ਮੈਂ ਸਿਰਫ ਇਹਨਾਂ ਬਾਰੇ ਇਹ ਗੱਲ ਕੀਤੀ ਸੀ, ਇਹਨਾਂ ਨੂੰ ਬਾਹਰ ਕੱਢ ਦੇਣਾ ਚਾਹੀਦਾ ਮੋਦੀ ਸਾਹਿਬ ਨੂੰ। ਹੁਣ ਮੈਂ ਇੱਥੇ ਇਹ ਵੀ ਜ਼ਿਕਰ ਕਰਦਾ, ਮੋਦੀ ਸਾਹਿਬ ਦੀ ਪੁਰਾਣੀ ਦੋਸਤੀ ਇਹਨਾਂ ਦੇ ਨਾਲ, ਪਲੱਸ ਮਨੋਹਰ ਲਾਲ ਖੱਟਰ ਸਾਹਿਬ ਵੈਸੇ ਬੰਦਾ ਇਮਾਨਦਾਰ ਹੈ, ਤੇ ਇਸ ਕਾਰਨ ਉਹ ਚਾਹੁੰਦੇ ਸੀ, ਠੀਕ ਹੈ ਬੰਦਾ ਇਮਾਨਦਾਰ ਹੈ, ਲੇਕਿਨ ਨਾਲ ਦੀ ਨਾਲ ਤੁਸੀਂ ਪਰਫਾਰਮੈਂਸ ਦੇਖੋ ਨਾ, ਪਰਫਾਰਮੈਂਸ ਬੜੀ ਖਰਾਬ ਹੈ। ਸੋ ਇਸ ਕਾਰਨ ਵਧੀਆ ਕੀਤਾ ਜਿਹੜਾ ਇਹਨਾਂ ਨੂੰ ਬਾਹਰ ਕੱਢਤਾ, ਹਾਲਾਂਕਿ ਨਾਲ ਹੀ ਉਹਨਾਂ ਨੂੰ ਹਰਿਆਣੇ ਤੋਂ ਕਰਨਾਲ ਦੀ ਸੀਟ ਦੇ ਉੱਤੇ ਟਿਕਟ ਵੀ ਦੇਤੀ ਹੈ, ਮੈਂ ਇੱਥੇ ਵੀ ਜ਼ਰੂਰ ਜ਼ਿਕਰ ਕਰਦਾ। ਔਰ ਕਿਉਂਕਿ ਹਜੇ ਇਹਨਾਂ ਦੀ ਉਮਰ 70 ਤੋਂ ਘੱਟ ਹੈ, 69 ਈਅਰ ਓਲਡ ਨੇ, ਤੇ ਉਹਨਾਂ ਨੇ ਕਿਹਾ ਵੀ ਚਲੋ ਹਜੇ ਜਿਹੜੇ 4-5 ਸਾਲ ਇਹਨਾਂ ਦੇ ਪੋਲੀਟੀਕਲ ਕੈਰੀਅਰ ਚ ਹੈਗੇ ਨੇ, ਸੋ ਇਹਨਾਂ ਨੂੰ ਕਰਨਾਲ ਤੋਂ ਇਲੈਕਸ਼ਨ ਲੜਾ ਦਿਓ, ਹੋ ਸਕਦਾ ਸ਼ਾਇਦ ਕੋਈ ਛੋਟੀ ਮੋਟੀ ਕੈਬਨਿਟ ਪੋਸਟ ਵੀ ਇਹਨਾਂ ਨੂੰ ਦੇ ਦਿੱਤੀ ਜਾਵੇ, ਪਰ ਇਲੈਕਸ਼ਨ ਲੜਵਾ ਕੇ ਕਰਨਾਲ ਤੋਂ ਇਹਨਾਂ ਨੂੰ MP ਬਣਾ ਕੇ, ਤੇ 4-5 ਸਾਲ ਇਹਨਾਂ ਦੇ ਕੱਢ ਦਿੱਤੇ ਜਾਣਗੇ। ਇਹ ਹੈ ਜੀ ਸਾਰਾ ਮਾਮਲਾ ਮਨੋਹਰ ਲਾਲ ਖੱਟਰ ਦਾ। ਠੀਕ ਹੈ ਜੀ, ਹਾਂਜੀ, ਮੈਨੂੰ ਇਸ਼ਾਰਾ ਹੈ ਕਿ ਉਹ ਕਹਿੰਦੇ ਜੀ ਬਾਕੀ ਬਾਅਦ ਚ ਤੁਸੀਂ ਕਾਲ ਲੈਣਾ, ਸਾਡੇ ਸਪੋਂਸਰ ਇਸ ਵੇਲੇ ਵੇਟ ਕਰ ਰਹੇ ਨੇ ਬੜੀ ਦੇਰ ਤੇ। ਹਾਂਜੀ, ਪਹਿਲਾਂ ਸਪੋਂਸਰ ਲੈ ਲਓ ਜੀ, ਫਿਰ ਗੱਲ ਜਾਰੀ ਰਹੇਗੀ। ਰਮਨਜੀਤ ਸਿੱਧੂ ਸਾਹਿਬ ਨੇ ਜੀ ਸਾਡੇ ਨਾਲ, ਬਹੁਤ ਬਹੁਤ ਸਵਾਗਤ ਹੈ ਰਮਨਜੀਤ ਸਿੱਧੂ ਸਾਹਿਬ, ਬਹੁਤ ਵੈਲਕਮ, ਹਾਊ ਆਰ ਯੂ?
ਗੁੱਡ ਗੁੱਡ, ਥੈਂਕ ਯੂ ਵੈਰੀ ਮਚ ਜੋਦੀਵੀਰ ਜੀ ਟੂ ਟੇਕ ਮੀ ਔਨ ਏਅਰ।
ਵੈਲਕਮ ਸਰ, ਵੈਲਕਮ। ਤੋ ਮੈਂ ਸਭ ਤੋਂ ਪਹਿਲਾਂ ਜਾਵਾਂਗਾ, ਫੋਨ ਨੰਬਰ ਦਿਓ ਆਪਣਾ ਰਮਨਜੀਤ ਸਿੱਧੂ ਸਾਹਿਬ, ਔਰ ਫਿਰ ਤੁਸੀਂ ਜਾਣਕਾਰੀ ਜਿਹੜੀ ਆਪਣੀ ਸਰਵਿਸਿਜ਼ ਬਾਰੇ ਦਿਓ।
ਜਗਵੀਰ ਜੀ, ਮੇਰਾ ਫੋਨ ਨੰਬਰ 6477748507, ਵਾਂਸ ਅਗੇਨ 6477748507, ਪੰਜਾਬੀ ਦੇ ਵਿਚ 6477748785007। ਯੁਧਵੀਰ ਜੀ, ਜਿਸ ਤਰ੍ਹਾਂ ਤੁਸੀਂ ਜਾਣਦੇ ਮੈਂ ਜਨਰਲ ਇੰਸ਼ੋਰੈਂਸ ਦੀਆਂ ਸਰਵਿਸਿਜ਼ ਦੇਣਾ ਸਰ, ਔਰ ਮੈਂ ਕੈਨੇਡਾ ਪੰਜ ਪ੍ਰੋਵਿੰਸਿਸ ਦੇ ਵਿਚ ਮੇਰੇ ਕੋਲ ਲਾਇਸੈਂਸ ਹੈ। ਨੇਮ ਟੂ ਸੇ ਇਜ਼ ਓਨਟੈਰੀਓ, ਅਲਬਰਟਾ, ਨੋਵਾ ਸਕੋਸ਼ੀਆ, ਨਿਊ ਬ੍ਰੰਜ਼ਵਿਕ ਐਂਡ ਪ੍ਰਿੰਸ ਐਡਵਰਡ ਆਈਲੈਂਡ। ਸਰ, ਮੇਰੀ ਸਪੈਸ਼ਲਾਈਜੇਸ਼ਨ ਹੈ ਜੀ ਟਰਕਿੰਗ ਇੰਡਸਟਰੀ ਚ, ਕਿਸੇ ਵੀ ਕਿਸਮ ਦੀ ਇੰਸ਼ੋਰੈਂਸ ਰਿਲੇਟਡ ਕੋਈ ਵੀ ਇਸ਼ੂ ਹੋਵੇ, ਆਪਣੇ ਟਰਕਿੰਗ ਜਿਹੜੇ ਕੈਰੀਅਰ ਵੀਰ ਹੈਗੇ ਉਨ੍ਹਾਂ ਕੋਲ ਸਮੱਸਿਆ ਹੋਵੇ, ਔਰ ਉਹਦੇ ਲਈ ਮੈਨੂੰ ਕਾਲ ਕਰ ਸਕਦੇ ਮੇਰੇ ਨੰਬਰ ਤੇ। ਨਾਟ ਓਨਲੀ ਇਨ ਓਨਟੈਰੀਓ, ਹੋਰ ਕਿਸੇ ਪ੍ਰੋਵਿੰਸ ਵਿਚ ਵੀ ਮੈਂ ਉਨ੍ਹਾਂ ਦੀ ਹੈਲਪ ਕਰ ਸਕਦਾ ਜੀ। ਉਹਦੇ ਲਈ ਮੈਨੂੰ ਫੋਨ ਕਰ ਸਕਦੇ 6477748507 ਤੇ ਜੀ। ਯੁਧਵੀਰ ਜੀ,
ਠੀਕ ਹੈ ਜੀ, ਕੋਈ ਹੋਰ ਜਾਣਕਾਰੀ ਦੇਣੀ ਹੈ ਤਾਂ ਉਹ ਵੀ ਜ਼ਰੂਰ ਦੇ ਦਿਓ ਜੀ। ਮੈਂ ਇੱਥੇ ਜ਼ਰੂਰ ਜ਼ਿਕਰ ਕਰ ਦਵਾਂ ਕਿ ਅਸੀਂ ਰਮਨਜੀਤ ਸਿੱਧੂ ਸਾਹਿਬ ਨਾਲ ਗੱਲ ਕਰ ਰਹੇ ਹਾਂ। ਸਰ, ਕੋਈ ਵੀ ਹੋਰ ਜਾਣਕਾਰੀ ਦੇਣਾ ਚਾਹੋ ਉਹ ਵੀ ਜ਼ਰੂਰ ਦਿਓ ਸਰਵਿਸਿਜ਼ ਬਾਰੇ, ਔਰ ਫੋਨ ਨੰਬਰ ਵੀ ਦੁਬਾਰਾ ਦਿਓ।
ਇਸ ਤੋਂ ਇਲਾਵਾ ਅਗਰ ਕੋਈ ਹੋਟਲ ਮੋਟਲ, ਕੋਈ ਵੇਅਰ ਹਾਊਸ, ਚਾਹੇ ਇੱਥੇ ਓਨਟੈਰੀਓ ਚ ਹੋਵੇ ਚਾਹੇ ਅਲਬਰਟਾ ਚ ਹੋਵੇ, ਉਨ੍ਹਾਂ ਦੀ ਕਿਸੇ ਤਰ੍ਹਾਂ ਇੰਸ਼ੋਰੈਂਸ ਦਾ ਕੋਈ ਇਸ਼ੂ ਹੋਵੇ, ਉਹਦੇ ਲਈ ਮੈਨੂੰ ਸਰੋਤੇ ਕਾਲ ਕਰ ਸਕਦੇ ਆ। ਔਰ ਇਸ ਤੋਂ ਇਲਾਵਾ ਸਾਡੇ ਕੋਲ ਹੋਮ ਐਂਡ ਆਟੋ ਦੇ ਕੁਝ ਪੈਕੇਜਸ ਹੈਗੇ ਆ। ਅੱਜ ਕੱਲ ਇੰਸ਼ੋਰੈਂਸ ਬਹੁਤ ਵੱਧ ਰਹੀ ਹੈ ਕਿਉਂਕਿ ਬੜੀਆਂ ਚੋਰੀਆਂ ਔਰ ਕੁਝ ਹੋ ਰਿਹਾ, ਆਪਾਂ ਉਹਦੇ ਉੱਤੇ ਤਾਂ ਕੰਟਰੋਲ ਨਹੀਂ ਕਰ ਸਕਦੇ, ਪਰ ਸਾਡੇ ਕੋਲ ਕੁਝ ਹੈ ਜਿਹੜੇ ਸਰਟੀਫਾਈਡ ਪ੍ਰੋਫੈਸ਼ਨ ਹੈਗੇ ਆ, ਉਹਨਾਂ ਦੇ ਲਈ ਕੁਝ ਰਾਹਤ ਦਿਆ ਮਤਲਬ ਅਸੀਂ ਕਰ ਸਕਦੇ ਆ, ਜਿਨ੍ਹਾਂ ਦੇ ਵਿਚੋਂ ਕੁਝ ਜਿਹੜੇ ਪ੍ਰੋਫੈਸ਼ਨ ਹੈਗੇ ਆ ਉਹ ਅਕਾਊਂਟਸ ਵਾਲੇ ਹੈ, ਐਡਵੋਕੇਟਸ ਹੈਗੇ, ਮਸਾਜ ਥੈਰੇਪਿਸਟ, ਨਰਸਿਸ, ਡਾਕਟਰਸ, ਟਰੱਕ ਡਰਾਈਵਰਸ, ਡਾਕਟਰਸ ਔਰ ਆਈ ਟੀ ਪ੍ਰੋਫੈਸ਼ਨਲਸ। ਇਸ ਦੀ ਹੋਰ ਜਾਣਕਾਰੀ ਲੈਣ ਲਈ ਮੈਨੂੰ ਸਰੋਤੇ ਕਾਲ ਕਰ ਸਕਦੇ ਸਰ, 6477748507, ਵਾਂਸ ਅਗੇਨ 6477748507 ਤੇ ਪੰਜਾਬੀ ਦੇ ਵਿਚ 6477748785007। ਇਸ ਦੇ ਉੱਤੇ ਨੰਬਰ ਤੇ ਯੁਧਵੀਰ ਜੀ ਮੈਨੂੰ ਸਰੋਤੇ ਫੋਨ ਕਰ ਸਕਦੇ ਆ, ਟੈਕਸਟ ਕਰ ਸਕਦੇ ਆ ਜਾਂ ਵਟਸਐਪ ਕਰ ਸਕਦੇ ਆ। ਯੁਧਵੀਰ ਜੀ, ਟਾਈਮ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਸਰ।
ਥੈਂਕ ਯੂ ਸੋ ਮਚ ਜੀ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ। ਥੈਂਕ ਯੂ। ਔਰ ਖਬਰਾਂ ਦਾ ਜਿਹੜਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਹੈ, ਰੁਕ ਕਰਦੇ ਹਾਂ ਹੈਡਲਾਈਨਸ ਪਾਰਟ 4 ਵੱਲ। ਹੁਣ ਗੱਲ ਕਰਦੇ ਹਾਂ ਕੁਝ ਉਹਨਾਂ ਖਬਰਾਂ ਦੀ ਜੋ ਚਰਚਾ ਦਾ ਵਿਸ਼ੇ ਬਣੀ ਹੋਈ ਹੈ। ਇੱਕ ਤੇ ਇਸ ਵੀਕਐਂਡ ਦੇ ਵਿਚ ਆਸਿਫ ਅਲੀ ਜ਼ਰਦਾਰੀ ਸਾਹਿਬ ਨੇ ਇੱਕ ਵਾਰ ਫਿਰ ਰਾਸ਼ਟਰਪਤੀ ਦੀ ਸਹੁੰ ਚੁੱਕੀ, ਔਰ ਦੂਸਰੀ ਵਾਰ ਆਸਿਫ ਅਲੀ ਜ਼ਰਦਾਰੀ ਸਾਹਿਬ ਜਿਹੜੇ ਨੇ ਉਹ ਰਾਸ਼ਟਰਪਤੀ ਬਣ ਗਏ ਨੇ ਪਾਕਿਸਤਾਨ ਦੇ। ਜਿੱਥੇ ਆਸਿਫ ਅਲੀ ਜ਼ਰਦਾਰੀ ਸਾਹਿਬ ਰਾਸ਼ਟਰਪਤੀ ਬਣੇ ਉਨ੍ਹਾਂ ਦੀ ਤਾਂ ਚਰਚਾ ਸੀਗੀ, ਲੇਕਿਨ ਉਨ੍ਹਾਂ ਦੀ ਬੇਟੀ ਆਸਿਫਾ ਭੁੱਟੋ ਦੀ ਵੀ ਕਾਫੀ ਜ਼ਿਆਦਾ ਚਰਚਾ ਹੈ। ਕਾਰਨ ਕੀ ਹੈ ਕਿ ਦੁਨੀਆਂ ਭਰ ਦੇ ਵਿਚ ਰਵਾਇਤ ਹੈ ਕਿ ਜਿਹੜਾ ਵੀ ਕੋਈ ਰਾਸ਼ਟਰਪਤੀ ਬਣਦਾ ਹੈ ਤੇ ਉਨ੍ਹਾਂ ਦੀ ਜਿਹੜੇ ਵਾਈਫ ਨੇ ਉਨ੍ਹਾਂ ਨੂੰ ਫਸਟ ਲੇਡੀ ਦਾ ਖਿਤਾਬ ਜਿਹੜਾ ਦਿੱਤਾ ਜਾਂਦਾ ਹੈ, ਉਹਦੇ ਤਹਿਤ ਬਹੁਤ ਸਾਰੀਆਂ ਪ੍ਰਿਵਲੇਜਸ ਵੀ ਜਿਹੜੀਆਂ ਫਸਟ ਲੇਡੀ ਨੂੰ ਮਿਲਦੀਆਂ ਨੇ। ਪਾਕਿਸਤਾਨ ਦੇ ਵਿਚ ਜ਼ਰਦਾਰੀ ਪਰਿਵਾਰ ਦੇ ਵਿਚ ਅਸੀਂ ਦੱਸਦੇ ਕਿ ਬੇਨਜ਼ੀਰ ਭੁੱਟੋ ਸਾਹਿਬਾਂ ਦਾ ਕਤਲ 2007 ਦੇ ਵਿਚ ਹੋ ਗਿਆ ਸੀਗਾ ਇੱਕ ਰੈਲੀ ਦੇ ਦਰਮਿਆਨ। ਉਸ ਤੋਂ ਬਾਅਦ ਜਦੋਂ ਜ਼ਰਦਾਰੀ ਸਾਹਿਬ ਫਿਰ ਰਾਸ਼ਟਰਪਤੀ ਬਣੇ ਤੇ ਫਸਟ ਲੇਡੀ ਕਿਸੇ ਨੂੰ ਉਸ ਸਮੇਂ ਨਹੀਂ ਬਣਾਇਆ ਗਿਆ ਸੀ। ਜ਼ਰਦਾਰੀ ਸਾਹਿਬ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਬੇਟੇ ਬਿਲਾਵਲ ਭੁੱਟੋ ਜ਼ਰਦਾਰੀ ਸਾਹਿਬ ਇਸ ਵੇਲੇ ਪੀਪਲਸ ਪਾਰਟੀ ਆਫ ਪਾਕਿਸਤਾਨ ਦੇ ਚੇਅਰਪਰਸਨ ਵੀ ਹੈਗੇ ਨੇ, ਨੈਸ਼ਨਲ ਅਸੈਂਬਲੀ ਦੇ ਵੀ ਇਸ ਵੇਲੇ ਮੈਂਬਰ ਨੇ। ਕੈਬਨਿਟ ਦੇ ਵਿਚ ਉਨ੍ਹਾਂ ਨੇ ਜਾਣ ਦਾ ਫੈਸਲਾ ਨਹੀਂ ਕੀਤਾ। ਜ਼ਰਦਾਰੀ ਸਾਹਿਬ ਖੁਦ ਰਾਸ਼ਟਰਪਤੀ ਬਣ ਗਏ ਨੇ। ਇਸ ਤੋਂ ਇਲਾਵਾ ਉਨ੍ਹਾਂ ਦੀ ਇੱਕ ਹੋਰ ਬਿਟੀਆ ਹੈ ਬਖਤਾਵਰ ਭੁੱਟੋ ਜ਼ਰਦਾਰੀ, ਸੋ ਉਹ ਉਨ੍ਹਾਂ ਦਾ ਇੱਕ ਇੰਗਲੈਂਡ ਦੇ ਬਿਜ਼ਨਸ ਪਰਸਨ ਨੇ, ਉਨ੍ਹਾਂ ਦਾ ਵਿਆਹ ਹੋ ਚੁੱਕਾ ਹੈਗਾ। ਹੁਣ ਜਿਹੜੀ ਉਨ੍ਹਾਂ ਦੇ ਤਿੰਨ ਬੱਚਿਆਂ ਦੇ ਵਿਚੋਂ ਸਭ ਤੋਂ ਛੋਟੀ ਬਿਟੀਆ ਹੈਗੀ ਹੈ ਆਸਿਫਾ ਭੁੱਟੋ, ਜਿਨ੍ਹਾਂ ਦਾ ਕਿ ਜਨਮ 1993 ਦੇ ਵਿਚ ਹੋਇਆ ਹੈਗਾ। ਆਸਿਫਾ ਭੁੱਟੋ ਜ਼ਰਦਾਰੀ ਜਿਹੜੀ ਹੈਗੀ ਹੈ ਉਹ ਸਿਆਸਤ ਦੇ ਵਿਚ ਸੰਨ 2020 ਤੋਂ ਕਾਫੀ ਐਕਟਿਵ ਨਜ਼ਰ ਆ ਰਹੇ ਨੇ। ਇਸ ਵਾਰ ਵੀ ਜਦੋਂ ਇਲੈਕਸ਼ਨ ਹੋਈਆਂ ਤੇ ਬਿਲਾਵਲ ਭੁੱਟੋ ਜ਼ਰਦਾਰੀ ਦੇ ਨਾਲ ਇਲੈਕਸ਼ਨ ਕੈਂਪੇਨਿੰਗ ਦੇ ਵਿਚ ਆਸਿਫਾ ਭੁੱਟੋ ਕਾਫੀ ਜ਼ਿਆਦਾ ਨਜ਼ਰ ਆਏ। ਹੁਣੇ ਮੰਨਿਆ ਜਾ ਰਿਹਾ ਕਿ ਉਨ੍ਹਾਂ ਨੂੰ ਫਸਟ ਲੇਡੀ ਦਾ ਖਿਤਾਬ ਵੀ ਦਿੱਤਾ ਜਾ ਰਿਹਾ, ਔਰ ਬਿਲਾਵਲ ਭੁੱਟੋ ਜ਼ਰਦਾਰੀ ਤੋਂ ਬਾਅਦ ਆਸਿਫਾ ਭੁੱਟੋ ਵੀ ਬਹੁਤ ਐਕਟਿਵ ਪੋਲਿਟਿਕਸ ਦੇ ਵਿਚ ਆ ਰਹੇ ਨੇ। ਇਹ ਮੰਨਿਆ ਜਾ ਰਿਹਾ ਕਿ ਜਿੱਥੇ 2 ਸੀਟਾਂ ਦੇ ਉੱਤੇ ਜਿੱਤ ਹਾਸਲ ਕੀਤੀ ਹੈ ਬਿਲਾਵਲ ਭੁੱਟੋ ਜ਼ਰਦਾਰੀ ਨੇ, ਉੱਥੋਂ ਹੁਣ ਇੱਕ ਸੀਟ ਜਿਹੜੀ ਹੈ ਉਹ ਆਸਿਫਾ ਭੁੱਟੋ ਨੂੰ ਜਿਹੜੀ ਦਿੱਤੀ ਜਾ ਸਕਦੀ ਹੈ, ਉੱਥੋਂ ਇਲੈਕਸ਼ਨ ਲੜਨ ਦੀ ਸੰਭਾਵਨਾ ਵੀ ਜਿਹੜੀ ਹੈ ਉਹ ਜਤਾਈ ਜਾ ਰਹੀ ਹੈ। ਇਹਦੇ ਨਾਲ ਹੀ ਬਿਲਾਵਲ ਭੁੱਟੋ ਜ਼ਰਦਾਰੀ ਔਰ ਆਸਿਫਾ ਭੁੱਟੋ ਜ਼ਰਦਾਰੀ ਦੇ ਵਿਚ ਜ਼ਰਦਾਰੀ ਪਰਿਵਾਰ ਦਾ ਜਿਹੜਾ ਕਰੀਅਰ ਹੈ ਸਿਆਸਤ ਦੇ ਵਿਚ ਅੱਗੇ ਵਧਦਾ ਰਹੇਗਾ। ਔਰ ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਇੱਕ ਨਵਾਂ ਜਿਹੜਾ ਓਪੀਨੀਅਨ ਪੋਲ ਆਇਆ ਜਿਸ ਦੇ ਵਿੱਚ ਕਿ ਅਸੀਂ ਦੱਸਦੇ ਕਿ ਇਸ ਨਵੇਂ ਓਪੀਨੀਅਨ ਪੋਲ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਇੰਡੀਆ ਦੀ ਇਲੈਕਸ਼ਨ ਦੀ ਅਸੀਂ ਗੱਲ ਕਰ ਰਹੇ ਹਾਂ ਜਿਹਦੇ ਵਿੱਚ ਕਿ ਦਿੱਲੀ ਦੀਆਂ 7 ਸੀਟਾਂ ਦੇ ਉੱਤੇ ਬੀਜੇਪੀ ਜਿੱਤ ਸਕਦੀ ਹੈਗੀ ਹੈ, ਇਸੇ ਤਰ੍ਹਾਂ ਹਿਮਾਚਲ ਦੀਆਂ 4 ਸੀਟਾਂ ਜਿਹੜੀਆਂ ਉਹ ਵੀ ਐਨਡੀਏ ਦੇ ਖਾਤੇ ਜਿਹੜੀ ਹੈ ਉਹ ਲਗਾਈ ਜਾ ਰਹੀ ਹੈ, ਔਰ ਪੰਜਾਬ ਦੇ ਵਿੱਚ ਜਿਹੜਾ ਹੈਗਾ ਜਿਹੜਾ ਇੰਡੀਆ ਅਲਾਇੰਸ ਓਪੋਜੀਸ਼ਨ ਅਲਾਇੰਸ ਹੈ ਉਹਨੂੰ 7 ਸੀਟਾਂ ਮਿਲਣ ਦੀ ਜਿਹੜੀ ਗੱਲ ਹੈ ਉਹ ਕੀਤੀ ਜਾ ਰਹੀ ਹੈਗੀ ਹੈ। ਸੋ ਬਾਕੀ ਸੀਟਾਂ ਕਿੱਧਰ ਜਾ ਰਹੀਆਂ 13 ਦੀਆਂ ਸੀਟਾਂ ਉਹ ਵੀ ਅਸੀਂ ਤੁਹਾਡੇ ਲਈ ਡਿਟੇਲ ਰਿਪੋਰਟ ਸ਼ੇਅਰ ਕਰਦੇ ਹਾਂ, ਲੇਕਿਨ ਇਸ ਤੋਂ ਇਲਾਵਾ ਜਿਹੜੀਆਂ ਹਰਿਆਣੇ ਦੀਆਂ 10 ਸੀਟਾਂ ਦੇ ਉੱਤੇ ਨਿਗਾਹ ਸਭ ਦੀ ਬਰਕਰਾਰ ਸੀਗੀ ਨਵੇਂ ਓਪੀਨੀਅਨ ਪੋਲ ਦੇ ਮੁਤਾਬਿਕ 10 ਸੀਟਾਂ ਜਿਹੜੀਆਂ ਐਨਡੀਏ ਨੂੰ ਮਿਲ ਸਕਦੀਆਂ, ਔਰ ਚੰਗਾ ਪ੍ਰਦਰਸ਼ਨ ਹੈ ਬਿਹਾਰ ਦੇ ਵਿੱਚ ਵੀ ਜਿਹਦੇ ਵਿੱਚ 38 ਸੀਟਾਂ ਜਿਹੜੀਆਂ ਨੇ ਉਹ ਐਨਡੀਏ ਨੂੰ ਮਿਲ ਸਕਦੀਆਂ। ਦਿੱਲੀ ਦੇ ਵਿੱਚ ਸਾਰੀਆਂ ਦੀਆਂ 7 ਸੀਟਾਂ ਕਿਆ ਵਾਕਈ ਹੀ ਐਨਡੀਏ ਨੂੰ ਮਿਲ ਜਾਣਗੀਆਂ? ਓਪੀਨੀਅਨ ਪੋਲ ਜਿਹੜਾ ਨਵਾਂ ਆਇਆ ਉਹਦੇ ਬਾਰੇ ਅਸੀਂ ਜਾਣਕਾਰੀ ਜਿਹੜੀ ਤੁਹਾਨੂੰ ਸ਼ੇਅਰ ਕਰ ਰਹੇ ਹਾਂ। ਤਾਮਿਲਨਾਡੂ ਦੀਆਂ ਜਿਹੜੀਆਂ 39 ਸੀਟਾਂ ਨੇ ਉਹਦੇ ਵਿੱਚ 30 ਸੀਟਾਂ ਜਿਹੜੀਆਂ ਨੇ ਓਪੋਜੀਸ਼ਨ ਅਲਾਇੰਸ ਨੂੰ, ਔਰ ਐਨਡੀਏ ਜਿਹੜਾ ਅਲਾਇੰਸ ਬੀਜੇਪੀ ਲੈਡ ਅਲਾਇੰਸ ਅਲਾਇੰਸ ਨੂੰ 5 ਸੀਟਾਂ ਜਿਹੜੀਆਂ ਨੇ ਉਹ ਮਿਲਣ ਦੇ ਜਿਹੜੇ ਹਿਸਾਬ ਨੇ ਉਹ ਨਜ਼ਰ ਆ ਰਹੇ ਨੇ। ਸੋ ਇਹ ਕੀ ਹੈ ਨਵਾਂ ਜਿਹੜਾ ਓਪੀਨੀਅਨ ਪੋਲ ਆਇਆ ਔਰ ਕੀ ਇਹਦੀਆਂ ਡਿਟੇਲਸ ਨੇ, ਅੱਗੇ ਚੱਲ ਕੇ ਹੋਰ ਅਸੀਂ ਤੁਹਾਡੇ ਨਾਲ ਸਾਰੀਆਂ ਜਿਹੜੀਆਂ ਡਿਟੇਲਸ ਨੇ ਉਹ ਸਾਂਝੀਆਂ ਕਰਾਂਗੇ। ਔਰ ਸਾਡੇ ਨਾਲ ਇਸ ਵੇਲੇ ਕਮਲ ਭਾਟੀਆ ਜੀ ਜੁੜ ਚੁੱਕੇ ਨੇ, ਉਹਨਾਂ ਦਾ ਸਵਾਗਤ ਕਰਦੇ ਹਾਂ। ਕਮਲ ਭਾਟੀਆ ਜੀ, ਤੁਹਾਡਾ ਵਾਈ ਮੀਡੀਆ ਗਰੁੱਪ ਵੱਲੋਂ ਰੇਡੀਓ ਵਾਇਰ ਚੈਨਲ ਵਾਇਰ ਤੇ ਬਹੁਤ ਬਹੁਤ ਸਵਾਗਤ ਹੈ, ਵੈਲਕਮ ਸਰ।
ਥੈਂਕ ਯੂ ਯੁਧਵੀਰ ਜੀ, ਥੈਂਕ ਯੂ। ਅੱਜ ਵੈਨਸਡੇ ਆ ਗਏ ਤੇ ਮੌਰਗੇਜ ਦੀ ਗੱਲ ਕਰਨੇ ਆ। ਯੁਧਵੀਰ ਜੀ, ਗੱਲ ਹੋ ਰਹੀ ਸੀ ਜਿਹੜਾ ਇੰਟਰਸਟ ਰੇਟ ਘਟਣ ਦੀ ਗੱਲ ਹੋ ਰਹੀ ਸੀ ਕਿ ਬਈ ਅਪ੍ਰੈਲ ਜੂਨ ਜੁਲਾਈ ਹੈ, 3 ਡੇਟਾਂ ਹੈਗੀਆਂ ਨੇ। ਅਪ੍ਰੈਲ ਵਿਚ ਇੰਟਰਸਟ ਰੇਟ ਘਟੇਗਾ ਕਿ ਨਹੀਂ, ਇਹ ਕਾਫੀ ਕੁਛ ਹੁਣ ਡਿਪੈਂਡ ਕਰ ਰਿਹਾ ਹੈ ਨੈਕਸਟ ਵੀਕ ਜਿਹੜੇ ਇਨਫਲੇਸ਼ਨ ਦੇ ਫਿਗਰਸ ਆਉਣਗੇ। ਹਾਲਾਂਕਿ ਪਿਛਲੇ ਹਫ਼ਤੇ ਚਾਂਸਿਸ ਜ਼ਿਆਦਾ ਸਨ, ਹੁਣ ਇਸ ਹਫ਼ਤੇ ਕੁਛ ਲੱਗ ਰਿਹਾ ਕਿ ਇੰਟਰਸਟ ਰੇਟ ਘਟਣ ਦੇ ਚਾਂਸਿਸ ਅਪ੍ਰੈਲ ਚ ਘੱਟ ਹੁੰਦੇ ਜਾਂਦੇ ਪਏ ਨੇ, ਜੂਨ ਚ ਜ਼ਿਆਦਾ ਨੇ। ਦਿਸ ਇਜ਼ ਦੀ ਰਿਐਲਿਟੀ, ਬਟ ਅਕੋਰਡਿੰਗ ਟੂ ਵੋਵਾ the interest rate reduction prediction by up to the end of this year oh 3/4% cutan di umeed hai, te up to the end of next year another 3/4%, yani 1.5 saal agle saal de end tak 1.5 to 2% tak kat sakde ne, which they have been consistent all these months. ਹੁਣ ਯੁਧਵੀਰ ਜੀ, ਜਿੰਨੇ ਮੌਰਗੇਜ ਜਿਨ੍ਹਾਂ ਦੀ ਆ ਰਹੀ ਹੈ ਉਹ ਮਾਈ ਸਟਰੋਂਗ ਸੁਜੈਸ਼ਨ ਵੁੱਡ ਬੀ, ਡਿਪੈਂਡਿੰਗ ਓਨ ਕੀ ਉਹਨਾਂ ਦੀ ਫਾਈਲ ਜਾਂ ਉਹਨਾਂ ਦੀ ਸਿਚੁਏਸ਼ਨ ਕੀ ਹੈ, ਮਾਈ ਸਟਰੋਂਗ ਸੁਜੈਸ਼ਨ ਵੁੱਡ ਬੀ ਕਿ ਤੁਹਾਨੂੰ ਵੇਰੀਏਬਲ ਦੇ ਤਰਫ ਜਾਣਾ ਚਾਹੀਦਾ, ਬਿਕੋਜ਼ ਅਗਲੇ 1.5-2 ਸਾਲ ਚ ਅਗਰ 1.5-2% ਘੱਟ ਜਾਂਦੇ ਨੇ ਤੇ ਤੁਸੀਂ ਤੁਹਾਨੂੰ ਇਸ ਵੇਲੇ ਉਸ ਰੇਟ ਦੀ ਫਿਕਸਡ 5 ਈਅਰ ਦੀ ਮੌਰਗੇਜ ਮਿਲਣਾ ਜ਼ਰਾ ਮੁਸ਼ਕਿਲ ਹੈ। ਹਾਲਾਂਕਿ ਕੁਛ ਪ੍ਰੋਡਕਟ ਉਹਨੇ ਵੀ ਹੈਗੇ ਨੇ ਜਿਹੜੇ ਅਰਾਊਂਡ 5% ਮਿਲ ਰਹੇ ਨੇ, ਲੇਕਿਨ ਉਹਦੇ ਵਿਚ ਕੰਡੀਸ਼ਨ ਬੜੀਆਂ ਨੇ, ਲਾਈਕ ਇਟ ਹੈਜ਼ ਟੂ ਬੀ ਹਾਈ ਰੇਸ਼ੀਓ ਮੌਰਗੇਜ, ਅਗਰ ਤੁਹਾਡਾ ਡਾਊਨ ਪੇਮੈਂਟ 20% ਜਾਂ ਉਹਦੇ ਤੋਂ ਜ਼ਿਆਦਾ ਹੈ ਤੇ ਫਿਰ ਤੁਹਾਨੂੰ ਇਸ ਵੇਲੇ ਉਹ ਰੇਟ ਨਹੀਂ ਮਿਲ ਰਹੇ। ਇਹ ਸਾਰੀ ਚੀਜ਼ਾਂ ਵਾਸਤੇ ਜਾਣਕਾਰੀ ਵਾਸਤੇ ਅਗਰ ਤੁਹਾਡੀ ਰਿਨਿਊਅਲ ਆ ਰਹੀ ਹੈ, ਤੁਸੀਂ ਬਿਲਡਰ ਪਰਚੇਸ ਕੀਤੀ ਹੈ, ਤੁਸੀਂ ਰੀਸੇਲ ਪਰਚੇਸ ਕੀਤੀ ਹੈ, ਇਹ ਸਾਰੀ ਚੀਜ਼ਾਂ ਵਾਸਤੇ ਬਾਈ ਸਟਰੋਂਗ ਸੁਜੈਸ਼ਨ ਇਜ਼ ਕਿ ਕਿਸੇ ਵੀ ਮੌਰਗੇਜ ਪ੍ਰੋਫੈਸ਼ਨਲ ਨਾਲ ਗੱਲ ਕਰੋ, ਦੇ ਵਿਲ ਬੀ ਵੈਰੀ ਹੈਪੀ ਟੂ ਗਾਈਡ ਯੂ ਤੁਹਾਡੀ ਇੰਡੀਵਿਜੁਅਲ ਸਿਚੁਏਸ਼ਨ ਸਮਝ ਕੇ। ਅਗੇਨ ਯੁਧਵੀਰ ਜੀ, ਮੌਰਗੇਜ ਇਜ਼ ਆਲ ਅਬਾਊਟ ਪਲੈਨਿੰਗ ਪਲੈਨਿੰਗ ਐਂਡ ਪਲੈਨਿੰਗ, ਜੋ ਪਲੈਨਿੰਗ ਕਰ ਲਏਗਾ ਉਹ ਜਿਹੜਾ ਨਾ ਚਾਂਸਿਸ ਆ ਕਿ ਉਹਨਾਂ ਨੂੰ ਮੌਰਗੇਜ ਜ਼ਿਆਦਾ ਆਸਾਨੀ ਨਾਲ ਐਂਡ ਬੈਟਰ ਰੇਟਸ ਨਾਲ ਐਂਡ ਬੈਟਰ ਟਰਮਸ ਵਿੱਚ ਮਿਲ ਜਾਣਗੀਆਂ। ਤੇ ਜਿਸ ਤਰ੍ਹਾਂ ਮੈਂ ਹਮੇਸ਼ਾ ਕਹਿੰਦਾ ਵਾਂ ਕਿ ਬਈ ਤੁਸੀਂ ਕਿਸੇ ਵੀ ਮੌਰਗੇਜ ਪ੍ਰੋਫੈਸ਼ਨਲ ਗੱਲ ਕਰੋ, ਮੇਰੇ ਨਾਲ ਜੋ ਵੀ ਗੱਲ ਕਰੇਗਾ ਇਟ ਇਜ਼ ਮਾਈ ਕਮਿਟਮੈਂਟ ਕਿ ਜੋ ਤੁਹਾਡੀ ਬਿਹਤਰੀ ਵਾਸਤੇ ਹੋਏਗਾ, ਜੋ ਤੁਹਾਡੇ ਸਾਰਿਆਂ ਤੋਂ ਬੈਟਰ ਇੰਟਰਸਟ ਹੋਏਗਾ, ਉਹੀ ਸੁਜੈਸ਼ਨ ਤੁਹਾਨੂੰ ਦਿੱਤੀ ਜਾਏਗੀ। ਐਂਡ ਆਈ ਵਿਲ ਕਲੋਜ਼ ਯੁਧਵੀਰ ਜੀ ਵਿਦ ਦੀ ਸ਼ੇਅਰਿੰਗ ਕਿ ਬਈ ਇਸ ਵੇਲੇ ਇਟ ਇਜ਼ ਬੈਟਰ ਕਿ ਤੁਸੀਂ ਜਿਹੜਾ ਹੈ ਨਾ 5 ਸਾਲ ਦੀ ਵੇਰੀਏਬਲ ਮੌਰਗੇਜ ਲਓ। ਯੁਧਵੀਰ ਜੀ
ਠੀਕ ਹੈ, ਇੱਕ ਬਸ ਮੇਰਾ ਸਵਾਲ ਤੁਹਾਨੂੰ ਹੁਣ ਰਹੇਗਾ ਕਿਉਂਕਿ ਇਹ ਸਭ ਸਾਰੇ ਜਿਹੜੇ ਸਵਾਲ ਪੁੱਛਦੇ ਨੇ ਤੁਸੀਂ ਬਰੀਫ ਦੇ ਵਿੱਚ ਤਾਂ ਹਮੇਸ਼ਾ ਦੱਸਦੇ ਹੀ ਰਹਿੰਦੇ ਹੋ, ਹੁਣ ਵੀ ਦੱਸ ਰਹੇ ਹੋ, ਲੇਕਿਨ ਕਈ ਲੋਕ ਕਹਿ ਰਹੇ ਨੇ ਕਿ ਜੀ ਜੂਨ ਚ ਕੱਟ ਸਕਦੇ ਇੰਟਰਸਟ ਰੇਟ, ਕੋਈ ਜੁਲਾਈ ਦੀ ਗੱਲ ਕਰ ਰਿਹਾ, ਕੋਈ ਸਾਲ ਦੇ ਐਂਡ ਚ ਕਰ ਰਿਹਾ, ਔਰ ਇਹ ਵੀ ਕਈ ਕੁਛ ਲੋਕਾਂ ਦਾ ਵਿਚਾਰ ਹੈ ਕਿ ਇਸ ਸਾਲ ਘਟੇਗੀ ਨਹੀਂ। ਹਰੇਕ ਦਾ ਆਪਣਾ ਆਪਣਾ ਅਲੱਗ ਅਲੱਗ ਓਪੀਨੀਅਨ ਹੈ, ਇਕੋਨਮਿਸਟ ਜਿੰਨੇ ਵੀ ਇਕੋਨਮਿਸਟ ਨੇ ਹਰੇਕ ਦੀ ਆਪਣੀ ਆਪਣੀ ਰਾਏ ਹੈ। ਤੁਸੀਂ ਮੋਰਗੇਜ ਪ੍ਰੋਫੈਸ਼ਨਲ ਹੋ ਸਰ, ਤੁਹਾਡੀ ਕੀ ਰਾਏ ਹੈਗੀ ਹੈ ਕਿ ਇੰਟਰਸਟ ਰੇਟ ਜਿਹੜਾ ਉਹ ਕਿੱਥੇ ਕਿੰਨਾ ਕੁ ਜਿਹੜਾ ਘੱਟ ਸਕਦਾ, ਕਦੋਂ ਘੱਟ ਸਕਦਾ, ਇਹਦੇ ਤੇ ਇੱਕ ਮਿੰਟ ਲਈ ਅਨਾਲਿਸਿਸ ਮੈਂ ਜ਼ਰੂਰ ਚਾਹਾਂਗਾ। ਔਰ ਫਿਰ ਪਹਿਲਾਂ ਫੋਨ ਨੰਬਰ, ਫਿਰ ਅਨਾਲਿਸਿਸ, ਫਿਰ ਦੁਬਾਰਾ ਫੋਨ ਨੰਬਰ। ਮੋਰਗੇਜ ਵਿਦ ਪੀਸ ਆਫ ਮਾਈਂਡ, ਕਮਲ ਪਾਟੀਆ।
ਹਾਂਜੀ, ਮੇਰਾ ਨੰਬਰ ਹੈਗਾ 416-564-6260, ਦੈਟ ਇਜ 416-564-6267। ਐਂਡ ਯੁਧਵੀਰ ਜੀ, ਇਸ ਸਾਲ ਦੇ ਐਂਡ ਤੱਕ 3/4% ਤੋਂ ਲੈ ਕੇ 1% ਕੱਟ ਜਾਏਗਾ, 3/4% ਜ਼ਰੂਰ ਕੱਟ ਜਾਏਗਾ। ਦਿਸ ਇਜ਼ ਚਾਹੇ ਹੁਣ ਅਪ੍ਰੈਲ ਚ ਕੱਟਣ ਦੇ ਚਾਂਸਿਸ ਜ਼ਿਆਦਾ ਨੇ, ਜੂਨ ਚ ਥੋੜਾ ਕੱਟੇਗਾ, ਜੁਲਾਈ ਜਾ ਕੇ ਕੱਟੇਗਾ, ਲੇਕਿਨ ਡਿਸੰਬਰ ਤੱਕ 3/4% ਜ਼ਰੂਰ ਕੱਟ ਜਾਏਗਾ। ਸੋ ਕਮਿੰਗ ਬੈਕ ਟੂ ਦੈਟ, ਅਗਰ ਡਿਸੰਬਰ ਤੱਕ ਇੰਨਾ ਕੱਟ ਜਾਣਾ ਤੇ ਅੱਜ ਤੁਸੀਂ ਵੇਰੀਏਬਲ ਲੈਂਦੇ ਹੋ 5 ਈਅਰਸ, ਤੇ ਤੁਹਾਨੂੰ ਅੱਜ ਵੇਰੀਏਬਲ 5 ਈਅਰਸ ਵਿਦ ਆਪਣੇ ਓਨਰ ਆਕਿਊਪੈਂਸੀ ਵਾਸਤੇ ਲੈਂਦੇ ਹੋ ਤੇ ਤੁਹਾਨੂੰ ਕਰੀਬ 6-6% ਤੱਕ ਮਿਲ ਸਕਦਾ। ਤੇ ਉਹਦੇ ਵਾਸਤੇ ਜਿਹੜਾ ਹੈ ਨਾ, ਅਗਰ 5 ਸਾਲ ਵਾਸਤੇ ਲੈ ਰਹੇ ਹੋ ਤੇ ਇਸ ਸਾਲ ਦੇ ਐਂਡ ਤੱਕ 3/4% ਕੱਟ ਜਾਂਦਾ ਹੈ, ਤੇ ਓਨਾ ਹੀ ਤੁਹਾਨੂੰ ਇਸ ਸਾਲ ਦੇ ਐਂਡ ਤੱਕ ਕੱਟ ਜਾਏਗਾ। ਤੇ ਅਗਲੇ ਸਾਲ ਦੇ ਐਂਡ ਤੱਕ ਅਗਰ 1% ਹੋਰ ਕੱਟ ਜਾਂਦਾ ਤੇ ਓਨਾ ਹੀ ਤੁਹਾਨੂੰ ਫਾਇਦਾ ਹੋ ਜਾਏਗਾ। ਇਹ ਫਾਇਦਾ ਤਦੇ ਹੀ ਹੋਏਗਾ ਅਗਰ ਤੁਸੀਂ ਵੇਰੀਏਬਲ ਲੈਂਦੇ ਹੋ। ਫਿਕਸ ਲਓਗੇ ਤੇ ਜਿਸ ਇੰਟਰਸਟ ਰੇਟ ਤੇ ਤੁਸੀਂ ਫਿਕਸ ਕਰ ਲੋਗੇ, ਯੂ ਆਰ ਸਟਕ ਵਿਦ ਦੈਟ ਫੋਰ ਦੀ ਟਰਮ ਆਫ ਦੀ ਮੋਰਗੇਜ, ਵਿਚ ਕੈਨ ਬੀ 2 ਈਅਰਸ, 3 ਈਅਰਸ, 5 ਈਅਰਸ, ਜਿਹੜੀ ਵੀ ਟਰਮ ਹੈ। ਤੇ ਇਸ ਵਾਸਤੇ ਮੈਂ ਰਿਪੀਟ ਕਰਦਾ ਪਿਆਵਾਂ, ਹਾਲਾਂਕਿ ਦਿਸ ਇਜ਼ ਅ ਜਨਰਲ ਦਿਸ ਥਿੰਗ, ਸਾਰਿਆਂ ਦਾ ਕੇਸ ਅਲੱਗ ਹੁੰਦਾ, ਬਟ ਮਾਈ ਅਨਾਲਿਸਿਸ ਸ਼ੋਜ਼ ਕਿ ਵੇਰੀਏਬਲ ਲੈਣਾ ਚਾਹੀਦਾ ਤੇ ਇਸ ਸਾਲ ਦੇਣ ਤੱਕ ਇੰਨਾ ਘੱਟ ਜਾਏਗਾ। ਅਪ੍ਰੈਲ ਘੱਟ ਚਾਂਸਿਸ ਨੇ, ਜੂਨ ਹਾਈ ਚਾਂਸਿਸ ਨੇ, ਉਹਦੇ ਬਾਅਦ ਜੂਨ ਤੋਂ ਕੱਟਣਾ ਸ਼ੁਰੂ ਹੁੰਦਾ ਤੇ ਡਿਸੰਬਰ ਤੱਕ ਜਾਂਦਾ ਜਾਏਗਾ। ਯੁਧਵੀਰ ਜੀ
ਠੀਕ ਹੈ ਜੀ, ਥੈਂਕ ਯੂ ਸੋ ਮਚ ਜੀ। ਮੋਰਗੇਜ ਵਿਦ ਪੀਸ ਆਫ ਮਾਈਂਡ, ਕਮਲ ਪਾਟੀਆ ਜੀ ਨਾਲ ਤੁਸੀਂ ਸੰਪਰਕ ਕਰਨਾ ਹੈ। ਸਰ ਫੋਨ ਨੰਬਰ ਇੱਕ ਵਾਰ ਫਿਰ ਦੇ ਦਿਓ ਜੀ, ਬਸ ਸਿਰਫ ਫੋਨ ਨੰਬਰ।
ਹਾਂਜੀ, ਮੇਰਾ ਨੰਬਰ ਹੈਗਾ 416-564-6260, ਵੰਸ ਅਗੇਨ 416-564-6267। ਯੁਧਵੀਰ ਜੀ, ਤੁਹਾਡੇ ਪਲੇਟਫਾਰਮ ਦੇ ਉੱਤੇ ਮੇਰੀ ਦੁਬਾਰਾ ਤੁਹਾਡੇ ਸਾਰੇ ਲਿਸਨਰ ਨੂੰ ਕਮਿਟਮੈਂਟ ਹੈ ਕਿ ਜੋ ਵੀ ਮੋਰਗੇਜ ਵਾਸਤੇ ਮੇਰੇ ਵਾਸਤੇ ਗੱਲ ਕਰੇਗਾ, ਮੇਰੇ ਨਾਲ ਗੱਲ ਕਰੇਗਾ, ਆਈ ਵੁੱਡ ਗਿਵ ਹਿਮ ਸਿੰਸੀਅਰ ਐਡਵਾਈਸ। ਰਿਨਿਊਅਲ ਚ ਆਲ ਸੀ ਕਿ ਬਈ ਮੈਂ ਬੈਟਰ ਰੇਟ ਐਂਡ ਬੈਟਰ ਟਰਮ ਦਿਲਵਾ ਸਕਦਾ ਵਾਂ, ਜਿੱਥੇ ਹੈਗੇ ਉੱਥੇ ਹੀ ਰਹੋ, ਜਾਂ ਅਗਰ ਤੁਸੀਂ ਬਿਲਡਰ ਪਰਚੇਸ ਕਰ ਰਹੇ ਹੋ ਤੇ 3-4-5 ਮਹੀਨੇ ਪਹਿਲੇ ਮੇਰੇ ਨਾਲ ਗੱਲ ਕਰ ਲਓ, ਆਲ ਬੀ ਏਬਲ ਟੂ ਗਾਈਡ ਯੂ ਇਨ ਟੂ ਪਲੈਨਿੰਗ। ਤੇ ਜਿਹੜਾ ਰੀਸੇਲ ਚ ਲੈ ਰਹੇ ਹੋ, ਅਗਰ ਰੀਸੇਲ ਚ ਪਰਚੇਸ ਕਰ ਰਹੇ ਹੋ ਤੇ ਤਦ ਵੀ ਪਲੈਨਿੰਗ ਕਰ ਲਓ ਕਿ ਬਈ ਇਹ ਤੁਹਾਨੂੰ ਮੋਰਗੇਜ ਦੀ ਐਲੀਜੀਬਿਲਿਟੀ ਕਿੰਨੀ ਹੈ ਫਰੋਮ ਏ ਲੈਂਡਰ, ਫਰੋਮ ਬੀ ਲੈਂਡਰ, ਐਂਡ ਕੀ ਤੁਹਾਨੂੰ ਟਰਮਸ ਮਿਲ ਜਾਣਗੇ। ਇਹ ਸਾਰੀ ਬਾਰੀਕੀਆਂ ਹੁੰਦੀਆਂ ਨੇ, ਜਿਹੜਾ ਡਿਟੇਲ ਚ ਓਬਵੀਅਸਲੀ ਮੈਂ ਇੱਥੇ ਇੰਨਾ ਟਾਈਮ ਨਹੀਂ ਹੁੰਦਾ ਕਿ ਮੈਂ ਡਿਟੇਲ ਚ ਦੱਸਾਂ, ਬਟ ਬਾਰੀਕੀਆਂ ਹੁੰਦੀਆਂ ਨੇ। ਐਨੀਵਨ ਵੂ ਫੀਲ ਵੂ ਕੰਟੈਕਟਸ ਮੀ, ਆਈ ਵੁੱਡ ਬੀ ਏਬਲ ਟੂ ਗਾਈਡ ਦੇਮ ਟੂ ਦੀ ਫੋਰ ਟੂ ਦੀ ਬੈਸਟ ਆਫ ਦੇਅਰ ਇੰਟਰਸਟ। ਯੁਧਵੀਰ ਜੀ
ਠੀਕ ਹੈ ਜੀ, ਥੈਂਕ ਯੂ ਸੋ ਮਚ ਸਰ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ। ਥੈਂਕ ਯੂ ਜੀ।
ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ ਐਂਡ ਥੈਂਕ ਯੂ,
ਥੈਂਕ ਯੂ। ਔਰ ਗੱਲਬਾਤ ਸਾਡੀ ਤੁਹਾਡੀ ਇਸੇ ਤਰ੍ਹਾਂ ਹੀ ਜਾਰੀ ਹੈ। ਇੱਥੇ ਅਸੀਂ ਦੱਸ ਦਈਏ ਕਿ ਇੱਕ ਨਵਾਂ ਓਪੀਨੀਅਨ ਪੋਲ ਜਿਹਦੇ ਬਾਰੇ ਮੈਂ ਜ਼ਿਕਰ ਕਰ ਰਿਹਾ ਸੀਗਾ, ਉਹ ਵੀ ਤੁਹਾਡੇ ਨਾਲ ਮੈਂ ਸ਼ੇਅਰ ਕਰ ਰਿਹਾ। ਔਰ ਜੇ ਅਸੀਂ ਓਵਰਆਲ ਗੱਲ ਕਰੀਏ ਤੇ 543 ਸੀਟਾਂ ਦੀ ਜੇ ਗੱਲ ਕਰੀਏ ਤੇ 543 ਸੀਟਸ ਦੇ ਵਿੱਚੋਂ ਬੀਜੇਪੀ ਨੇ ਹੁਣ ਤੱਕ 267 ਆਪਣੇ ਕੈਂਡੀਡੇਟਸ ਦਾ ਨਾਮ ਐਲਾਨ ਕਰ ਦਿੱਤਾ। ਜਿਹੜੀ ਦੂਸਰੀ ਲਿਸਟ ਆਈ ਹੈ ਉਹਦੇ ਵਿੱਚ ਕਈ ਬੜੇ ਨਾਮ ਉਹਦੇ ਵਿੱਚ ਸ਼ਾਮਲ ਨੇ। ਉਹਦੇ ਵਿੱਚ ਅਨੁਰਾਗ ਠਾਕੁਰ ਹਮੀਰਪੁਰ ਤੋਂ, ਕੈਬਨਿਟ ਮੰਤਰੀ ਨੇ ਹਮੀਰਪੁਰ ਤੋਂ ਇਲੈਕਸ਼ਨ ਲੜ ਰਹੇ ਨੇ। ਐਜ਼ ਐਕਸਪੈਕਟਡ ਨਾਗਪੁਰ ਤੋਂ ਇਲੈਕਸ਼ਨ ਲੜਨਗੇ ਨਿਤਿਨ ਗਡਕਰੀ ਸਾਹਿਬ, ਕੈਬਨਿਟ ਮੰਤਰੀ ਨੇ। ਪ੍ਰਹਲਾਦ ਜੋਸ਼ੀ ਹੋਰ ਕੈਬਨਿਟ ਮੰਤਰੀ ਧਾਰਵਾੜ ਤੋਂ, ਉਹਨਾਂ ਦਾ ਨਾਮ ਆਇਆ। ਪੰਕਜਾ ਮੁੰਡੇ ਉਹਨਾਂ ਦਾ ਵੀ ਨਾਮ ਆ ਗਿਆ ਇਸ ਲਿਸਟ ਦੇ ਵਿੱਚ ਸ਼ਾਮਿਲ ਕਰ ਲਿਆ ਗਿਆ। ਐਕਸਪੈਕਟਡ ਹੀ ਸੀਗੇ ਸਾਰੇ ਬੜੇ ਨਾਮ ਨੇ, ਸੋ ਟੋਟਲ 267। ਔਰ ਕਰਨਾਲ ਤੋਂ ਜਿਸ ਤਰ੍ਹਾਂ ਕਿ ਮੈਂ ਹੈਡਲਾਈਨਸ ਵਿੱਚ ਅੱਗੇ ਜ਼ਿਕਰ ਕਰ ਹੀ ਚੁੱਕਾ ਕਿ ਕਰਨਾਲ ਤੋਂ ਮਨੋਹਰ ਲਾਲ ਖੱਟਰ ਸਾਹਿਬ ਅਜੇ ਹੁਣੇ ਹੀ ਹਰਿਆਣੇ ਤੋਂ ਬਾਹਰ ਕੱਢਿਆ ਉਹਨਾਂ ਨੂੰ, ਤੇ ਕਰਨਾਲ ਦੀ ਜਿਹੜੀ ਸੀਟ ਹੈ ਉੱਥੋਂ ਟਿਕਟ ਉਹਨਾਂ ਨੂੰ ਦੇ ਦਿੱਤੀ ਗਈ ਹੈ। ਜਿਹੜਾ ਨਵਾਂ ਪੋਲ ਸਰਵੇ ਆਇਆ ਹੁਣੇ, ਬਿਲਕੁਲ ਲੇਟੈਸਟ ਅੱਜ ਦਾ ਪੋਲ ਸਰਵੇ ਹੈ, ਕੁਛ ਹੀ ਦੇਰ ਪਹਿਲਾਂ ਆਇਆ, ਇਹਦੇ ਵਿੱਚ ਵੀ ਹੁਣ ਜਿਹੜਾ ਜੇ ਅਸੀਂ ਦੇਖ ਰਹੇ ਹਾਂ ਹਰਿਆਣੇ ਦੇ ਵਿੱਚ ਕਲੀਨ ਸਵੀਪ ਦੱਸਿਆ ਜਾ ਰਿਹਾ। ਇਹ ਪੋਲ ਸਰਵੇ ਦੀ ਜੇ ਅਸੀਂ ਮੰਨੀਏ, ਨਿਊਜ਼ 18 ਦਾ ਪੋਲ ਸਰਵੇ ਹੈ, ਮੈਂ ਨਾਮ ਜ਼ਰੂਰ ਦੱਸਣਾ ਸਾਡੇ ਲਈ ਜ਼ਰੂਰੀ ਹੈ ਵੀ ਕਿੱਥੋਂ ਅਸੀਂ ਪੋਲ ਸਰਵੇ ਦੇਖ ਰਹੇ ਹਾਂ, ਕੀ ਗੱਲ ਕਰ ਰਹੇ ਹਾਂ। ਸੋ ਉਹਦੇ ਵਿੱਚ ਹਰਿਆਣੇ ਦੇ ਵਿੱਚ ਉਹ ਫਿਰ ਦੁਬਾਰਾ ਦੱਸ ਰਹੇ ਨੇ ਕਲੀਨ ਸਵੀਪ, ਦਿੱਲੀ ਦੇ ਵਿੱਚ 7 ਦੀਆਂ 7 ਸੀਟਾਂ, ਬਿਹਾਰ ਦੇ ਵਿੱਚ 38 ਦੱਸ ਰਹੇ ਨੇ, ਪਿਛਲੀ ਵਾਰ 39 ਸੀਗੀਆਂ, ਇਸ ਵਾਰ 38 ਸੀਟਾਂ ਬਿਹਾਰ ਦੇ ਵਿੱਚ ਵੀ ਉਹਨਾਂ ਨੂੰ ਦੇ ਰਹੇ ਨੇ। ਸੋ ਇਹ ਨਵਾਂ ਪੋਲ ਸਰਵੇ ਆਇਆ। ਔਰ ਦਿੱਲੀ ਦੇ ਵਿੱਚ ਜਿਹੜੇ ਬੀਜੇਪੀ ਹੈ, ਇੱਕ ਹੋਰ ਉਮੀਦਵਾਰ ਦੇ ਜੇ ਅਸੀਂ ਨਾਮ ਦੀ ਗੱਲ ਕਰ ਲਈਏ, ਤੇ ਫਿਰ 7 ਦੇ ਵਿੱਚੋਂ 6 ਤੇ ਪੂਰੇ ਆਲਮੋਸਟ ਬਦਲ ਹੀ ਦਿੱਤੇ ਇਹਨਾਂ ਨੇ ਦਿੱਲੀ ਦੇ ਵਿੱਚ, ਨਾ ਨਾਮ ਸਾਰੇ ਬਦਲ ਹੀ ਦਿੱਤੇ ਆ। ਆਪਣੇ ਗੌਤਮ ਗੰਭੀਰ ਸਾਹਿਬ ਤਾਂ ਖੁਦ ਹੀ ਮਨਾ ਕਰ ਗਏ ਸੀ ਕਿਉਂਕਿ ਉਹ ਕਹਿੰਦੇ ਮੇਰੀਆਂ ਅਸਾਈਨਮੈਂਟਸ ਨੇ, ਹੋ ਸਕਦਾ ਬੀਜੇਪੀ ਨੇ ਕਿਹਾ ਹੋਵੇ ਵੀ ਤੁਸੀਂ ਆਪ ਹੀ ਮਨਾ ਕਰਦੇ ਹੋ, ਤੇ ਹੰਸਰਾਜ ਹੰਸ ਸਾਹਿਬ ਦਾ ਵੀ ਲੱਗ ਰਿਹਾ ਸੀਗਾ ਕਿ ਗੱਲਬਾਤ ਮੁਸ਼ਕਿਲ ਹੀ ਬਣਦੀ ਹੈ, ਤੇ ਦਿੱਲੀ ਦੇ ਵਿੱਚ ਕਾਫੀ ਬੰਦੇ ਉਹ ਚੇਂਜ ਕਰ ਰਹੇ ਨੇ। ਬਿਹਾਰ ਦੇ ਵਿੱਚ 40 ਤੇ 39 ਮਿਲੀਆਂ ਸੀ, ਹੁਣ ਕਹਿੰਦੇ ਜੇ 38 ਮਿਲ ਜਾਣਗੀਆਂ ਦੁਬਾਰਾ। ਕੇਰਲਾ ਦੇ ਵਿੱਚ 2 ਸੀਟਾਂ ਦੱਸੀਆਂ ਜਾ ਰਹੀਆਂ ਨੇ, 5 ਸੀਟਾਂ NDA ਅਲਾਇੰਸ ਦੀਆਂ 39 ਦੇ ਵਿੱਚੋਂ ਦੱਸੀਆਂ ਜਾ ਰਹੀਆਂ ਨੇ। ਔਰ ਕੇਰਲਾ ਦੇ ਵਿੱਚ ਵੀ ਕਾਂਗਰਸ ਨੂੰ ਕਾਮਯਾਬੀ ਜ਼ਿਆਦਾ ਨਹੀਂ ਮਿਲ ਰਹੀ। ਕੇਰਲਾ ਦੇ ਵਿੱਚ UDF ਜਿਹੜਾ ਹੈ ਉਹ ਤੁਹਾਨੂੰ ਪਤਾ ਹੀ ਹੈ ਖੱਬੇ ਪੱਖੀ ਪਾਰਟੀ ਹੈ, ਸੋ ਉਹਦੇ ਵਿੱਚ ਉਹਨਾਂ ਨੂੰ 14 ਸੀਟਾਂ ਜਿਹੜਾ ਉਹ ਮਿਲਣ ਦੀ ਗੱਲ ਜਿਹੜੀ ਉਹ ਕੀਤੀ ਜਾ ਰਹੀ ਹੈ। ਔਰ ਮੱਧ ਪ੍ਰਦੇਸ਼ ਦੇ ਵਿੱਚ 28 ਦੇ ਵਿੱਚ 29 ਸੀਟਾਂ ਕਹਿੰਦੇ NDA ਨੂੰ ਮਿਲ ਜਾਣੀਆਂ ਨੇ। ਸੋ ਇਹ ਦੇਖਦੇ ਜੀ, ਇਹ ਸਰਵੇ ਹੈ ਸਾਰੇ ਦੇ ਸਾਰੇ, ਮੈਂ ਇੱਥੇ ਜ਼ਰੂਰ ਜ਼ਿਕਰ ਕਰ ਦਵਾਂ ਕਿ ਸਾਰੇ ਦੇ ਸਾਰੇ ਬਿਲਕੁਲ ਇਹ ਸਰਵੇ ਨੇ, ਜ਼ਰੂਰੀ ਨਹੀਂ ਕਿ ਸਾਰੀਆਂ ਚੀਜ਼ਾਂ ਇਸੇ ਤਰ੍ਹਾਂ ਸੱਚ ਹੋਣ। ਸੋ ਇਹ ਸਰਵੇ 'ਚ ਹੋਰ ਬੜੀਆਂ ਸਾਰੀਆਂ ਚੀਜ਼ਾਂ ਆ ਰਹੀਆਂ ਨੇ, ਉਹ ਮੈਂ ਹੁਣੇ ਅੱਗੇ ਚੱਲ ਕੇ ਤੁਹਾਡੇ ਨਾਲ ਜਿਹੜੀਆਂ ਉਹ ਜ਼ਰੂਰ ਸ਼ੇਅਰ ਕਰੀ ਜਾਵਾਂਗਾ ਕਿ ਕੀ ਇਸ ਸਰਵੇ ਦੇ ਵਿੱਚ ਕਿਹਾ ਜਾ ਰਿਹਾ। ਇਸ ਤੋਂ ਪਹਿਲਾਂ ਕਿ ਅੱਗੇ ਵਧੀਆ, ਮੈਂ ਕੁਇਕਲੀ ਜ਼ਰੂਰ ਜ਼ਿਕਰ ਕਰ ਦਵਾਂ ਵਾਈ ਮੀਡੀਆ ਦਾ ਜਿਹੜਾ ਸਾਡਾ ਪੋਲੀਟੀਕਲ ਸੈਂਸੈਕਸ ਹੈ, ਉਹਦੇ ਬਾਰੇ ਜੇ ਤੁਸੀਂ ਕੋਈ ਜਾਣਕਾਰੀ ਲੈਣੀ ਹੈ, ਕੋਈ ਸਪੋਂਸਰਸ਼ਿਪ ਦੇਣੀ ਹੈ ਤਾਂ ਕਾਲ ਕਰ ਲਓ 416-475-5000। ਸਾਡੇ ਵਾਈ ਮੀਡੀਆ ਦੇ ਪੋਲੀਟੀਕਲ ਸੈਂਸੈਕਸ ਦੇ ਮੇਨ ਸਪੋਂਸਰ ਇੰਡੀਆ ਟੇਸਟ, 3 ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰਦੇ ਨੇ ਇੰਡੀਆ ਟੇਸਟ। ਇੱਕ ਲੋਕੇਸ਼ਨ ਉਹਦੀ ਬ੍ਰੈਂਪਟਨ ਦੇ ਵਿੱਚ ਹੈ, ਔਰ ਬ੍ਰੈਂਪਟਨ ਦੇ ਤਾਂ ਬਹੁਤ ਬੜੀ ਲੋਕੇਸ਼ਨ ਹੈ, ਤੁਸੀਂ ਪਹੁੰਚ ਜਾਓ ਚਿੰਗੂਜ਼ੀ ਔਰ ਰੇਲ ਔਫਨ, ਚਿੰਗੂਜ਼ੀ ਔਰ ਰੇਲ ਔਫਨ ਦੀ ਇੰਟਰਸੈਕਸ਼ਨ ਦੇ ਉੱਤੇ, ਜਾਂ ਜਿਹਨੂੰ ਮੇਵੇ ਜਿੱਥੋਂ ਚਿੰਗੂਜ਼ੀ ਬਣਦੀ ਆ, ਜਾਂ 407 ਔਰ ਚਿੰਗੂਜ਼ੀ ਕਹਿ ਲਓ ਤੁਸੀਂ, ਉਹ ਬੜੀ ਵੱਡੀ ਇੰਟਰਸੈਕਸ਼ਨ ਆ ਉੱਥੇ ਰੇਲ ਔਫਨ ਚਿੰਗੂਜ਼ੀ ਦੀ, ਉੱਥੇ ਤੁਹਾਨੂੰ ਇੰਡੀਆ ਸਟੇਟ ਬ੍ਰੈਂਪਟਨ ਦੀ ਲੋਕੇਸ਼ਨ ਮਿਲ ਜਾਏਗੀ। ਨਾਲ ਉਹਨਾਂ ਗਰੋਸਰੀ ਸਟੋਰ ਆ ਇੰਡੀਆ ਸਟੇਟ, ਸੋ ਚਾਹੇ ਤੁਸੀਂ ਗਰੋਸਰੀ ਕਰਨੀ ਹੈ ਜਾਂ ਤੁਸੀਂ ਉੱਥੇ ਖਾਣਾ ਚਾਹੁੰਦੇ ਹੋ, ਇੰਡੀਆ ਟੇਸਟ ਦੀ ਬ੍ਰੈਂਪਟਨ ਲੋਕੇਸ਼ਨ ਜਾ ਸਕਦੇ ਹੋ। 10% ਦਾ ਡਿਸਕਾਊਂਟ 3 ਲੋਕੇਸ਼ਨ ਦੇ ਮਿਲ ਰਿਹਾ। ਇੰਡੀਆ ਸਟੇਟ ਦੀ ਮਿਸਾਗਾ ਬੜੀ ਖੂਬਸੂਰਤ ਲੋਕੇਸ਼ਨ ਹੈ ਵਿੰਸਟਨ ਚਰਚਿਲ ਦੇ ਉੱਤੇ, ਔਰ 680 ਡੈਨਿਸਨ ਰੋਡ ਮਾਰਕਮ ਦੇ ਵਿੱਚ ਬੜੀ ਸ਼ਾਨਦਾਰ ਲੋਕੇਸ਼ਨ ਇਹਨਾਂ ਦੀ, ਚਾਹੇ ਤੁਸੀਂ ਉੱਥੇ ਚਲੇ ਜਾਓ। 10% ਜਦੋਂ ਖਾਣਾ ਖਾਣ ਤੋਂ ਬਾਅਦ ਕਹਿ ਜੋ ਜੀ 10% ਸਾਨੂੰ ਆਫ ਦੇ ਦਿਓ, ਬਿਲਕੁਲ ਇੰਡੀਆ ਟੇਸਟ ਤੇ ਮਿਲ ਜਾਏਗਾ 10% ਆਫ। ਵਾਈ ਮੀਡੀਆ ਦਾ ਰੈਫਰੈਂਸ ਦਿਓ, ਕਹੋ ਜੀ ਵਾਈ ਮੀਡੀਆ ਸੁਣ ਕੇ ਆਏ ਹਾਂ, 10% ਆਫ। ਨਾਲ ਆਪਣਾ ਇੱਕ ਬਾਕਸ ਜ਼ਰੂਰ ਲਓ ਸਵੀਟਸ ਦਾ, 4 ਛੋਟੇ ਛੋਟੇ ਉਹਦੇ ਚ ਮਿਠਾਈ ਦੇ ਜਿਹੜੇ ਪੀਸ ਨੇ ਉਹ ਹੋਣਗੇ। ਪਿਛਲੇ ਵੀਕਐਂਡ ਕਈ ਸਾਡੇ ਜਿਹੜੇ ਲਿਸਨਰਸ ਨੇ ਉੱਥੇ ਗਏ, ਉਹਨਾਂ ਨੂੰ ਫ੍ਰੀ ਫੈਮਿਲੀਜ਼ ਨੂੰ ਫ੍ਰੀ ਫੂਡ ਕੁਛ ਨੂੰ ਮਿਲਦਾ ਹੈ, ਤੋ ਇਸ ਵੀਕਐਂਡ ਵੀ ਅਸੀਂ ਕੱਲ ਅਨਾਊਂਸ ਕਰਾਂਗੇ ਥਰਸਡੇ ਨੂੰ ਕਿ ਫਰਾਈਡੇ ਸੈਟਰਡੇ ਸੰਡੇ ਕਿੱਦਾਂ ਤੁਸੀਂ ਬਿਲਕੁਲ ਇੱਕ ਇੱਕ ਫੈਮਿਲੀ ਨੂੰ, ਬ੍ਰੈਂਪਟਨ, ਇੱਕ ਫੈਮਿਲੀ ਨੂੰ ਮਾਰਕਮ ਵਾਲੀ ਲੋਕੇਸ਼ਨ ਦੇ ਵਿੱਚ ਇੰਡੀਆ ਸਟੇਟ ਦੀ, ਔਰ ਇੱਕ ਫੈਮਿਲੀ ਜਿਹੜੀ ਉਹਨਾਂ ਨੂੰ ਮਿਸਾਗਾ ਵਾਲੀ ਲੋਕੇਸ਼ਨ ਦੇ ਵਿੱਚ ਬਿਲਕੁਲ ਫ੍ਰੀ ਫੂਡ ਜਿਹੜਾ ਆਫਰ ਕੀਤਾ ਜਾਏਗਾ। ਉਹ ਕਿੱਦਾਂ ਹੋਏਗਾ ਉਹਦੀ ਵੀ ਜਾਣਕਾਰੀ ਜਿਹੜੀ ਹੈ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ। ਇੰਡੀਆ ਸਟੇਟ 3 ਲੋਕੇਸ਼ਨ ਤੋਂ ਸਰਵ ਕਰ ਰਹੇ ਨੇ, ਔਰ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਦੇ ਮੇਨ ਸਪੋਂਸਰ ਇੰਡੀਆ ਸਟੇਟ। ਔਰ ਇੱਥੇ ਅਸੀਂ ਦੱਸ ਦਈਏ ਕਿ ਦੂਸਰਾ ਸਾਡੀ ਜਿਹੜੀ ਨਿਗਾਹ ਹੈ ਉਹ ਇਸ ਵੇਲੇ ਸਪੋਰਟਸ ਦੇ ਉੱਤੇ ਹੈ, ਵਾਈ ਮੀਡੀਆ ਬਿਗ ਸ਼ਾਟ। ਬਿਗ ਸ਼ਾਟ ਕੀ ਹੈ? ਵਾਈ ਮੀਡੀਆ ਬਿਗ ਸ਼ਾਟ ਜਦੋਂ ਵੀ ਸਪੋਰਟਸ ਦੀ ਅਸੀਂ ਗੱਲ ਕਰਦੇ ਹਾਂ, ਵਾਈ ਮੀਡੀਆ ਬਿਗ ਸ਼ਾਟ ਦੇ ਤਹਿਤ ਅਸੀਂ ਕਰਦੇ ਹਾਂ, ਉਹਦੇ ਵਿੱਚ ਸਾਡੇ ਜਿਹੜੇ ਮੇਨ ਸਪੋਂਸਰ ਨੇ ਰੀਅਲ ਸਟੇਟ ਕਾ ਕੋਈ ਸਵਾਲ PK ਸਭਰਵਾਲ, ਵਾਈ ਮੀਡੀਆ ਬਿਗ ਸ਼ਾਟ ਦੇ ਮੇਨ ਸਪੋਂਸਰ ਰੀਅਲ ਸਟੇਟ ਕਾ ਕੋਈ ਸਵਾਲ PK ਸਭਰਵਾਲ ਸਾਹਿਬ ਦੇ ਨਾਲ ਅਸੀਂ ਗੱਲਬਾਤ ਹੋਣੇ ਕਰਨ ਜਾ ਰਹੇ ਹਾਂ। ਔਰ ਵਾਈ ਮੀਡੀਆ ਬਿਗ ਸ਼ਾਟ ਦੇ ਤਹਿਤ ਹੁਣ ਸਾਡੀਆਂ ਨਿਗਾਹਾਂ ਸਾਰਿਆਂ ਦੀਆਂ IPL ਦੇ ਉੱਤੇ ਹੋਰ ਲੱਗ ਗਈਆਂ ਨੇ। ਸੋ IPL ਸ਼ੁਰੂ ਹੋਣ ਜਾ ਰਿਹਾ, ਔਰ ਇਸੇ ਸਾਲ ਦਾ ਜਿਹੜਾ IPL ਇਹਦੇ ਵਿੱਚ ਤੁਸੀਂ ਵੀ ਖੇਲੋਗੇ। ਬਿਲਕੁਲ ਅਸੀਂ ਚਾਹਾਂਗੇ ਕਿ ਵਾਈ ਮੀਡੀਆ ਵੱਲੋਂ ਵੀ ਤੁਸੀਂ ਖੇਲੋ, ਔਰ ਜਿੱਤਦੇ ਹਾਂ ਹਾਰਦੇ ਹੋ ਬਾਅਦ ਦੀ ਗੱਲ ਹੈ, ਲੇਕਿਨ ਪਹਿਲਾਂ ਰੂਲ ਸਮਝ ਲੈਣੇ ਆ, ਉਹ ਅਸੀਂ ਮੰਡੇ ਨੂੰ ਰੂਲਸ ਅਨਾਊਂਸ ਕਰ ਦਿਆਂਗੇ। ਸੋ ਮੰਡੇ ਨੂੰ ਅਸੀਂ ਰੂਲਸ ਅਨਾਊਂਸ ਕਰਾਂਗੇ, ਤੁਸੀਂ ਵੀ ਖੇਲ ਸਕਦੇ ਹੋ। ਇਸ ਵਾਰ ਮੈਂ ਜ਼ਰੂਰ ਤੁਹਾਡੇ ਨਾਲ ਜ਼ਿਕਰ ਕਰ ਦੇਵਾਂ ਕਿ ਵਾਈ ਮੀਡੀਆ ਬਿਗ ਸ਼ਾਟ IPL ਦੇ ਵਿੱਚ ਤੁਸੀਂ ਵੀ ਖੇਲ ਸਕਦੇ ਹੋ। IPL ਬਾਰੇ ਮੈਂ ਇੰਨੀ ਜ਼ਿਕਰ ਕਰ ਦੇਣਾ, ਇਨੀਸ਼ੀਅਲ ਸਕੈਡਿਊਲ ਜਿਹੜਾ ਇਹਨਾਂ ਦਾ ਆ ਗਿਆ ਹੈਗਾ, ਜਿਹੜਾ ਇਸ ਔਰ ਮੁੱਲਾਂਪੁਰ ਦੇ ਵਿੱਚ ਖੇਡਿਆ ਜਾ ਰਿਹਾ। ਬਹੁਤ ਜਿਹੜੇ ਕ੍ਰਿਕਟ ਪ੍ਰੇਮੀ ਨੇ ਉਹ ਐਕਸਾਈਟਿਡ ਨੇ ਕਿਉਂਕਿ ਮੁੱਲਾਂਪੁਰ ਦੇ ਵਿੱਚ ਇੱਕ ਹੋਰ ਸਟੇਡੀਅਮ ਬਣਾ ਦਿੱਤਾ ਗਿਆ। ਪਹਿਲਾਂ ਸਟੇਡੀਅਮ ਆਪਣਾ ਜੇ ਤੁਹਾਨੂੰ ਯਾਦ ਹੋਵੇ ਸੈਕਟਰ 16 ਚ ਹੁੰਦਾ ਸੀ ਚੰਡੀਗੜ੍ਹ ਦਾ, ਫਿਰ ਮੁਹਾਲੀ ਚ ਬੜਾ ਖੂਬਸੂਰਤ ਸਟੇਡੀਅਮ ਬਣ ਗਿਆ, ਸੋ ਚੰਡੀਗੜ੍ਹ ਤੋਂ ਬਾਅਦ ਮੁਹਾਲੀ ਚ ਖੂਬਸੂਰਤ ਸਟੇਡੀਅਮ ਬਣਿਆ ਔਰ ਹੁਣ ਮੁੱਲਾਂਪੁਰ ਦੇ ਵਿੱਚ ਇੱਕ ਹੋਰ ਜ਼ਬਰਦਸਤ ਸਟੇਡੀਅਮ ਜਿਹੜਾ ਬਣਾ ਦਿੱਤਾ ਗਿਆ। ਸੋ ਇਸ ਵਾਰ IPL ਦੇ ਜਿਹੜੇ ਮੈਚਿਸ ਨੇ ਉਹ ਨਾ ਸਿਰਫ ਅਸੀਂ ਦੇਖਾਂਗੇ ਕਿ ਜਿਹੜੇ ਬਾਕੀ ਏਰੀਆ ਤੋਂ ਹੋਣਗੇ, ਮੁਹਾਲੀ ਸਟੇਡੀਅਮ ਚ ਮੈਚ ਹੋਣਗੇ, ਪਰ ਮੁੱਲਾਂਪੁਰ ਦੇ ਵਿੱਚ ਵੀ ਜਿਹੜਾ ਇਹ ਮੈਚਿਸ ਹੋਣਗੇ। ਸੋ ਮੁੱਲਾਂਪੁਰ ਦਾ ਨਵਾਂ ਸਟੇਡੀਅਮ ਜਿਹਦੇ ਵਿੱਚ ਕਿ ਪੰਜਾਬ ਔਰ ਦਿੱਲੀ ਦਾ ਜਿਹੜਾ ਪਹਿਲਾ ਮੁਕਾਬਲਾ ਹੈ ਉਹ ਹੋਣਾ, ਸੋ ਉਹ ਵੀ ਅਸੀਂ ਤੁਹਾਨੂੰ ਦੱਸ ਦਈਏ ਕਿ ਇਹਦੇ ਬਾਰੇ IPL ਦੇ ਬਾਰੇ ਅਸੀਂ ਪੂਰੀ ਤਿਆਰੀ ਕਰ ਰਹੇ ਹਾਂ, ਬੜੀ ਡਿਟੇਲ ਦੇ ਵਿੱਚ ਜਾਣਕਾਰੀ ਜਿਹੜੀ ਆ ਵਾਈ ਮੀਡੀਆ ਬਿਗ ਸ਼ਾਟ IPL ਦੀ ਜਾਣਕਾਰੀ ਤੁਹਾਨੂੰ ਮਿਲੇਗੀ। ਮੈਂ ਇੱਥੇ ਜ਼ਰੂਰ ਜ਼ਿਕਰ ਕਰ ਦਵਾਂ ਇੱਕ ਵਾਰ ਫਿਰ ਤੋਂ ਕਿ ਵਾਈ ਮੀਡੀਆ ਬਿਗ ਸ਼ਾਟ ਸਾਡੇ ਮੇਨ ਸਪਾਂਸਰ, ਨੋਟ ਕਰ ਲਓ ਰੀਅਲ ਸਟੇਟ ਕਾ ਕੋਈ ਸਵਾਲ, PK ਸਬਰਵਾਲ ਸਾਹਿਬ ਸਾਡੇ IPL ਦੇ ਮੇਨ ਸਪਾਂਸਰ, ਵਾਈ ਮੀਡੀਆ ਬਿਗ ਸ਼ਾਟ ਦੇ ਮੇਨ ਸਪਾਂਸਰ। ਇਸ ਤੋਂ ਇਲਾਵਾ ਪਿਜ਼ਾ ਨੋਵਾ ਮੈਂ ਜ਼ਰੂਰ ਜ਼ਿਕਰ ਕਰਦਾ ਵੀ ਜਦੋਂ ਗੱਲ ਆਏ ਵਧੀਆ ਪਿਜ਼ਾ ਦੀ, ਪਿਜ਼ਾ ਨੋਵਾ ਇਜ਼ ਯੋਰ ਆਨਸਰ, ਸਾਡੇ ਵਾਈ ਮੀਡੀਆ ਬਿਗ ਸ਼ਾਟ IPL 2024 ਦੇ ਮੇਨ ਸਪਾਂਸਰ। ਔਰ ਇਸ ਵਾਰ ਜੋ IPL ਦੇ ਵਿੱਚ ਮੈਂ ਦੁਬਾਰਾ ਦੱਸਵਾਂ, 10 ਟੀਮਸ ਹੋਣਗੀਆਂ ਔਰ ਇਹਦੇ ਵਿੱਚ ਜੋ ਡਿਫੈਂਡਿੰਗ ਚੈਂਪੀਅਨ ਹੈਗੇ ਨੇ ਉਹਨਾਂ ਦੇ ਬਾਰੇ ਇਹ ਸਵਾਲ ਨੇ ਕਿ ਕਿਆ ਮਹਿੰਦਰ ਸਿੰਘ ਧੋਨੀ ਸਾਹਿਬ ਲੀਡ ਕਰ ਰਿਹਾ, ਕੌਣ ਲੀਡ ਕਰ ਰਿਹਾ, ਕਿਆ ਰੋਹਿਤ ਸ਼ਰਮਾ ਤਾਂ ਨਹੀਂ ਉੱਧਰ ਚਲੇ ਜਾਣਗੇ, ਇਹਦੀ ਵੀ ਚਰਚਾ ਜਿਹੜੀ ਉਹ ਇਸ ਵੇਲੇ ਚੱਲ ਰਹੀ ਹੈ। ਟੀਮਾਂ 10 ਕਿਹੜੀਆਂ ਕਿਹੜੀਆਂ ਨੇ, ਚੇਨਈ ਸੁਪਰ ਕਿੰਗਸ, ਦਿੱਲੀ ਕੈਪੀਟਲਸ, ਗੁਜਰਾਤ ਟਾਈਟਨਸ। ਗੁਜਰਾਤ ਟਾਈਟਨਸ ਨੂੰ ਸ਼ੁਭਮਨ ਗਿੱਲ ਲੀਡ ਕਰ ਰਹੇ ਨੇ ਕਿਉਂਕਿ ਹਾਰਦਿਕ ਪਾਂਡੇ ਜਿਹੜੇ ਨੇ ਉਹ ਮੁੰਬਈ ਚਲੇ ਗਏ ਨੇ, ਇਸ ਕਾਰਨ ਗੁਜਰਾਤ ਦੀ ਜਿਹੜੀ ਟੀਮ ਹੈ ਉਹ ਸ਼ੁਭਮਨ ਗਿੱਲ ਕਪਤਾਨ ਬਣਾਤੇ ਗਏ ਨੇ ਗੁਜਰਾਤ ਟਾਈਟਨਸ ਦੇ। ਕਲਕੱਤਾ ਨਾਈਟ ਰਾਈਡਰਸ, ਲਖਨਊ ਸੁਪਰ ਜਾਇੰਟਸ, ਮੁੰਬਈ ਇੰਡੀਅਨਸ, ਹਾਰਦਿਕ ਪਾਂਡੇ ਲੀਡ ਕਰਨਗੇ। ਪੰਜਾਬ ਕਿੰਗਸ, ਕਿੰਗਸ 11 ਪੰਜਾਬ, ਸੋ ਪਹਿਲਾਂ ਹੁੰਦਾ ਸੀ ਇਹਨਾਂ ਦਾ ਨਾਮ ਪੁਰਾਣਾ, ਲੇਕਿਨ ਹੁਣ ਪੰਜਾਬ ਕਿੰਗਸ। ਰਾਜਸਥਾਨ ਰਾਇਲਸ, ਰਾਇਲ ਚੈਲੰਜਰਸ ਬੈਂਗਲੌਰ, ਬੈਂਗਲੌਰ ਨੇ ਕਦੇ ਵੈਸੇ ਟਾਈਟਲ ਨਹੀਂ ਜਿੱਤਿਆ। ਸਨਰਾਈਜ਼ਰਸ ਹੈਦਰਾਬਾਦ, ਇਹ 10 ਟੀਮਾਂ ਜਿਹੜੀਆਂ ਨੇ ਹੋਣਗੀਆਂ। ਟਾਈਟਲ ਦੀ ਜੇ ਮੈਂ ਗੱਲ ਕਰਾਂ ਤੇ ਇਹਦੇ ਵਿੱਚ ਚੇਨਈ ਸੁਪਰ ਕਿੰਗਸ ਨੇ 5 ਵਾਰ ਜਿੱਤਿਆ, ਮੁੰਬਈ ਇੰਡੀਅਨਸ ਨੇ 5 ਵਾਰ ਜਿੱਤਿਆ, ਲੇਕਿਨ ਹੁਣ ਦੇਖਦੇ ਹਾਂ ਗੁਜਰਾਤ ਦੀ ਟੀਮ 2 ਵਾਰ ਆਈ ਹੈ, 1 ਵਾਰ ਟਾਈਟਲ ਜਿਹੜੀ ਹੈ ਉਹ ਜਿੱਤ ਗਈ ਸੀਗੀ। ਸਵਾਗਤ ਕਰਾਂਗੇ ਇਸ ਮੌਕੇ ਦੇ ਉੱਤੇ ਪੰਕਜ ਮੋਂਗਾ ਜੀ ਦਾ। ਪੰਕਜ ਜੀ, ਬਹੁਤ ਵੈਲਕਮ ਸਰ
ਜੀ,
ਗੁੱਡ ਮਾਰਨਿੰਗ ਜੀ। ਔਰ ਮੈਂ ਦੱਸਾਂ ਕਿ ਜਦੋਂ ਫਾਈਨੈਂਸ਼ੀਅਲ ਪਲੈਨਿੰਗ ਦੀ ਗੱਲ ਆਏ ਤੇ ਪੰਕਜ ਮੋਂਗਾ ਜੀ ਨੂੰ ਤੁਸੀਂ ਯਾਦ ਰੱਖਣਾ, ਨਾਲ ਹੀ ਅਸੀਂ ਸਵਾਗਤ ਕਰਦੇ ਹਾਂ PK ਜੀ ਦਾ। PK ਜੀ, ਤੁਹਾਡਾ ਵਾਈ ਮੀਡੀਆ ਗਰੁੱਪ ਨੂੰ, ਰੇਡੀਓ ਵਾਈ ਔਰ ਚੈਨਲ ਵਾਈ ਤੇ ਬਹੁਤ ਬਹੁਤ ਸਵਾਗਤ ਹੈ, ਵੈਲਕਮ।
ਥੈਂਕ ਯੂ ਵੈਰੀ ਮਚ ਜੀਤੇਸ਼ ਜੀ, ਗੁੱਡ ਮਾਰਨਿੰਗ ਟੂ ਆਲ ਓਵਰ ਲਿਸਨਰਸ ਜੀ।
ਗੁੱਡ ਮਾਰਨਿੰਗ ਸਰ, ਗੁੱਡ ਮਾਰਨਿੰਗ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸਭ ਤੋਂ ਪਹਿਲਾਂ ਓਪਨਿੰਗ ਸਟੇਟਮੈਂਟ ਸੁਣਦੇ ਹਾਂ ਜੀ, ਪੰਕਜ ਜੀ ਤੁਹਾਡੇ ਵੱਲੋਂ ਓਪਨਿੰਗ ਸਟੇਟਮੈਂਟ ਸੁਣਦੇ ਹਾਂ
ਜੀ। ਜੀ, ਬੇਸਿਕਲੀ ਇਕਨੋਮਿਕ ਸਾਈਡ ਤੇ ਦੇਖਿਆ ਜਾਵੇ ਤਾਂ ਕਾਫੀ ਨਿਊਜ਼ ਨੇ, ਜਿਵੇਂ ਸਾਡੀ ਕੰਟਰੀ ਨੇ ਲਗਭਗ 41,000 ਜੋਬ ਕ੍ਰੀਏਟ ਕੀਤੀਆਂ ਨੇ, ਵਿਚ ਵਾਜ਼ ਡਬਲ ਦੈਨ ਐਕਸਪੈਕਟੇਸ਼ਨ। US ਦੀ ਇਨਫਲੇਸ਼ਨ ਜਿਹੜੀ ਹੈ ਉਹ ਇੱਕ ਵਾਰੀ ਫਿਰ ਤੋਂ ਉੱਪਰ ਚਲੀ ਗਈ ਹੈ, ਬਲਕਿ ਦੇ ਵਰ ਐਕਸਪੈਕਟਿੰਗ ਵੀ ਬਰਾਬਰ ਰਹਿ ਜਾਏਗੀ, ਲੇਕਿਨ ਇਟ ਵੈਂਟ ਅਪ 3.1 ਦੇ ਕਰੀਬ ਪਹੁੰਚ ਗਈ ਹੈ, ਜਿਹੜੀ ਕਿ ਥੋੜੀ ਜਿਹੀ ਜ਼ਿਆਦਾ ਹੈ ਉਹਨਾਂ ਵਾਸਤੇ। ਐਂਡ ਹੁਣ ਇਹ ਲੱਗਦਾ ਪਿਆ ਕਿ US ਦੇ ਫੈਡ ਤਾਂ ਕਿਸੇ ਜਲਦੀ ਚ ਨਹੀਂ ਹੈਗੇ ਇੰਟਰਸਟ ਰੇਟ ਕੱਟਣ ਵਾਸਤੇ, ਤਾਂ ਉਹ ਇੱਕ ਸਿਚੁਏਸ਼ਨ ਚੱਲਦੀ ਪਈ ਹੈ। ਅੱਜ ਕੱਲ ਸਟਾਕ ਮਾਰਕੀਟ ਚ ਅਗਰ ਦੇਖਿਆ ਜਾਵੇ ਤਾਂ ਮੇਰੇ ਖਿਆਲ ਟੈਕ ਜਿਹੜੇ ਨੇ, ਅਸੀਂ ਜਿਹੜੇ ਬਿਗ 7 ਦੀ ਗੱਲ ਕਰਦੇ ਹਾਂ, ਉਹ ਵਾਕਈ ਬਹੁਤ ਕਮਾਲ ਕਰ ਰਹੇ ਨੇ। ਫੈਂਗ ਜਿਹੜਾ ਅਸੀਂ ਕਹਿੰਦੇ ਹਾਂ, ਫੈਂਗ ਹੈ ਉਹ ਵੀ ਕੰਪਨੀਆਂ ਨੇ ਜਿਵੇਂ ਫੇਸਬੁੱਕ, ਐਮਾਜ਼ੋਨ, ਇਹਨਾਂ ਦੇ ਸਾਰਿਆਂ ਦੇ ਐਬਰੀਵੇਸ਼ਨ ਪਹਿਲੇ ਪਹਿਲੇ ਲੈਟਰਸ ਲੈ ਕੇ ਬਣਾਇਆ ਗਿਆ। ਐਂਡ ਸਭ ਤੋਂ ਵੱਡੀ ਚੀਜ਼ ਐਨਵੀਡੀਆ ਹੋਈ ਪਈ ਹੈ, ਕਿਉਂਕਿ ਐਨਵੀਡੀਆ ਇੱਕ ਅਜਿਹੀ ਕੰਪਨੀ ਬਣ ਗਈ ਹੈ ਜਿਹੜੀ ਕਿ ਹੁਣ ਬਹੁਤ ਵੱਡੇ ਲੈਵਲ ਤੇ ਪਹੁੰਚ ਗਈ ਹੈ। ਕਿੱਥੇ 800-850 ਦਾ ਸ਼ੇਅਰ ਪਹੁੰਚ ਚੁੱਕਿਆ, ਜਿਹੜਾ ਕਿ ਅੱਜ ਤੋਂ 1.5 ਸਾਲ ਪਹਿਲਾਂ $200-$300 ਤੇ ਘੁੰਮ ਰਿਹਾ ਸੀਗਾ। ਸੋ ਉਹਨਾਂ ਨੇ ਬਹੁਤ ਅੱਛਾ ਰਿਜ਼ਲਟ ਦਿਖਾਇਆ ਔਰ ਆਉਣ ਵਾਲੇ ਜਿਹੜੇ ਉਹਨਾਂ ਦੇ ਐਕਸਪੈਕਟੇਸ਼ਨ ਨੇ ਕਿ ਉਹ ਸੇਲ ਕਰਦੇ ਰਹਿਣਗੇ, ਸੋ ਲੈਟਸ ਸੀ ਕੀ ਹੁੰਦਾ ਕੀ ਹੈ, ਬਟ ਇਸ ਵੇਲੇ ਬਹੁਤ ਵੱਡੇ ਪੀਕ ਤੇ ਪਹੁੰਚ ਚੁੱਕਿਆ ਜੀ।
ਥੈਂਕ ਯੂ ਜੀ। ਔਰ PK ਜੀ, ਤੁਹਾਡੀ ਓਪਨਿੰਗ ਸਟੇਟਮੈਂਟ ਸਰ।
ਜੀ, ਅਸੀਂ ਜਿਸ ਤਰ੍ਹਾਂ ਗੱਲ ਕਰ ਰਹੇ ਸੀ, ਜਨਵਰੀ ਔਰ ਫਰਵਰੀ ਦੇ ਅੰਦਰ ਸੇਲ ਵਧਣੀ ਸ਼ੁਰੂ ਹੋ ਗਈ ਸੀਗੀ, ਲੇਕਿਨ ਇਹਨੇ ਬਿਲਕੁਲ ਫਰਵਰੀ ਦੇ ਅੰਦਰ ਰਿਵਰਸ ਕਰਤਾ, ਸੇਲ ਫਿਰ ਥੱਲੇ ਆਈ। ਔਰ ਕੁਛ ਇਕਾਨਮੀ ਦਾ ਕਹਿਣਾ, ਸਪੈਸ਼ਲੀ RBC ਦੇ ਰੋਬਰਟ ਹੋਕ ਸਾਹਿਬ, ਜਿਹਨਾਂ ਨੂੰ ਮੈਂ ਅਕਸਰ ਫਾਲੋ ਕਰਨਾ, ਉਹ ਕਹਿ ਰਹੇ ਨੇ ਕਿ ਇਹ ਰਿਕਵਰੀ ਟੈਂਪਰੇਰੀ ਜਿਹੜੀ ਸੀਗੀ, ਜਿਹੜੀ ਜਨਵਰੀ ਫਰਵਰੀ ਦਿਸੰਬਰ ਐਂਡ ਜਨਵਰੀ ਸੋਰੀ ਇਹ ਫਰਵਰੀ ਦੇ ਅੰਦਰ ਜਿਹੜੀ ਥੱਲੇ ਆਈ ਹੈ, ਜਦ ਤੱਕ ਇੰਟਰਸਟ ਰੇਟ ਮੀਨਿੰਗਫੁਲ ਵਰਡ ਉਹਨਾਂ ਨੇ ਯੂਜ਼ ਕੀਤਾ ਹੈ, ਨਹੀਂ ਆਏਗਾ ਤਦ ਤੱਕ ਇਹਦੇ ਤੇ ਪੂਰਾ ਰਿਜ਼ਲਟ ਸਾਨੂੰ ਆਉਂਦਾ ਨਜ਼ਰ ਨਹੀਂ ਆਏਗਾ। ਇਹ ਜਿਹੜਾ ਇਸ ਵਕਤ ਜੋ ਮੇਨ ਪ੍ਰੋਬਲਮ ਜਿਹੜੀ ਆ ਰਹੀ ਹੈ, ਅਫੋਰਡੇਬਿਲਟੀ ਚੈਲੰਜ ਆ ਰਿਹਾ ਇਸ ਵਕਤ ਬੜਾ ਵੱਡਾ, ਔਰ ਸ਼ਾਰਟੇਜ, ਔਰ ਇਹ ਜਿਹੜਾ ਹੈਗਾ ਫਰਵਰੀ ਦਾ ਰਿਵਰਸ ਜਿਹੜਾ ਹੈਗਾ ਇਹ ਮਤਲਬ ਕਿ ਸ਼ੋ ਕਰ ਰਿਹਾ ਹੈਗਾ ਕਿ ਵੀ ਇੰਟਰਸਟ ਰੇਟ ਜਿਹੜਾ ਹੈਗਾ ਇਹਨਾਂ ਨੂੰ ਜਦ ਤੱਕ ਪ੍ਰੋਪਰ ਤਰੀਕੇ ਨਾਲ ਥੱਲੇ ਨਹੀਂ ਆਏਗਾ ਤਦ ਤੱਕ ਇਹ ਮਾਰਕੀਟ ਰਿਕਵਰ ਹੁੰਦੀ ਨਜ਼ਰ ਨਹੀਂ ਆ ਰਹੀ। ਇੱਕ ਬੜੀ ਇੰਟਰਸਟਿੰਗ ਗੱਲ ਰੋਜ਼ਨਬਰਗ ਸਾਹਿਬ ਨੇ ਕਹੀ, ਡੇਵਿਡ ਰੋਜ਼ਨਬਰਗ ਸਾਹਿਬ, ਬੜਾ ਉਹ ਲਾਈਨ ਮੈਨੂੰ ਉਹਨਾਂ ਦੀ ਬੜੀ ਪਸੰਦ ਆਈ ਕਿ ਬੀਓਸੀ ਵਾਸ ਵੈਰੀ ਸੋ ਸਲੋ ਦੋਨੋਂ ਪਾਸੇ, ਜਦ ਇੰਟਰਸਟ ਵਧਾਉਣਾ ਸੀ ਤਾਂ ਵੀ ਬੜਾ ਲੇਟ ਹੋ ਗਿਆ ਸੀਗਾ, ਹੁਣ ਜਿਹੜਾ ਘਟਾਉਣਾ ਪੈ ਰਿਹਾ ਤਾਂ ਵੀ ਬੜਾ ਲੇਟ ਹੋ ਰਿਹਾ। ਉਹਦੇ ਓਪੀਨੀਅਨ ਨਾਲ ਕੀ ਇਹਨਾਂ ਨੂੰ ਇਸਕਤ ਕਰਨਾ ਚਾਹੀਦਾ, ਬਹੁਤ ਸਾਰੇ ਇਕਾਨਮਿਸਟ ਹੁਣ ਕਹਿ ਰਹੇ ਨੇ ਕਿ ਇਹਨਾਂ ਨੂੰ ਜਲਦੀ ਥੱਲੇ ਕਰਨਾ ਚਾਹੀਦਾ ਇੰਟਰਸਟ ਰੇਟ, ਨਹੀਂ ਤਾਂ ਇਹਦਾ ਅਸਰ ਉਲਟਾ ਹੋ ਸਕਦਾ ਹੈਗਾ। ਜੀ
ਠੀਕ ਹੈ ਜੀ, ਔਰ ਫਾਰਮੈਟ ਅਸੀਂ ਥੋੜੇ ਤਬਦੀਲ ਕੀਤਾ ਜਿਹਦੇ ਵਿੱਚ ਕਿ ਓਪਨਿੰਗ ਸਟੇਟਮੈਂਟਸ ਹੋਣਗੀਆਂ, ਓਪਨਿੰਗ ਸਟੇਟਮੈਂਟ ਤੋਂ ਬਾਅਦ ਅਸੀਂ ਜਾਣਗੇ ਕਿ ਸਰਵਿਸਿਸ ਬਾਰੇ ਥੋੜੀ ਜਾਣਕਾਰੀ ਹੋ ਜਾਏ, ਫਿਰ ਕਾਲਸ ਔਰ ਫਿਰ ਸਵਾਲ ਜਵਾਬ ਦਾ ਸਿਲਸਿਲਾ ਜਿਹੜਾ ਉਹ ਵੀ ਜਾਰੀ ਕਰਾਂਗੇ। ਜੀ ਪੰਕਜ ਜੀ, ਪਹਿਲਾਂ ਕੁਝ ਸਰਵਿਸਿਸ ਬਾਰੇ ਐਕਸਪਲੇਨ ਕਰ ਦੋ।
ਜੀ ਬਿਲਕੁਲ ਯੁਧਵੀਰ ਜੀ, ਐਜ਼ ਏ ਸਰਟੀਫਾਈਡ ਫਾਈਨੈਂਸ਼ੀਅਲ ਪਲੈਨਰ ਮੈਂ ਫਾਈਨੈਂਸ਼ੀਅਲ ਪਲੈਨਿੰਗ ਦੇ ਹਰ ਏਰੀਆ ਚ ਡੀਲ ਕਰਦਾ ਬੇਸਿਕਲੀ। ਤੋ ਤੁਸੀਂ ਚਾਹੇ ਇੰਸ਼ੋਰੈਂਸ ਲੈ ਲਓ ਉਹਨੂੰ, ਚਾਹੇ ਤੁਸੀਂ ਰਿਟਾਇਰਮੈਂਟ ਪਲੈਨਿੰਗ ਲੈ ਲਓ, ਇਨਵੈਸਟਮੈਂਟ ਲੈ ਲਓ, ਅਸਟੇਟ ਪਲੈਨਿੰਗ ਲੈ ਲਓ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਮੇਰੇ ਇੱਕ ਡੋਮੇਨ ਚ ਆ ਜਾਂਦੀਆਂ ਨੇ ਮੈਂ ਕਹਾਂਗਾ, ਕਿਉਂਕਿ ਅਸੀਂ ਹਰ ਹਰ ਤਰ੍ਹਾਂ ਦੇ ਇੰਡੀਵਿਜੁਅਲ ਨਾਲ ਵੀ ਕੰਮ ਕਰਦੇ ਹਾਂ, ਕਾਰਪੋਰੇਸ਼ਨ ਨਾਲ ਕੰਮ ਕਰਦੇ ਹਾਂ, ਸਮਾਲ ਬਿਜ਼ਨਸ, ਬਿਗ ਬਿਜ਼ਨਸ, ਮੀਡੀਅਮ, ਜਿਸ ਸਾਈਜ਼ ਦਾ ਵੀ ਤੁਹਾਡਾ ਹੈ, ਜਾਂ ਮਿਡ ਕੈਪ ਹੈ, ਜਾਂ ਲਾਰਜ ਕੈਪ ਹੈ, ਜਾਂ ਸਮਾਲ ਕੈਪ ਹੈ, ਕਿਸੇ ਤਰ੍ਹਾਂ ਦਾ ਵੀ ਬਿਜ਼ਨਸ ਤੁਸੀਂ ਚਲਾਉਂਦੇ ਹੋ, ਕਿਵੇਂ ਅਸੀਂ ਤੁਹਾਨੂੰ ਸਿਕਿਉਰਿਟੀ ਦੇ ਸਕਦੇ ਹਾਂ, ਕਿਵੇਂ ਤੁਹਾਡੇ ਫੈਮਿਲੀ ਨੂੰ ਪ੍ਰੋਟੈਕਟ ਕਰ ਸਕਦੇ ਹਾਂ, ਸੋ ਇਹ ਸਾਰਾ ਮੇਰਾ ਡੋਮੇਨ ਆਉਂਦਾ। ਸੋ ਐਸ ਬੇਸਿਕਲੀ ਇੰਸ਼ੋਰੈਂਸ, ਇਨਵੈਸਟਮੈਂਟ, ਰਿਟਾਇਰਮੈਂਟ ਪਲੈਨਿੰਗ, TFSA, ਤੁਹਾਡੇ RRSP ਕਿਵੇਂ ਡੀਲ ਹੋਣਗੇ, ਕਿਵੇਂ ਤੁਹਾਡੀ ਲਾਈਕ ਰਿਟਾਇਰਮੈਂਟ ਹੋਵੇ, ਕਿੰਨਾ ਤੁਹਾਨੂੰ ਮਨੀ ਚਾਹੀਦੀ ਹੋਵੇਗੀ ਰਿਟਾਇਰ ਹੋਣ ਤੋਂ ਬਾਅਦ, ਹੁਣ ਕਿੰਨਾ ਖਰਚਾ ਹੋ ਰਿਹਾ, ਕਿੰਨਾ ਸਾਨੂੰ ਜੋੜਨਾ ਚਾਹੀਦਾ ਹੁਣ ਤੋਂ ਲੈ ਕੇ, ਕਿਵੇਂ ਅਸੀਂ ਨਵੀਂ ਕਾਰ ਖਰੀਦ ਸਕਦੇ ਹਾਂ, ਕਿਵੇਂ ਅਸੀਂ ਨਵਾਂ ਘਰ ਖਰੀਦ ਸਕਦੇ ਹਾਂ, ਕਿਵੇਂ ਅਸੀਂ ਹੋਰ ਇਨਵੈਸਟਮੈਂਟ ਕਰ ਸਕਦੇ ਹਾਂ, ਕੋਈ ਚੀਜ਼ਾਂ ਕਰਨੀਆਂ ਨੇ, ਇਹ ਸਾਰੀਆਂ ਚੀਜ਼ਾਂ ਵਾਸਤੇ ਤੁਸੀਂ ਮੈਨੂੰ ਫੋਨ ਕਰ ਸਕਦੇ ਹੋ, ਅਸੀਂ ਬਹਿ ਕੇ ਡਿਸਕਸ ਕਰ ਸਕਦੇ ਹਾਂ, ਔਰ ਤੁਹਾਡੀ ਫਾਈਨੈਂਸ਼ੀਅਲ ਪਲੈਨਿੰਗ ਕਰਕੇ ਇੱਕ ਪਲਾਨ ਬਣਾ ਸਕਦੇ ਹਾਂ ਵੀ ਕਿਸ ਕਿਸ ਸਾਲ ਕੀ ਹੋਵੇਗਾ, ਕਿਸ ਸਾਲ ਅਸੀਂ ਕੀ ਕਰਦੇ ਚਲੇ ਜਾਵਾਂਗੇ ਲਾਈਫ ਚ, ਜੋ ਇੱਕ ਰੋਡ ਮੈਪ ਖੜਾ ਕਰਨ ਵਾਸਤੇ ਤੁਹਾਡੀ ਲਾਈਫ ਚ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਐਂਡ ਇੰਸ਼ੋਰੈਂਸ, ਮੈਂ ਕੱਲ ਵੀ ਮੈਨੂੰ ਇੱਕ ਫੋਨ ਆਇਆ ਸੀ ਫਿਰ ਜੀ, ਮੈਨੂੰ ਕਹਿੰਦੇ ਤੁਸੀਂ ਇੰਸ਼ੋਰੈਂਸ ਕਰਦੇ ਹੋ, ਮੈਂ ਕਿਹਾ ਬਿਲਕੁਲ ਕਰਦਾ ਜੀ, ਮੇਰਾ ਮੈਂ ਕਹਾਂਗਾ ਕਿ ਮੈਂ ਇਨਵੈਸਟਮੈਂਟ ਤਾਂ ਕਰਦਾ ਹੀ ਕਰਦਾ, ਉਹ ਕਹਿੰਦੇ ਤੁਸੀਂ ਸਿਰਫ ਇਨਵੈਸਟਮੈਂਟ ਕਰਦੇ ਹੋ, ਮੈਨੂੰ ਲੱਗਿਆ ਸੀ, ਮੈਂ ਕਿਹਾ ਨਹੀਂ ਸਰ, ਇਨਵੈਸਟਮੈਂਟ ਔਰ ਇੰਸ਼ੋਰੈਂਸ ਇਹ 50-50 ਲੈ ਕੇ ਚੱਲੋ, ਮੇਰੇ ਦੋਨੋਂ ਬਰਾਬਰ ਦੇ ਪਾਰਟ ਨੇ। ਸੋ ਮੇਰੀ ਸੋ ਅਸੀਂ ਇੰਸ਼ੋਰੈਂਸ ਮੈਂ ਇਸ ਵਾਸਤੇ ਜ਼ਿਆਦਾ ਬੋਲਦਾ ਨਹੀਂ ਹੈ ਇੰਸ਼ੋਰੈਂਸ ਤੇ, ਕਿਉਂਕਿ ਇੰਸ਼ੋਰੈਂਸ ਪਾਰਟ ਐਂਡ ਪਾਰਸਲ ਹੁੰਦਾ। ਅਸੀਂ ਇੰਸ਼ੋਰੈਂਸ ਨੂੰ ਅਗਰ ਸਪੈਸ਼ਲੀ ਕੋਈ ਇੰਸ਼ੋਰੈਂਸ ਦੀ ਗੱਲ ਕਰ ਰਿਹਾ ਔਰ ਫਾਈਨੈਂਸ਼ੀਅਲ ਪਲੈਨਿੰਗ ਔਰ ਇਨਵੈਸਟਮੈਂਟ ਦੀ ਗੱਲ ਨਹੀਂ ਕਰ ਰਿਹਾ, ਇਸ ਦਾ ਮਤਲਬ ਉਹ ਸਿਰਫ ਇੰਸ਼ੋਰੈਂਸ ਵੇਚਣਾ ਚਾਹ ਰਹੇ ਨੇ ਤੁਹਾਨੂੰ, ਹੋਰ ਕੋਈ ਤੁਹਾਡੀ ਪਲੈਨਿੰਗ ਨਹੀਂ ਕਰਨਾ ਚਾਹ ਰਹੇ। ਸੋ ਮੈਂ ਬੇਸਿਕਲੀ ਇਹ ਫਾਈਨੈਂਸ਼ੀਅਲ ਪਲੈਨਿੰਗ ਦਾ ਇੱਕ ਬਹੁਤ ਵੱਡਾ ਪਾਰਟ ਹੁੰਦਾ ਇੰਸ਼ੋਰੈਂਸ। ਸੋ ਇੰਸ਼ੋਰੈਂਸ ਵੀ ਮੇਰੇ ਥਰੂ ਤੁਸੀਂ ਲੈ ਸਕਦੇ ਹੋ, ਔਰ ਮੇਰਾ ਫੋਨ ਨੰਬਰ ਹੈ 6472851007। ਥੈਂਕ ਯੂ ਜੀ।
ਠੀਕ ਹੈ ਜੀ, ਥੈਂਕ ਯੂ ਜੀ। ਔਰ ਇਸ ਮੌਕੇ ਦੇ ਉੱਤੇ ਮੈਂ ਚਾਹਾਂਗਾ ਕਿ ਪੀਕੇ ਜੀ, ਕੋਈ ਪ੍ਰੋਜੈਕਟ ਜਾਂ ਕੋਈ ਵੀ ਡਿਟੇਲਸ, ਤੁਹਾਡਾ ਇੱਕ ਬੱਸ ਟੂਰ ਵੀ ਆ ਰਿਹਾ, ਉਹਦੀ ਵੀ ਜਾਣਕਾਰੀ ਸ਼ੇਅਰ ਕਰ ਦੋ ਜੀ।
ਜੀ 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 ਜੀ, ਥੈਂਕ ਯੂ ਵੈਰੀ ਮਚ। ਸਾਡਾ ਬੱਸ ਟੂਰ ਆ ਰਿਹਾ GTA ਦੇ ਅੰਦਰ, ਅਸੀਂ ਲਗਭਗ 8-9 ਪ੍ਰੋਜੈਕਟ ਹਾਈਲਾਈਟ ਕਰਾਂਗੇ ਉਹਦੇ ਅੰਦਰ, ਵਿਦ ਅਨਬਿਲੀਵੇਬਲ ਇਨਸੈਂਟਿਵਸ ਬਾਈ ਦਾ ਬਿਲਡਰ। ਮਤਲਬ ਜੋ ਇਨਸੈਂਟਿਵ ਦੇ ਰਿਹਾ VVIP ਏਜੰਟਾਂ ਨੂੰ, ਉਹਦੇ ਉੱਤੇ ਵੀ ਅਸੀਂ ਸਰਪ੍ਰਾਈਜ਼ ਬੜੀ ਜ਼ਬਰਦਸਤ ਪਾਵਾਂਗੇ ਔਰ ਤੁਹਾਨੂੰ ਦਿਖਾਵਾਂਗੇ। ਇਹ ਮੈਂ ਦੱਸ ਦਿਆਂ ਕਿ ਇਹ ਬੱਸ ਟੂਰ ਜਿਹੜਾ ਹੈਗਾ ਇਹ 23 ਮਾਰਚ ਵਿਚ ਇਜ ਸੈਟਰਡੇ ਸਵੇਰੇ 11 ਵਜੇ ਸ਼ਾਰਪ ਮਿਰਸਾਂਗਾ ਤੋਂ ਚੱਲ ਪਏਗਾ। ਲੋਕੇਸ਼ਨ ਵਗੈਰਾ ਜਿਹੜੇ ਰਜਿਸਟਰ ਕਰਨਗੇ ਉਹਨਾਂ ਨੂੰ ਸਾਰਾ ਕੁਝ ਡਿਟੇਲ ਸਮਝਾ ਦਿਆਂਗੇ। ਉਹਦੇ ਅੰਦਰ ਗਾਈਡ ਤੁਹਾਡਾ ਮੈਂ ਹੋਵਾਂਗਾ, PK ਸਭਰਵਾਲ, ਔਰ ਇਹ ਲਗਭਗ ਟ੍ਰਿਪ ਸਾਡਾ 6-7 ਘੰਟੇ ਦਾ ਰਹੇਗਾ ਸ਼ਾਮ ਤੱਕ, ਕਿਉਂਕਿ ਇੰਨੇ ਸਾਰੇ ਪ੍ਰੋਜੈਕਟ ਦਿਖਾਣੇ ਨੇ। 2-3 ਜਗ੍ਹਾ ਅਸੀਂ ਰਸਤੇ CS ਸੈਂਟਰ ਤੇ ਰੋਕਾਂਗੇ ਵੀ, ਨਾਸ਼ਤਾ ਪਾਣੀ ਵੀ ਹੋਏਗਾ, ਬੱਸ ਦੇ ਅੰਦਰ ਵੀ ਨਾਸ਼ਤਾ ਪਾਣੀ ਹੋਏਗਾ। ਮੈਂ ਇੱਕ ਗੱਲ ਦੱਸਦਾ ਕਿ ਮੈਨੂੰ ਇੰਨੀ ਸਾਰੇ ਰਜਿਸਟ੍ਰੇਸ਼ਨ ਆ ਗਈਆਂ, ਮੈਨੂੰ ਮਨਾ ਕਰਨਾ ਪੈ ਰਿਹਾ ਕਿਉਂਕਿ ਇਹ ਸਾਈਟ ਸੀਇੰਗ ਟੂਰ ਨਹੀਂ ਹੈ। ਜਦ ਮੇਰਾ ਆਫਿਸ ਜਦ ਕੰਟੈਕਟ ਕਰਦਾ ਤਾਂ ਕਹਿੰਦਾ ਜੀ ਹਮ ਵੀ ਘੁੰਮੇਂਗੇ, ਹਮ ਵੀ ਜਾਏਂਗੇ। ਅਰੇ ਭਾਈ, ਘੁੰਮਣੇ ਕੇ ਲਈ ਨਹੀਂ ਹੈ, ਸਾਈਟ ਸੀਇੰਗ ਟੂਰ ਨਹੀਂ ਹੈ। ਅਗਰ ਮੈਂ ਸਾਈਟ ਸੀਇੰਗ ਟੂਰ ਕਰ ਰਿਹਾ ਤਾਂ ਮੈਨੂੰ 10 ਬੱਸਾਂ ਚਾਹੀਦੀਆਂ ਨੇ ਘੱਟ ਤੋਂ ਘੱਟ। ਇਟ ਇਜ਼ ਪਿਓਰਲੀ ਫਾਰ ਇਨਵੈਸਟਰਸ ਹੂ ਆਰ ਸੀਰੀਅਸ ਟੂ ਇਨਵੈਸਟ, ਐਂਡ ਆਪਣੇ ਨਾਲ ਚੈੱਕਬੁੱਕ ਰੱਖੋ, ਕਿਉਂਕਿ ਇਸ ਕਰਕੇ ਕਹਿ ਰਹੇ ਨਾਟ ਨੈਸਰੀ ਯੂ ਹੈਵ ਟੂ ਬਾਏ, ਬਟ ਚੈੱਕਬੁੱਕ ਇਸ ਕਰਕੇ ਕਹੋ ਕਿ ਇਹ ਨਾ ਹੋਏ ਕਿ ਤੁਹਾਨੂੰ ਪਸੰਦ ਆ ਜਾਏ ਔਰ ਚੈੱਕ ਨਾ ਹੋਏ ਤਾਂ ਤੁਸੀਂ ਫਿਰ, ਕਿਉਂਕਿ ਇਹ 5-5, 7-8 ਯੂਨਿਟ ਨੇ ਜਿਹੜੇ ਕਿ ਅਸੀਂ ਥਰੋਅਵੇ ਪ੍ਰਾਈਜ਼ਿਸ ਉੱਤੇ ਦੇ ਰਹੇ ਹਾਂ ਹਿਊਜ ਡਿਸਕਾਊਂਟ ਦੇ ਨਾਲ। ਤੇ ਇਟ ਇਜ਼ ਨਾਟ ਏ ਸਾਈਟ ਸੀਇੰਗ ਟੂਰ, ਇਟਸ ਏ ਰੀਅਲ ਸਟੇਟ ਇਨਵੈਸਟਮੈਂਟ ਟੂਰ ਹੈ, ਜਿਹਦੇ ਅੰਦਰ ਮੈਂ ਪ੍ਰੋਪਰ ਐਜ ਏ ਗਾਈਡ ਚਲਾਂਗਾ, ਤੁਹਾਨੂੰ ਪ੍ਰੋਪਰ ਕੁਝ ਪ੍ਰੋਜੈਕਟ ਦਿਖਾਵਾਂਗਾ ਕਿ ਹਾਂ ਕੀ ਪ੍ਰੋਜੈਕਟ ਕਿੱਥੇ ਹੈਗਾ, ਕਿੱਥੇ ਬਣ ਰਿਹਾ, ਕੀ ਪਲੱਸ ਹੈ, ਕੀ ਚੀਜ਼ ਹੈਗੀ। ਤੇ ਫੋਰ 23rd of March ਤੁਸੀਂ ਰਜਿਸਟਰ ਕਰ ਸਕਦੇ ਹੋ, ਤੁਹਾਡੇ ਕੋਲ ਐਡ ਆ ਰਹੀ ਹੈ, ਉਹਦੇ ਤੇ ਨੰਬਰ ਵੀ ਆ ਰਿਹਾ ਹੈ, ਲੇਕਿਨ ਮੈਂ ਕਿਉਂਕਿ ਹੁਣ ਆ ਰਿਹਾ ਹੈਗਾ, ਤੁਸੀਂ ਮੇਰੇ ਨੰਬਰ ਤੇ ਵੀ ਟੈਕਸਟ ਮੈਸੇਜ ਪਾ ਸਕਦੇ ਹੋ ਵਿਦ ਯੋਰ ਨੇਮ ਐਂਡ ਈਮੇਲ ਐਡਰੈਸ, ਦੋਨੋ ਚੀਜ਼ਾਂ ਬਹੁਤ ਜ਼ਰੂਰ ਚਾਹੀਦੀਆਂ ਨੇ। 6472994757, 6472994757, ਇੱਥੇ ਤੁਸੀਂ ਰਜਿਸਟਰ ਕਰ ਸਕਦੇ ਹੋ, ਲੇਕਿਨ ਇਹਦੇ ਬਾਅਦ ਮੇਰੇ ਆਫਿਸ ਤੋਂ ਤੁਹਾਨੂੰ ਕਾਲ ਆਏਗੀ, ਉਹ ਦੋ ਤਿੰਨ ਕੁਸ਼ਚਨ ਤੁਹਾਡੇ ਕੋਲ ਪੁੱਛਣਗੇ, ਐਂਡ ਉਹਦੇ ਬਾਅਦ ਤੁਹਾਨੂੰ ਰਜਿਸਟ੍ਰੇਸ਼ਨ ਦੀ ਕੰਫਰਮੇਸ਼ਨ ਆਏਗੀ। ਤੁਹਾਡਾ ਰਜਿਸਟਰ ਕਰਨ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਰਜਿਸਟਰ ਹੋ ਗਏ ਚੱਲ ਪਏ, ਰਜਿਸਟਰ ਕੀਤਾ ਤੁਸੀਂ, ਲੇਕਿਨ ਉਹਦੇ ਬਾਅਦ ਫਿਰ ਮੇਰੇ ਆਫਿਸ ਤੋਂ ਕਾਲ ਆ ਕੇ ਤੁਹਾਨੂੰ ਬਕਾਇਦਾ ਨੰਬਰ ਦੇ ਦਿੱਤਾ ਜਾਏਗਾ ਕਿ ਯੈਸ ਤੁਸੀਂ ਨਾਲ ਚੱਲ ਰਹੇ ਹੋ। ਅਗਰ ਮੈਨੂੰ ਪਤਾ ਹੈ ਕਿ ਇੱਕ ਬੱਸ ਨਾਲ ਕੰਮ ਨਹੀਂ ਚੱਲਣਾ, ਮੈਨੂੰ ਇੱਕ ਹੋਰ ਬੱਸ ਕਰਨੀ ਪੈਣੀ ਹੈ, ਉਹ ਨੈਕਸਟ ਡੇ ਕਰਾਂਗਾ, ਕਿਉਂਕਿ ਆਈ ਵਾਂਟ ਟੂ ਬੀ ਇਨ ਦਾ ਬੱਸ ਐਜ਼ ਏ ਗਾਈਡ ਵਿਦ ਯੂ ਗਾਇਸ। ਜੀ
ਠੀਕ ਹੈ ਜੀ, ਠੀਕ ਹੈ, ਔਰ ਨਾਲ ਦੀ ਨਾਲ ਕੁਝ ਕਾਲਸ ਵੀ ਹੁਣ ਲੈਂਦੇ ਚਲੇ ਜਾਂਦੇ ਹੈਗੇ। ਅਨਿਲ ਜੀ ਨੈਕਸਟ ਕਾਲ ਤੁਸੀਂ ਆਉਂਦੇ ਰਹੋ ਜੀ, ਗੋ ਅਹੈਡ।
ਹਾਂਜੀ ਹਾਂਜੀ, ਆਪਣਾ ਸਭੀ ਵਿਦਵਾਨੋ ਕੋ ਜੀ ਬਹੁਤ ਬਹੁਤ ਨਮਨ ਹੈ ਜੀ, ਆਪਕਾ ਜੋ ਸਹਿਯੋਗ ਔਰ ਸਮਾਜ ਕੋ ਜੋ ਆਪ ਦਾਨ ਦੇ ਰਹੇ ਆਪਣੇ ਕਰਮ ਕਾ, ਉਹ ਬਹੁਤ ਇੱਕ ਅਦਭੁਤ ਹੈ। ਪ੍ਰਸ਼ਨ ਮੇਰਾ ਹਾਂਜੀ, ਮੇਰਾ ਪ੍ਰਸ਼ਨ ਇਹ ਹੈ ਕਿ ਦੇਖੀਏ, ਆਜ ਜੋ ਕੈਨੇਡਾ ਕੀ ਜੋ ਅਰਥ ਵਿਵਸਥਾ ਹੈ ਵੋ ਵਿਪਰੀਤ ਪਰਿਸਥਿਤੀਓ ਸੇ ਗੁਜ਼ਰ ਰਹੀ ਹੈ, ਇਸਕੇ ਅੰਦਰ ਨਿਰਣਯੋ ਕੀ ਸ਼ਿਥਿਲਤਾ ਔਰ ਆਪਣੇ ਵਿਸ਼ੇ ਕਾ ਗਿਆਨ ਨਾ ਹੋਣਾ, ਕਿਆ ਇਸਕਾ ਮੁਖਯ ਕਾਰਨ ਹੈ ਪ੍ਰਸ਼ਾਸਨਿਕ ਤੌਰ ਪੇ ਔਰ ਰਾਜਨੀਤਿਕ ਤੌਰ ਪੇ? ਔਰ ਪੀਕੇ ਜੀ ਸੇ ਮੇਰਾ ਪ੍ਰਸ਼ਨ ਇਹ ਹੈ ਕਿ ਇਹ ਜੋ ਸਮੱਸਿਆ ਚੱਲ ਰਹੀ ਹੈ, ਇਸ ਸਮੱਸਿਆ ਕੇ ਅੰਦਰ ਜੋ ਆਪ ਇਹ ਦੇਖ ਰਹੇ, ਕਿਉਂਕਿ ਆਜ ਯੇ ਆਪਕਾ ਜੋ ਹਮਾਰੀ ਜੋ ਆਪਣੀ ਸ਼ੇਅਰ ਪਰਚੇਜ਼ ਹੋਤੀ ਹੈ ਘਰੋਂ ਕੀ, ਕਿਉਂਕਿ ਆਜ ਲੋਕ ਘਰ ਸੇ ਕਾਮ ਕਰ ਰਹੇ ਹੈ, ਆਫਿਸ ਖਾਲੀ ਪੜੇ ਹੋਏ, ਪ੍ਰਤਿਸ਼ਠਾਨ ਜਗ੍ਹਾ ਛੋੜ ਛੋੜ ਕਰ ਜਾ ਰਹੇ ਹੈ, ਤੋ ਯੇ ਇੱਕ ਵਿਪਰੀਤ ਪਰਿਸਥਿਤੀ ਹੈ, ਇਸਕੋ ਯੇ ਵਾਪਸ ਕੈਸੇ ਆਏਗੀ, ਇਹ ਤਾਂ ਬਹੁਤ ਕਠਿਨ ਦੁਸ਼ਕਰ ਕਾ ਕਾਰਿਆ ਹੋਆ ਪੜਾ ਹੈ, ਔਰ ਇਸਕੇ ਅੰਦਰ ਪ੍ਰਸ਼ਾਸਨ ਔਰ ਰਾਜਨੀਤਿਕ ਕੀ ਜੋ ਅਭਿਨਵਤਾ ਹੈ ਉਸਕੇ ਵਿਸ਼ੇ ਮੈਂ ਆਪਸੇ ਜ਼ਰੂਰ ਕੋਈ ਟਿੱਪਣੀ ਕਰਨਾ ਚਾਹੂੰਗਾ, ਔਰ ਯੁਧਵੀਰ ਜੀ ਆਪਕੀ ਵੀ ਓਵਰਆਲ ਕੇ ਉਪਰ ਟਿੱਪਣੀ ਚਾਹੂੰਗਾ।
ਠੀਕ ਹੈ ਜੀ, ਪਹਿਲਾਂ ਜੀ ਅਨਿਲ ਜੀ, ਬਾਤ ਇਹ ਹੈ ਕਿ ਯੇ ਨਾ ਡਿਮਾਂਡ ਐਂਡ ਸਪਲਾਈ ਇਸਕੋ ਆਟੋਮੈਟਿਕ ਐਡਜਸਟ ਕਰ ਦੇਤੀ ਹੈ ਮੇਰੇ ਹਿਸਾਬ ਸੇ। ਜੈਸੇ ਮਾਨ ਲੀਜੀਏ ਆਪ ਘਰ ਸੇ ਕਾਮ ਚੱਲ ਰਿਹਾ ਹੈ ਤਾਂ ਧੀਰੇ 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 ਵੋ ਕਮ ਹੋਤਾ ਜਾ ਰਿਹਾ ਹੈ, ਆਫਿਸ ਕੇ ਅੰਦਰ ਬੜੀ ਭਾਰੀ ਵੈਕੈਂਸੀ ਰੇਟ ਆ ਗਿਆ ਥਾ, ਧੀਰੇ ਧੀਰੇ ਵੋ ਫਿਲ ਹੋਤਾ ਜਾ ਰਿਹਾ ਹੈ, ਤੋ ਯੇ ਆਪਣੇ ਆਪ ਐਡਜਸਟ ਹੋ ਜਾਤੀ ਹੈ ਮਾਰਕੀਟ ਕੇ ਅੰਦਰ ਹਰ ਚੀਜ਼ ਕੀ। ਅਗਰ ਜਿਸ ਚੀਜ਼ ਕੇ ਅੰਦਰ ਪ੍ਰੋਫਿਟ ਕਮ ਹੋਣਾ ਸ਼ੁਰੂ ਹੋ ਜਾਤਾ ਹੈ ਜਾਂ ਖਾਲੀ ਰਹਿਤਾ, ਤੋ ਉਸ ਚੀਜ਼ ਕੇ ਉਪਰ ਲੋਕੋ ਕਾ ਇਨਵੈਸਟਮੈਂਟ ਕਮ ਹੋਤੀ ਜਾਤੀ ਹੈ। ਲੇਕਿਨ ਜੋ ਪ੍ਰਾਈਮ ਲੋਕੇਸ਼ਨਸ ਹੈ ਕਮਰਸ਼ਲਸ ਕੇ ਅੰਦਰ ਵੀ, ਵੋ ਇਸ ਵਕਤ ਵਹਾਂ ਜਗ੍ਹਾ ਹੀ ਨਹੀਂ ਮਿਲਤੀ, ਅਭੀ ਵੀ ਨਹੀਂ ਜਗ੍ਹਾ ਮਿਲਤੀ ਵਹਾਂ ਪਰ, ਉਨਕੇ ਪ੍ਰਾਈਸ ਬੜਤੇ ਜਾ ਰਹੇ ਹੈ। ਲੇਕਿਨ ਜੋ ਸਭ ਸੇ ਪਹਿਲੇ ਨਾ ਸਰਵਾਈਵਲ ਆਫ ਦਾ ਫਿਟੈਸਟ ਜੈਸੇ ਹਮ ਕਹਤੇ ਹੈ ਕਹਾਵਤ, ਤੋ ਪ੍ਰਾਈਮ ਲੋਕੇਸ਼ਨ ਕੋ ਸਬਸੇ ਬਾਅਦ ਮੇ ਅਸਰ ਹੋਤਾ ਹੈ, ਲੇਕਿਨ ਯਹਾਂ ਪਰ ਉਸਕੋ ਅਸਰ ਜਾਣੇ ਸੇ ਪਹਿਲੇ ਪਹਿਲੇ ਹੀ ਯੇ ਐਡਜਸਟਮੈਂਟ ਮਾਰਕੀਟ ਕੇ ਅੰਦਰ ਆਟੋਮੈਟਿਕ ਹੋਤੀ ਜਾਤੀ ਹੈ ਔਰ ਹੋ ਰਹੀ ਹੈ। ਤੋ ਮੇਰੇ ਖਿਆਲ ਸੇ ਕਮਰਸ਼ਲ ਵਾਲੀ ਜੋ ਵੈਕੈਂਸੀ ਹੈ ਯੇ ਬਹੁਤ ਹੱਦ ਤੱਕ ਸਾਲਵ ਹੋ ਰਹੀ ਹੈ ਔਰ ਆਗੇ ਵੀ ਹੋਤੀ ਜਾਏਗੀ, ਔਰ ਬਾਕੀ ਜਿਸੇ ਕਹਤੇ ਹੈ ਘਰ ਸੇ ਬੈਠ ਕੇ ਕਾਮ ਕਰਨੇ ਵਾਲੀ ਜੋ ਬਾਤ ਹੈ, ਯੈਸ ਵੋ ਵੀ ਮੇਰੇ ਕੋ ਲਗਤਾ ਹੈ ਕਿ ਥੋੜਾ ਅਬ ਵੋ ਕਮ ਹੋਤੀ ਜਾ ਰਹੀ ਹੈ, ਥੋੜਾ ਥੋੜਾ ਅਬ ਯੇ ਹਾਈਬ੍ਰਿਡ ਟਾਈਪ ਕਾ ਕਾਮ ਹੋ ਰਿਹਾ, ਕੁਛ ਜਾਣਾ ਕਭੀ ਕਭੀ ਦੋ ਤਿੰਨ ਦਿਨ ਆਫਿਸ ਮੇ ਨਾ ਜਾਣਾ, ਅਲਟੀਮੇਟਲੀ ਜੇ ਵਾਪਿਸ ਦੁਬਾਰਾ ਵਹੀ ਕਮੀ ਆ ਜਾਏਗਾ ਮੁਝੇ ਲਗਤਾ ਹੈ, ਜਾਂ ਪੂਰਾ ਨਾ ਵੀ ਆਏ ਤੋ ਬਹੁਤ ਕੁਝ ਕਵਰ ਹੋ ਜਾਏਗਾ। ਜੀ
ਬਿਲਕੁਲ, ਠੀਕ ਹੈ ਜੀ, ਤੁਸੀਂ ਬੜੀ ਅੱਛੀ ਤਰ੍ਹਾਂ ਐਕਸਪਲੇਨ ਕਰ ਦਿੱਤੀ ਇਹ ਚੀਜ਼, ਐਂਡ ਇੱਕ ਚੀਜ਼ਾਂ ਕਾਰਪੋਰੇਸ਼ਨ ਨੇ ਬੜੀਆਂ ਅਲੱਗ ਤਰੀਕੇ ਤੋਂ ਸਿੱਖੀਆਂ ਨੇ। ਅਨਿਲ ਜੀ ਮੈਂ ਹਿੰਦੀ ਮੈਂ ਬਾਤ ਕਰ ਲੇਤਾ, ਸੋ ਬੇਸਿਕਲੀ ਉਹਨਾਂ ਨੇ ਸਿੱਖਾ ਕਿਆ ਹੈ ਇਸਮੇ ਕਿ ਕੁਛ ਇੱਕ ਚੀਜ਼ੋ ਕੀ ਐਕਚੁਲੀ ਜ਼ਰੂਰਤ ਨਹੀਂ, ਕੁਛ ਲੋਕੋ ਕੀ ਐਕਚੁਲੀ ਜ਼ਰੂਰਤ ਨਹੀਂ ਹੈ ਬੈਠਨੇ ਕੀ ਆਫਿਸ ਮੇ, ਉਨਕੇ ਲਈ ਸਪੇਸ ਦਿਆ ਜਾ ਰਹਾ ਥਾ, ਯਾ ਜੈਸੇ ਬੈਕ ਐਂਡ ਵਾਲੇ ਜੋ ਲੋਕ ਹੋਤੇ ਹੈ ਔਰ ਅਗਰ ਵੋ ਘਰ ਪੇ ਬੈਠ ਕੇ ਕਾਮ ਕਰ ਸਕਤੇ ਹੈ, ਦੇ ਕੈਨ ਕੰਟਰੋਲ ਦੈਮ with the, now we have that kind of technology where we can control ki kitni der wo person computer pe kaam kar raha hai ya nahi kar raha hai ya uth ke gaya hai ya usne computer pe sab kuch uske through phone call ja rahi hai, agar koi call center wala hai to usne phone call kitni second mein uthai hai aur kitni der lagi hai usko computer se usko access karne ke liye, ye sari cheeze aap monitor kar sakte ho electronic technology, ab to AI bhi aati ja rahi hai। सो बेसिकली होता क्या जा रहा है, धीरे धीरे अभी ये जैसे पीके जी ने बोला ना, ट्रेंड वापस आ सकता है, आज आ जाएगा, बिल्कुल आ सकता है वापस धीरे धीरे अगर कंपनीज को लगने लगेगा आने वाले टाइम में 4-5-6 साल में कि नहीं हमें उन लोगों को वापस लाना है क्योंकि उनका ठीक नहीं चल रहा है, दैट्स अ डिफरेंट स्टोरी। बट मुझे ये लगता है कि अब कॉर्पोरेट्स ने ये सीख लिया है कि जिन लोगों को सीट देने की जरूरत नहीं है कमर्शियल बिल्डिंग में उनको घर पे बैठाया जा सकता है, वो अपने घर पे बैठ के काम करें और दोनों तरफ फायदा हो रहा है। दूसरी चीज जो आपने जो पॉलिटिकल बात की, जो भी उनकी क्या जो भी उनकी नॉलेज नहीं है इतनी है, नहीं है एक्चुअली क्या होता है, आप सही कह रहे हैं उनकी नॉलेज नहीं लेकिन उनके नीचे उनके पास बहुत सारे लोग होते हैं इकोनॉमिक एडवाइजर्स और ये सब जो उनको एडवाइज कर रहे होते हैं, बट कई बार एडवाइस सुनने के बाद भी पॉलिटिकल जो बंदा होता है जिसके पास पावर होती है उसे जो अपने आप समझ में आता है कई बार वो डिसीजन लेने शुरू कर देता है वो। सो हो सकता है नहीं है, हमारी कंट्री में ऐसी चीज हुई है जहां पे मैं पॉलिटिकल ज्यादा ब्लेम देना चाहूंगा इस सारी सिचुएशन का देन बैंक ऑफ कैनेडा, क्योंकि बैंक ऑफ कैनेडा या दे वर डिलेड इन डूइंग दैट, बट वो अकेले डिलेड नहीं थे इंटरेस्ट रेट घटाने के लिए, पूरी दुनिया डिलेड थी, पूरा वेस्टर्न वर्ल्ड डिलेड था बेसिकली, मैं कहूंगा यूएस यूरोप ऑस्ट्रेलिया। सो बेसिकली अब सिचुएशन ये है कि बैंक ऑफ कैनेडा अपना काम बिल्कुल सही कर रहा है, मुझे लग रहा है कि दे आर डूइंग फैंटास्टिक जॉब राइट नाउ, बट या पॉलिटिकली हमारे साथ बहुत सारे डिसीजन ऐसे हुए हैं जो गलत हुए हैं जिसकी वजह से हो सकता है हम इस सिचुएशन में थोड़ा पहले निकल चुके होते जो जितना डिले हुआ है वो आपकी बात से मैं 100% एग्री करता हूँ।
जी विस्तार कर देता हूँ थोड़ा सा प्रश्न,
अगर इजाजत है तो मैं एक बात और ऐड कर दूं, अगर आप इजाजत दें तो अनिल जी आपकी
क्या बात है
जी। थैंक यू अनिल जी, मैं एक बात और भी कहूंगा कि जब मैं हमेशा कहता हूं कि होल्डिंग कैपेसिटी इज द मेन थिंग इन सब इन्वेस्टमेंट्स के अंदर, अगर होल्डिंग कैपेसिटी नहीं है तो आप इन्वेस्टर नहीं है, सिंपल बात है। ये जो मार्केट गिर गई या मार्केट खराब हो गई ये उन लोगों के लिए है जो स्पेकुलेटर्स हैं या जिनके अंदर जिगरा नहीं है, जिनका चिकन हार्ट है। लेकिन मेरे पास ऐसे कई केस आए हैं जो कि क्लोज कर सकते हैं लेकिन डरे बैठे हैं, तो पर्पस ही डिफीट हो गया इन्वेस्टमेंट का। तो वो लोग होने ही नहीं चाहिए थे इन्वेस्टमेंट के अंदर जो कि ये चीज देख के डर गए। अगर भाई साहब ये 100% प्रूफ हो कि मार्केट कभी गिरेगी नहीं तो हर इंसान घर के बर्तन बेच के भी इन्वेस्ट कर देगा कि प्राइस तो गिरना ही नहीं, तो घर घर बर्तन क्या कपड़े सब कुछ बेच देगा और वो एक लुंगी पहन के बैठ जाएगा और सारा पैसा लगा देगा इन्वेस्टमेंट के अंदर क्योंकि ये तो गिरना ही नहीं। सर ब्यूटी ही यही है कि जैसे कमर्शियल के अंदर प्रॉब्लम आ गई, कभी रेजिडेंशियल के अंदर प्रॉब्लम आ गई, यही तो ब्यूटी है इन्वेस्टमेंट की कि होल्डिंग कैपेसिटी। मैं बार बार जो कहता हूं मेरे पास बड़े केस रोज आते हैं, मैं छोटा सा एग्जांपल देता हूं, मेरी कोई इन्वेस्टमेंट थी आज से मैंने लगभग 6 साल पहले की थी और मैंने कमर्शियल की बात कर रहा हूं बहुत ब्यूटीफुल, चलो मैं बताता हूं, मेरा वहां पर मिसागा में मेरा सुपर बोर्ड भी वहां पर लगा हुआ इंटरसेक्शन के ऊपर डेयरी और हाईवे 10 के ऊपर, ब्यूटीफुल बिल्डिंग $340 पर स्क्वेयर फीट। मुझे कहा गया और उन दिनों में भी थोड़ी सी मार्केट के अंदर प्रॉब्लम आई थी, ओ तुम तो फंस गए सर, आज 800-850-900 पर स्क्वेयर वहां बिक रहा है, तीन गुना लगभग बिक रहा है वहां पर। लेकिन उन दिनों में जिन्होंने बेच दिया वो कहते हैं पता क्या, अरे बकवास है इन्वेस्टमेंट यार, घाटा खा गए हम, ये तो इन्वेस्टमेंट करना ही नहीं चाहिए। अरे इन्वेस्टमेंट ये कहना गलत है कि करना नहीं चाहिए, ये कहना चाहिए कि इन्वेस्टमेंट तुम्हें नहीं करना चाहिए, तुम्हारे लिए वो इन्वेस्टमेंट नहीं है जो कि आप डर गए और बेच गए, जो होल्ड कर गया वो तीन गुना कर गया। ऐसी बड़ी और प्रॉपर्टी, एक प्रॉपर्टी और यहां पर $500 के लगभग पर स्क्वायर लिया था, तभी भी मेरे को तसल्ली हो गई थी कि जो 350 लिया वो बेटर हो गया, 500 के बाद आज वहां पर भी 900 के करीब हुआ पड़ा है, जहां पर हमने 750-800 लिया था वहां $1000 क्रॉस कर चुका है। होल्डिंग होल्डिंग होल्डिंग, अभी भी कुछ ऐसे बैठे हुए हैं रेजिडेंशियल के अंदर भी जो कहते हैं बेच दो जी मैं घाटा खाने को तैयार हूं, बेच दो जी मैं डिपॉजिट देने को तैयार हूं, डांट खा के चले जाते हैं मेरे से कि तुम इन्वेस्टमेंट क्यों कर रहे थे जिसके थ्रू मर्जी कर रहे थे, कोई भी रियल्टर था उस रियल्टर का कसूर ही नहीं है, तुमने इन्वेस्टमेंट क्यों करी जब तुम उसको होल्ड ही नहीं कर सकते। हालात बदल गए इज ए डिफरेंट इशू, लेकिन तुम्हारा जिगरा बदल गया, जिगरा नहीं है वो बड़े वो बहुत एक पर्पस ही डिफीट हो गया आपके इन्वेस्टमेंट करने का, और असली इन्वेस्टर उनसे फायदा उठा रहा है, जो कहता जी मैं डिपॉजिट छोड़ने को तैयार हूं, असली इन्वेस्टर सामने आ गया दे दो जी, बोले क्या देते हो, छोड़ दो सारा $1.5 लाख का डिपॉजिट मैं ले लेता हूं। बाद में फिर वो लोग क्या कहते हैं, नहीं ये रियल एस्टेट बकवास है, रियल्टर बेवकूफ बनाते हैं, बेवकूफ बनाते नहीं है, आप गलत फहमी में बैठे हुए हो, ये मेरा मतलब कहने का था अनिल जी, आप प्लीज कंटिन्यू करिए।
हाँ जी, मैं जी विस्तार ये करना चाहूंगा। देखिए ऐसा होता है कि हमारी जो मानसिकता चल रही है राजनीतिक तौर पे, हम लोगों को बुला के अर्थव्यवस्था को ऊपर उठाना चाहते हैं। हमारे पास ऐसा कोई विषय नहीं है, कोई ऐसा कोई हमारा विज्ञान नहीं है, या कोई हमने कोई ऐसा बिजनेस या कोई ऐसी चीज नहीं खड़ी की है जिसके आधार के ऊपर हम अपने व्यापार को आगे बढ़ा सकें। और आपने पीके जी ने बिल्कुल सही कहा है, लेकिन जब ये थोड़ा मार्केट खुलेगी तो जो 2-4% है जिनके पास धन का बहुतायत है, क्योंकि हमारे यहाँ सामाजिक जो असमानता है वो बहुत ज्यादा बढ़ चुकी है, अमीर गरीब का जो अंतर है बहुत ज्यादा बढ़ चुका है, तो ये सारा वो लोग सारा भाग ले जाएंगे, जो लेकिन जो गरीब भाग है वो तो वहीं का वहीं खड़ा रह जाएगा। तो मैं क्योंकि यहाँ पे कोई विस्तार व्यापार के अंदर नहीं हुआ है, तो इधर जी मैं इसके ऊपर आपकी टिप्पणी जानना चाहूंगा।
देखो मैं 2 पॉइंट्स इतने कहांगा। एक तो जिहड़ा मेरा जाती नजरिया है, इधर ते मैं बड़ी बार पहला भी कह चुका है कि जिहड़ा इंटरेस्ट रेट असि इन्नी तेजी नाल वधाया, जो तुसी बंदा हिस्ट्री देखता ना, बंदा कहना जी ठीक है जी, वो 70s, 80s या 90s इंटरेस्ट रेट 10% 12% सीगा, उस 80s 90s की गल सीगी। ਤੁਸੀਂ ਹੁਣ ਦਾ ਬੰਦਾ ਟਰੈਕ ਰਿਕਾਰਡ ਕਿੰਨੀ ਦੇਰ ਦਾ ਦੇਖਦਾ ਵੀ 5 ਸਾਲ ਦਾ ਕੀ ਹੋ ਰਿਹਾ, 10 ਸਾਲਾਂ ਦਾ ਕੀ ਹੋ ਰਿਹਾ, ਜਾਂ 15 ਸਾਲ ਦਾ ਕੀ ਹੋ ਰਿਹਾ। 15 ਸਾਲ ਤੱਕ ਤੇ ਤੁਸੀਂ ਇੰਟਰਸਟ ਰੇਟ ਓਵਰਨਾਈਟ ਲੈਂਡਿੰਗ ਰੇਟ ਦੀ ਮੈਂ ਗੱਲ ਕਰ ਰਿਹਾ, 2% ਵੀ ਨਹੀਂ ਕੀਤਾ, ਤੁਹਾਡਾ 1.5%, 1.25%, 0.25% ਸੀਗਾ, 0.25 ਤੇ ਤੁਸੀਂ 0.25 1.5% ਤੋਂ ਸਿੱਧਾ ਹੀ ਚੱਕ ਕੇ 5% ਕਰ ਦਿੱਤਾ ਹੈ, ਉਹ ਠੀਕ ਨਹੀਂ ਹੈ। ਔਰ ਜਿਸ ਤਰ੍ਹਾਂ ਪੰਕਜ ਜੀ ਨੇ ਕਿਹਾ ਹੀ ਹੈ ਪਹਿਲਾਂ, ਇਹਨਾਂ ਨੇ ਪਹਿਲਾਂ ਤਾਂ ਤੁਸੀਂ ਦੇਰੀ ਕੀਤੀ, ਮਤਲਬ ਤੁਹਾਡੀ ਨਲਾਇਕੀ ਰਹੀ ਨਾ ਫਿਰ, ਜੇ ਤੁਸੀਂ ਦੇਰੀ ਕੀਤੀ ਤਾਂ ਨਲਾਇਕੀ ਸੀਗੀ ਤੁਹਾਡੀ, ਤੁਸੀਂ ਆਪਣੀ ਨਲਾਇਕੀ ਨੂੰ ਕਵਰ ਕਰਨ ਲਈ ਲੋਕਾਂ ਨੂੰ ਦਿੱਕਤ ਚ ਪਾ ਦਿੱਤਾ, ਨਲਾਇਕੀ ਤਾਂ ਤੁਹਾਡੀ ਰਹੀ ਤੇ ਲੋਕਾਂ ਨੂੰ ਹੁਣ ਤੁਸੀਂ ਦਿੱਕਤ ਚ ਪਾਇਆ ਕਿ ਅਚਾਨਕ ਹੀ ਇੰਨਾ ਜਿਹੜਾ ਇੰਟਰਸਟ ਰੇਟ ਚੱਕਣਾ, ਮੇਰੇ ਮੁਤਾਬਿਕ ਇਹ ਠੀਕ ਨਹੀਂ ਸੀਗਾ, ਨੰਬਰ 1। ਨੰਬਰ 2 ਸਰ, ਸਾਡੇ ਦੇਖੋ ਕੈਨੇਡਾ ਜਿਹੜਾ ਨਾ, ਅਸੀਂ ਪਿੱਛੇ ਪੈਂਦੇ ਚਲੇ ਜਾ ਰਹੇ ਹਾਂ ਪਰ ਕੈਪੀਟਾ ਦੇ ਹਿਸਾਬ ਦੇ ਨਾਲ ਵੀ, ਅਮੀਰ ਜਿਹੜੇ ਉਹ ਜ਼ਰੂਰ ਅਮੀਰ ਹੋ ਰਹੇ ਨੇ, ਲੇਕਿਨ ਬਾਕੀ ਆਮ ਜੇ ਅਸੀਂ ਕੈਨੇਡੀਅਨ ਦੀ ਗੱਲ ਕਰੀਏ ਤੇ ਕੰਟਰੀ ਅਮੀਰ ਕਿੱਦਾਂ ਹੁੰਦਾ ਪਰ ਕੈਪੀਟਾ ਦੇ ਹਿਸਾਬ ਨਾਲ, ਸਾਡੀ ਪ੍ਰੋਡਕਟੀਵਿਟੀ ਘੱਟ ਹੈ ਇੱਥੇ, ਸਾਡੀ ਇਨੋਵੇਸ਼ਨ ਜਿਸ ਲੈਵਲ ਤੇ ਜਾਣੀ ਚਾਹੀਦੀ ਉਹ ਨਹੀਂ ਹੈ ਸਾਡੀ। ਆਪਾਂ ਅੱਜ ਪੋਲੀਟੀਕਲ ਗੱਲ ਨਹੀਂ ਕਰਦੀ, ਪਰ ਮੈਂ ਜਨਰਲ ਲੀਡਰਸ਼ਿਪ ਦੀ ਗੱਲ ਕਰ ਦਿੰਦਾ ਆਪਾਂ, ਕਿਉਂਕਿ ਫਿਰ ਪੋਲੀਟਿਕ ਸਾਈਡ ਨਹੀਂ ਜਾਣਾ, ਲੇਕਿਨ ਲੀਡਰਸ਼ਿਪ ਸਾਡੀ ਬੜੀ ਐਵਰੇਜ ਹੈ, ਬਸ ਇਹ 5-10% ਜਿਹੜੇ ਸਾਡੇ ਇਲੈਕਟਿਡ ਅਫੀਸ਼ੀਅਲਸ ਨੇ ਉਹ ਕੰਪੀਟੈਂਟ ਨੇ, ਬਾਕੀ ਜਿਹੜੇ ਇਲੈਕਟਿਡ ਅਫੀਸ਼ੀਅਲਸ ਨੇ 50-70-80% ਜਿਹੜਾ ਇਲੈਕਟਿਡ ਅਫੀਸ਼ੀਅਲ ਹੈ ਨਾ ਫੈਡਰਲ ਪ੍ਰੋਵਿੰਸ਼ੀਅਲ ਤੇ ਮਿਨਿਸਟਰ ਲੈਵਲ ਤੇ, ਉਹ ਗੁਜ਼ਾਰੇ ਜੋਗਾ ਵੀ ਨਹੀਂ ਹੈ, ਉਹ ਬਹੁਤ ਮਤਲਬ ਐਵਰੇਜ ਹੈ, ਜਿਹਨੂੰ ਹੋਰ ਕਿਤੇ ਵਿਹਲੇ ਨੂੰ ਕੰਮ ਨਹੀਂ ਮਿਲਦਾ। ਮੈਂ ਦੁਬਾਰਾ ਬੋਲ ਦਿੰਦਾ, ਥੋੜਾ ਸਖਤ ਅਲਫਾਜ਼ ਹੈ, ਜਿਹਨੂੰ ਹੋਰ ਕਿਤੇ ਵਿਹਲੇ ਨੂੰ ਕੰਮ ਨਹੀਂ ਮਿਲਦਾ ਉਹ ਆ ਕੇ ਕਹਿੰਦਾ ਜੀ ਮੈਨੂੰ ਤੁਸੀਂ ਲੀਡਰ ਬਣਾ ਦਿਓ, ਔਰ ਅਸੀਂ ਉਹਨਾਂ ਨੂੰ ਲੀਡਰ ਚੁਣ ਲੈਂਦੇ ਹਾਂ, ਉਹ ਗਲਤੀ ਸਾਡੀ ਹੈ, ਬਸ ਆਹ 3 ਚੀਜ਼ਾਂ ਨੇ ਮੇਨ। ਹਾਂਜੀ, ਆ ਜਾਂਦੇ ਵਾਪਸ ਮੁੱਦੇ ਤੇ। ਹਾਂਜੀ ਅਨਿਲ ਜੀ,
ਵਪਾਰ ਦਾ ਵਿਸਤਾਰ ਤੋਂ ਕੁਛ ਨਹੀਂ ਹੋਣਾ, ਉਸ ਪਰ ਟਿੱਪਣੀ ਜਾਣਨਾ ਚਾਹੁੰਦਾ।
ਹਾਂਜੀ, ਕਿਹਾ ਜੀ, ਕਿਸ ਕਰ
ਵਪਾਰ ਕੇ ਅੰਦਰ ਕੋਈ ਵਿਸਤਾਰ ਨਹੀਂ ਹੋਣਾ, ਕੋਈ ਵੀ ਇਮੀਗ੍ਰੇਸ਼ਨ
ਅੱਜ ਕੈਨੇਡਾ ਨੇ ਹਰੇਕ ਨਾਲ ਲੜਾਈ ਲੈ ਲਈ ਹੈ। ਟਰੂਡੋ ਸਾਹਿਬ ਨੂੰ, ਮੈਨੂੰ ਤੁਸੀਂ ਦੱਸੋ ਟਰੂਡੋ ਸਾਹਿਬ ਨੂੰ ਕੌਣ ਪੁੱਛਦਾ ਅੱਜ, ਕੌਣ ਟਰੰਪ, ਤੁਹਾਡੇ ਪਸੀਨੇ ਛੁੱਟ ਰਹੇ ਨੇ ਕਿ ਟਰੰਪ ਸਾਹਿਬ ਦੁਬਾਰਾ ਆ ਰਹੇ ਨੇ, ਲੀਡ ਕਰ ਰਹੇ ਨੇ, ਪਸੀਨੇ ਛੁੱਟ ਰਹੇ ਨੇ ਇਹਨਾਂ ਦੇ ਜੀ, ਮੈਂ ਸਿੱਧੀ ਗੱਲ ਕਹਾਂਗਾ। ਚਾਈਨਾ ਦੇ ਨਾਲ ਤੁਹਾਡੀ ਉਹ ਲੜਾਈ ਹੋ ਚੁੱਕੀ ਹੈ ਕਿ ਚਾਈਨਾ ਤੁਹਾਨੂੰ ਦਬ ਕੇ ਮਾਰਦਾ, ਇੰਡੀਆ ਨਾਲ ਤੁਸੀਂ ਰਿਲੇਸ਼ਨਸ਼ਿਪ ਤਬਾਹ ਕਰ ਲਏ ਨੇ, ਰਸ਼ੀਆ ਦੇ ਨਾਲ ਤੁਸੀਂ ਲੜਾਈ ਲਈ ਹੋਈ ਹੈ, ਤੁਸੀਂ ਵੈਪਨ ਭੇਜ ਰਹੇ ਹੋ ਰਸ਼ੀਆ ਦੇ ਨਾਲ, ਸਾਊਦੀ ਅਰੇਬੀਆ ਨਾਲ ਤੁਹਾਡਾ ਪਹਿਲਾਂ ਲੜਾਈ ਚੱਲ ਰਹੀ ਹੈ, ਹੁਣ ਥੋੜੀ ਬਹੁਤੀ ਤੁਸੀਂ ਸੋਲੂਸ਼ਨ ਕਰ ਰਹੇ ਹੋ। ਇਜ਼ਰਾਈਲ ਵਾਲੇ ਤੁਹਾਡੇ ਨਾਲ ਵੈਸੇ ਖਫਾ ਹੋ ਗਏ ਨੇ, ਇਜ਼ਰਾਈਲ ਵਾਲੇ, ਕਿਉਂਕਿ ਤੁਸੀਂ ਉਹਨਾਂ ਦੇ ਖਿਲਾਫ ਗੱਲ ਕਰ ਰਹੇ ਹੋ। ਕੰਟਰੀ ਤੁਸੀਂ ਦੱਸੋ ਨਾ, ਤੁਸੀਂ ਕਿੰਨਾ ਕਰਨਾ ਵਪਾਰ, ਮੈਨੂੰ ਕੰਟਰੀ ਦਾ ਨਾਮ ਤਾਂ ਲਓ, ਤੁਸੀਂ ਕਹਿੰਦੇ ਜੀ ਰਿਲੇਸ਼ਨ ਵਧਾਉਣੇ ਆ ਕਿਹਦੇ ਨਾਲ, ਮਤਲਬ ਟਰੂਡੋ ਸਾਹਿਬ ਨੇ ਇਹਦੇ ਰਿਲੇਸ਼ਨਸ਼ਿਪ ਛੱਡਿਆ ਹੀ ਕਿਸੇ ਨਾਲ ਨਹੀਂ ਜੀ, ਇਹਨਾਂ ਨੇ ਕਿਸੇ ਨਾਲ ਰਿਲੇਸ਼ਨਸ਼ਿਪ ਅੱਜ ਇੰਟਰਨੈਸ਼ਨਲ ਲੈਵਲ ਤੇ ਕਿਸੇ ਨਾਲ ਸਹੀ ਨਹੀਂ ਹੈ। ਕਿਹੜੀ ਮਤਲਬ ਖੁਦ ਇਟਲੀ ਦੇ ਨਾਲ ਪਹਿਲਾਂ ਖਰਾਬ ਸੀਗੇ, ਹੁਣ ਥੋੜੇ ਜਿਹੇ ਠੀਕ ਕਰਨ ਲੱਗੇ ਕਿ ਚਲੋ ਥੋੜੇ ਜਿਹੇ ਠੀਕ ਕਰਦੇ ਇਟਲੀ ਦੇ ਨਾਲ, ਉਹਨਾਂ ਦੀ ਪ੍ਰਾਈਮ ਮਿਨਿਸਟਰ ਸਾਹਿਬਾ ਇੱਥੇ ਆਈ ਹੈ, ਉਹ ਇਹ ਕੰਟਰੀ ਹੈ, ਕੋਈ ਇਹ ਕੰਟਰੀ ਹੈ, ਇੱਥੇ 2 ਪ੍ਰਧਾਨ ਮੰਤਰੀ ਇੱਕ ਈਵੈਂਟ ਤੇ ਜਾ ਰਹੇ, ਇਟਲੀ ਦੀ ਪ੍ਰਧਾਨ ਮੰਤਰੀ ਨਾਲ ਰਿਲੇਸ਼ਨਸ਼ਿਪ ਇਟਲੀ ਨਾਲ ਚਲੋ ਥੋੜੇ ਜਿਹੇ ਠੀਕ ਕਰਨ ਦੇ ਆਸਾਰ ਹਲਕੇ ਜੇ ਨਜ਼ਰ ਆਏ ਸੀ, ਪਹਿਲਾਂ ਤਾਂ ਖਰਾਬ ਹੀ ਕਰ ਲਏ ਸੀ ਟਰੂਡੋ ਸਾਹਿਬ ਨੇ ਉਹਨਾਂ ਦੇ ਨਾਲ, ਇਟਲੀ ਦੇ ਨਾਲ ਵੀ, ਹੁਣ ਉਹ ਆਈ ਉਹਨਾਂ ਦੀ ਪ੍ਰਧਾਨ ਮੰਤਰੀ ਦਰਵਾਜ਼ੇ ਇੱਥੇ ਇੱਕ ਈਵੈਂਟ ਦੇ ਉੱਤੇ ਐਂਟਰ ਨਹੀਂ ਕਰ ਸਕੇ। ਛੱਡੋ, ਆਪਾਂ ਪਤਾ ਕੀ ਗੱਲ, ਫਿਰ ਪੋਲੀਟੀਕਲ ਚੱਲ ਜਾਏਗੀ, ਵਾਪਸ ਆ ਜਾਓ ਇੱਧਰ, ਆ ਜਾਓ ਜਰਾ ਇਕਨੋਮੀ, ਰੀਅਲ ਸਟੇਟ ਔਰ ਮੋਰਗੇਜ, ਇੱਧਰ ਆ ਜਾਓ ਜਰਾ ਇਸ ਪਾਸੇ। ਸੋ ਇਹ ਰੀਅਲ ਸਟੇਟ ਤਬਾਹ ਕਰਕੇ ਰੱਖਤੀ ਇਹਨਾਂ ਨੇ, ਰੀਅਲ ਸਟੇਟ ਤਬਾਹ ਕਰਕੇ ਰੱਖਤੀ ਇਹਨਾਂ ਨੇ। ਰੀਅਲ ਸਟੇਟ ਜਿਹੜੀ ਹੈ ਉਹ ਸਾਨੂੰ ਸਾਡੀ ਸਭ ਤੋਂ ਜ਼ਿਆਦਾ ਮੈਕਸਿਮਮ ਕੰਟਰੀਬਿਊਟਰ ਹੈ GDP ਦੀ। ਲੋਕ ਘਰ ਖਰੀਦਦੇ ਆ, ਲੋਇਰਸ ਨੂੰ ਬਿਜ਼ਨਸ ਮਿਲਦਾ ਹੈ, ਮੋਰਗੇਜ ਵਾਲੇ ਨੂੰ ਬਿਜ਼ਨਸ ਮਿਲਦਾ ਹੈ, ਰੀਅਲ ਸਟੇਟ ਏਜੰਟ ਨੂੰ ਬਿਜ਼ਨਸ ਮਿਲਦਾ ਹੈ, ਫਿਰ ਤੁਸੀਂ ਘਰ 'ਚ ਫਰਨੀਚਰ ਲੈਂਦੇ ਹੋ, ਘਰ 'ਚ ਇਲੈਕਟ੍ਰੋਨਿਕਸ ਲੈਂਦੇ ਹੋ, ਘਰ 'ਚ
ਸਰ ਰੈਨੋਵੇਸ਼ਨ ਵਾਲੇ ਬੰਦੇ ਸਾਡੇ ਕੋਲ ਆਉਂਦੇ ਨੇ ਅੱਜ, ਠੀਕ ਹੈ, ਉਹ ਕਹਿੰਦੇ ਭਾਜੀ ਹੁਣ ਪਿੱਕ ਹੋਣਾ ਸ਼ੁਰੂ ਹੋਇਆ ਥੋੜਾ ਜਿਹਾ ਲੋਕ ਇੱਥੇ। ਪੀਕੇ ਜੀ ਦੱਸਣਗੇ ਇਸ ਬਾਰੇ ਜ਼ਿਆਦਾ ਗੱਲ ਡਿਟੇਲ ਚ। ਪੀਕੇ ਜੀ ਮੈਂ ਇੱਕ ਸਟੇਟਮੈਂਟ ਦੇਣ ਲੱਗਾ, ਸਾਡੇ ਨਾ ਇਸ ਵੀਕਐਂਡ ਉਹ ਮੈਂ ਨਾਮ ਹੀ ਲੈ ਦੇਣਾ, ਰੂਬਲ ਹੈ ਆਪਣੇ, ਅਨਿਲ ਜੀ ਆਪ ਤੋਂ ਜਾਣਤੇ ਹੈ ਰੂਬਲ ਕੋ, ਆਪ ਤੋਂ ਰੂਬਲ ਕੋ ਕੁਛ ਜਾਣਤੇ ਹੈ। ਰੂਬਲ ਆਇਆ ਥਾ ਮੇਰੇ ਪਾਸ, ਰੂਬਲ ਕਹਿਤਾ ਜੀ ਯਹਾਂ ਸੇ ਲੋਕ ਬ੍ਰੈਮਟਨ ਜੀ ਟੀ ਏ ਮੈਂ ਬੜੀ ਮੁਸ਼ਕਿਲ ਕਰਦੇ ਥੇ ਕਾਮ ਕਰਨੇ ਕੇ ਲਈ ਰਹੇ ਸੀ, ਹੁਣ ਤੁਸੀਂ ਭੇਜੋ ਉਹਨਾਂ ਨੂੰ ਰੈਨੋਵੇਸ਼ਨ ਵਾਲਿਆਂ ਨੂੰ। ਅਗਲੇ ਕਹਿੰਦੇ ਭਾਜੀ ਬੈਰੀ ਚੱਲ ਜਾਂਗੇ, ਜਿੱਥੇ ਮਰਜ਼ੀ ਚੱਲ ਜਾਂਗੇ। ਸੋ ਰੀਅਲ ਸਟੇਟ ਨੂੰ ਇੰਨਾ ਜ਼ਿਆਦਾ ਹੁਣ ਥੋੜਾ ਪੁਸ਼ ਮਿਲ ਰਿਹਾ, ਸੇਲਸ ਵਧੀ ਹੈ, ਤੇ ਰੀਅਲ ਸਟੇਟ ਦੇ ਨਾਲ ਹੀ ਸਾਰੀ ਸਾਡੀ ਇਕਾਨਮੀ ਚੱਲਣੀ ਹੈ। ਰੀਅਲ ਸਟੇਟ ਨੂੰ ਤੁਸੀਂ ਸਲੋ ਕਰੋਗੇ ਸਾਰਾ ਮਾਮਲਾ ਠੰਡਾ ਪੈ ਜਾਏਗਾ। ਜੀ ਪੀ ਕੇ ਜੀ,
ਨਾਟ ਓਨਲੀ ਦੈਟ ਸਰ, ਮੈਂਟਲ ਹੈਲਥ ਕੇ ਉੱਪਰ ਦੇਖੋ ਜੋ ਰਿਪੋਰਟ ਵੀ ਆਈ ਹੈ, ਮੈਂਟਲ ਵੈਲ ਬੀਇੰਗ ਕੀ ਕਿਤਨੀ ਜ਼ਬਰਦਸਤ ਨੀਚੇ ਕੈਨੇਡਾ ਚਲਾ ਗਿਆ। ਓ ਮਾਈ ਗੋਡ, ਮੈਂ ਹੈਰਾਨ ਹੋ ਗਿਆ ਜਬ ਮੈਂ ਪੜ ਰਹਾ ਥਾ, 1 in 4, 4 ਮੇ ਸੇ ਏਕ ਬੰਦੇ ਕੋ ਇਸ ਡਿਸਟ੍ਰੈਸਡ, ਉਸਕੇ ਮੈਂਟਲ ਹੈਲਥ ਖਰਾਬ ਹੋ ਚੁੱਕੀ ਹੈ ਇਸ ਵਕਤ ਕੈਨੇਡਾ ਕੇ ਅੰਦਰ, ਔਰ ਯੇ ਇਤਨਾ ਨੀਚੇ ਚਲੇ ਗਏ ਹਮ ਲੋਕ ਕਿ ਅਗਰ ਇਸਕੋ ਮਾਰਕਸ ਦੇ ਰਹੇ ਹੈ ਤੋ ਹਮਾਰਾ ਕੈਨੇਡਾ ਕਾ 67 ਆ ਰਹਾ ਹੈ, ਜਬਕਿ ਬੈਸਟ ਇਸ ਵਕਤ ਮੈਂਟਲ ਹੈਲਥ ਮੇ 91 ਚੱਲ ਰਿਹਾ ਹੈ। ਡੋਮਿਨਿਕਨ ਰਿਪਬਲਿਕ, ਸ਼੍ਰੀਲੰਕਾ, ਬਿਊਟੀਫੁਲ। ਇੱਕ ਚੀਜ਼ ਔਰ ਮੈਂ ਬੜੀ ਇੰਟਰਸਟਿੰਗ ਪੜ ਰਹਾ ਥਾ ਯੇ ਮੈਂਟਲ ਹੈਲਥ ਕੇ ਉਪਰ ਹੀ ਕਿ ਇੰਗਲਿਸ਼ ਸਪੀਕਿੰਗ ਕੰਟਰੀਜ਼ ਕੇ ਅੰਦਰ ਮੈਂਟਲ ਹੈਲਥ ਸਭ ਜ਼ਿਆਦਾ ਖਰਾਬ ਹੋਈ ਹੈ, ਜਿਸਮੇ ਯੂਕੇ ਸਭਸੇ ਨੀਚੇ ਚਲਾ ਗਿਆ, ਯੂਕੇ ਸੈਕਿੰਡ ਲਾਸਟ ਨੰਬਰ ਮੇ ਚਲਾ ਗਿਆ। ਕੈਨੇਡਾ ਕਾ ਹਾਲ ਇਤਨਾ ਬੁਰਾ, ਇੰਡੀਆ ਜ਼ਬਰ ਹਮਸੇ ਬੜਾ ਉਪਰ ਹੈ, ਪਾਕਿਸਤਾਨ ਹਮਸੇ ਉਪਰ ਹੈ, ਸ਼੍ਰੀਲੰਕਾ ਉਪਰ ਹੈ, ਕੈਨੇਡਾ ਜਿਸਕੋ ਹਮ ਕਹਤੇ ਹੈ ਜੀ ਹਾਂ ਹਮ ਤੋ ਡਿਵੈਲਪਡ ਕੰਟਰੀ ਮੇ ਸੇ ਹੈ, ਜਹਾਂ ਕੇ ਮੈਂਟਲ ਹੈਲਥ ਹੀ ਅਬ ਆਪਣੇ ਸਿਟੀਜ਼ਨਸ ਕੀ ਨਹੀਂ ਸੰਭਾਲ ਪਾ ਰਹੇ, ਤੋ ਕਿਆ ਅੱਛੀ ਕੰਟਰੀ ਹੈ ਯੇ, ਮੁਝੇ ਬਤਾ ਦੋ ਆਪ। ਜੋ ਆਪਕੀ ਬਾਤ ਹੈ ਮੈਂ ਉਸ ਕੋ ਫੂਲ ਚੜਾਤਾ ਹੂੰ ਕਿ ਇਤਨੀ ਨੀਚੇ ਲੈਵਲ ਪੇ ਆ ਗਏ ਹਮ ਲੋਕ। ਯੇ ਹਾਊਸਿੰਗ ਵਨ ਆਫ ਦਾ ਮੇਜਰ ਆਸਪੈਕਟ ਹੈ, ਜਿਸਕੇ ਸਿਰ ਪੇ ਛੱਤ ਨਹੀਂ ਹੋਗੀ ਸਰ, ਦਿਮਾਗ ਤੋ ਖਰਾਬ ਹੋਗਾ ਹੀ, ਚਾਹੇ ਵੋ ਕਿਰਾਏ ਪੇ ਹੋ, ਚਾਹੇ ਵੋ ਖਰੀਦਨੇ ਕੇ ਲਈ ਹੋ, ਚਾਹੇ ਆਪਣਾ ਹੋ, ਔਰ ਆਪਣਾ ਹੋ ਤੋ ਉਸਕੋ ਸੰਭਾਲਣਾ ਪਾ ਰਹਾ ਹੋ। ਦੇਖੋ ਇਹ ਛੋਟੀ ਜੀ ਬਾਤ ਹੋਰ ਕਰੂੰਗਾ ਮੈਂ, ਆਧੇ ਕੰਜ਼ਿਊਮਰਸ ਵੋ ਰੇਟ ਫੋਕਸਡ ਹੈ, ਹਾਊਸਿੰਗ ਕੇ ਰੇਟ ਫੋਕਸਡ ਹੈ, ਔਰ ਬਾਕੀ ਕੇ ਆਧੇ ਪ੍ਰਾਈਸ ਫੋਕਸਡ ਹੈ, ਮਤਲਬ ਰੇਟ ਫੋਕਸ ਮਤਲਬ ਇੰਟਰਸਟ ਰੇਟ ਫੋਕਸਡ, ਔਰ ਬਾਕੀ ਕੇ ਆਧੇ ਪ੍ਰਾਈਸ ਫੋਕਸ, ਰੈਕ ਹੋ ਗਿਆ ਫਿਰ ਮੁਝੇ ਬਤਾ ਦੋ ਆਪ। ਯੇ ਹਾਲ ਹੈ ਯਹਾਂ ਪਰ, ਮਤਲਬ ਅਗਰ ਕੋਈ ਮੰਨ ਲਓ ਕਿ ਇੰਟਰਸਟ ਕੋ ਮੰਨ ਲਓ ਬਰਦਾਸ਼ਤ ਕਰ ਲੇਤਾ ਹੈ, ਤੋ ਪ੍ਰਾਈਸ ਉਸਕੋ ਨਹੀਂ ਲੈਣੇ ਦੇ ਸਕਤਾ, ਔਰ ਅਗਰ ਕੋਈ ਪ੍ਰਾਈਸ ਲੈਣੇ ਲਾਇਕ ਹੈ ਤੋ ਇੰਟਰਸਟ ਉਸਕੋ ਜੀਨੇ ਨਹੀਂ ਦਿੱਤਾ। ਤੋ ਯੇ ਤੋ ਇੱਕ ਜ਼ਬਰਦਸਤ ਔਰ ਅਨਪਲੈਡ, ਦੇਖੋ ਟੋਰੋਂਟੋ ਕੀ ਜੋ ਆਈ ਹੋਈ ਹੈ ਜ਼ਬਰਦਸਤ, ਮੈਂ ਇਹ ਵੀ ਫਿਗਰ ਪੜ ਕੇ ਬੜਾ ਹੀ ਹੈਰਾਨ ਹੋਇਆ, ਸਟੈਟਸ ਕੈਨੇਡਾ ਨੇ ਬੋਲਾ ਹੋਇਆ ਹੈ, ਮੈਂ ਓਨਲੀ ਟੋਰੋਂਟੋ ਕੀ ਬਾਤ ਕਰ ਰਹਾ ਹੂੰ। ਨੈਸ਼ਨਲ ਰੇਟ ਸੇ ਟੋਰੋਂਟੋ ਕੀ ਅਨੁਪਾਤ ਬਹੁਤ ਤੇਜ਼ੀ ਸੇ ਬੜੀ ਹੈ, ਉਹ ਯੇ ਕਹਿ ਰਹੇ ਕਿ 4 ਵਰਕਰ ਅਗਰ ਐਡ ਹੋ ਰਹੇ ਹੈ ਟੋਰੋਂਟੋ ਕੇ ਅੰਦਰ ਤੋ 3 ਅਨਪਲਾਇਡ, ਹੱਦ ਹੋ ਗਈ। ਮੈਂ ਉਲਟਾ ਸੋਚ ਰਹਾ ਥਾ ਕਿ 4 ਮੇ ਸੇ 1 ਅਨਪਲਾਇਡ, ਯਹਾਂ 4 ਮੇ ਸੇ 3 ਅਨਪਲਾਇਡ ਹੈ। ਸਰ ਜੀ ਤੋ ਬੜਾ ਬੁਰਾ ਹਾਲ ਹੈ ਇਸ ਵਕਤ, ਮਤਲਬ ਟੈਨਸ਼ਨ ਵਾਲੀ ਬਾਤ ਹੈ, ਮੈਂ ਤਾਂ ਕਰਤਾ ਹੂੰ, ਮੈਂ ਆਈ ਐਮ ਸੋ ਸੋ ਵਰੀਡ ਅਬਾਊਟ ਦ ਪੀਪਲ ਜਿਨਕੇ ਸਿਰ ਪੇ ਨਾ ਛੱਤ ਰਹਿਣੇ ਕੇ ਲਈ ਹੈ, ਮਤਲਬ ਕਿਰਾਏ ਕੇ ਲਈ ਵੀ ਨਹੀਂ ਹੈ, ਔਰ ਰਹਿਣੇ ਕੇ ਲਈ ਵੀ ਨਹੀਂ ਹੈ, ਕਹਾਂ ਜਾਏ, ਕਿਆ ਹੋਮਲੈਸ ਹੋ ਜਾਏ ਕਿਆ ਉਹ ਲੋਕ।
ਬਿਲਕੁਲ,
ਰਜਿਸਟਰ ਕਰ ਦੋ ਜੀ, ਬੇਸਮੈਂਟ ਕੋ ਰਜਿਸਟਰ ਕਰ ਦੋ ਜੀ, ਜਿਸੇ ਕਹਤੇ ਹੈ ਇਸਕਾ ਰਜਿਸਟਰ ਕੇ 300 ਰੁਪਏ ਦੇ ਦੋ ਜੀ, ਕਿਉਂਕਿ ਭੇੜ ਬੱਕਰੀ ਜੈਸੇ ਰਹਿ ਰਹੇ ਜੀ, ਕੈਸੇ ਰਹੇ ਮੁਝੇ ਬਤਾ ਦੋ ਆਪ ਉਹ ਲੋਕ। ਭੇੜ ਬੱਕਰੀ ਜ਼ਿਆਦਾ ਅੱਛੀ ਤਰ੍ਹਾਂ ਰਹਿ ਰਹੀ ਹੈ, ਮੈਂ ਫਾਰਮ ਤੇ ਗਿਆ ਪਿਛਲੇ ਦਿਨ, ਅਭੀ ਬਰਲਿੰਗਟਨ ਸੇ ਆਗੇ ਗੁਲਫ ਕੇ ਪਾਸ,
ਮੈਂ ਇੰਟਰਪਟ ਕਰ ਰਿਹਾ,
ਮੁਝੇ ਲਗਾ ਵੀ ਜਾਨਵਰ ਹਮਸੇ ਜ਼ਿਆਦਾ ਅੱਛੀ ਤਰੀਕੇ ਸੇ ਰਹਿ ਰਹੇ ਹੈ ਵਹਾਂ ਪ੍ਰਵਾਸ, ਪ੍ਰਾਪਰ ਜਗ੍ਹਾ ਤੇ ਉਨਕੋ ਠਹਿਰਾਇਆ ਜਾ ਰਿਹਾ ਪ੍ਰਾਪਰ ਢੰਗ ਸੇ, ਇਵਨ ਮੁਰਗਿਓਂ ਕੋ ਵੀ। 647-299-4757
ਹਾਂਜੀ ਪੰਕਜ ਜੀ, ਫੋਨ ਨੰਬਰ ਪੰਕਜ ਜੀ
647-285-100
ਥੈਂਕ ਯੂ 416-475-5000 ਹੈਵ ਵੰਡਰਫੁਲ ਡੇ ਥੈਂਕ ਯੂ।
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ, ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ, 519-622-0660 ਜਾਂ ਕੁਇਕਟਰੱਕਲਿਊਬ.com, QTL, ਬਿਕੋਜ਼ ਵੀ ਕੇਅਰ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਵਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ$1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ। ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ। ਇਹ ਦੇਖਭਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ। ontario.ca/yourhealth ਤੇ ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ। ਇਸ ਦੀ ਅਦਾਇਗੀ ਓਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਆਪਣੇ ਵੱਖਰੇ ਤੇ ਸੁਥਰੇ ਲਵਾਜ਼ਮਾਤ ਦੇ ਨਾਲ ਬਣਾਓ ਅਵਤਾਰ ਦਾ ਹਰ ਪਕਵਾਨ ਖਾਸ। ਇਹੋ ਨਹੀਂ ਜੀ, ਰੀਅਲ ਕੈਨੇਡੀਅਨ ਸੁਪਰ ਸਟੋਰ ਵਿੱਚ ਕਮ ਕੀਮਤ ਤੇ ਪਾਓ ਸਭੀ ਕੁਝ। ਰੀਅਲ ਕੈਨੇਡੀਅਨ ਸੁਪਰ ਸਟੋਰ ਵੱਲੋਂ ਰਮਜ਼ਾਨ ਦੀਆਂ ਮੁਬਾਰਕਾਂ। ਫੈਸ਼ਨ ਪਾਕਿਸਤਾਨ ਲਾਉਂਜ ਲੇਕਰ ਆ ਰਹੇ ਹੈ ਮਿਸੀਸਾਗਾ ਮੇ ਏਕ ਰੋਜ਼ਾ ਮਲਟੀ ਡਿਜ਼ਾਈਨਰ ਈਦ ਐਗਜ਼ੀਬਿਸ਼ਨ 24। 12 ਪਾਕਿਸਤਾਨੀ ਡਿਜ਼ਾਈਨਰਸ ਕੇ ਲੇਟੈਸਟ ਐਂਡ ਯੂਨੀਕ ਆਰਟੀਕਲਸ ਜੋ ਈਦ ਪਰ ਬਣਾਏਗੇ ਆਪਕੋ ਸਬਸੇ ਮੁਨਫਰਿਦ। ਇਤਵਾਰ 17 ਮਾਰਚ ਦੁਪਹਿਰ 12 ਬਜੇ ਸੇ ਰਾਤ 10 ਬਜੇ ਤੱਕ। ਪਲੀਜ਼ ਡੂ ਕਮ ਓਵਰ ਹਿਲਟਨ ਗਾਰਡਨ ਇਨ